ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ, ਔਰ ਜਿੱਥੇ ਵੀ ਦੁਨੀਆਂ ਦੇ ਵਿੱਚ ਹੋਵੋਗੇ ਆਪਣਾ ਖਿਆਲ ਰੱਖ ਰਹੇ ਹੋਵੋਗੇ, ਅਤੇ ਆਪਣੇ ਆਸ ਪਾਸ ਜਿੰਨੇ ਵੀ ਸਭਨਾਂ ਜੀਆਂ ਹੈ ਉਹਨਾਂ ਦਾ ਵੀ ਖਿਆਲ ਤੁਸੀਂ ਰੱਖ ਰਹੇ ਹੋਵੋਗੇ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਔਰ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਉਹਨਾਂ ਪਿਆਰਿਆਂ ਸੱਜਣਾ ਮਿੱਤਰਾਂ ਦੇ ਦਰਸ਼ਨ ਦੀਦਾਰ ਬਖਸ਼, ਜਿਨ੍ਹਾਂ ਨੂੰ ਦੇਖ ਕੇ, ਜਿਨ੍ਹਾਂ ਨੂੰ ਜਿਨ੍ਹਾਂ ਦੇ ਨਾਲ ਬੈਠ ਕੇ, ਉਹਨਾਂ ਨੂੰ ਸੁਣ ਕੇ ਤੇਰਾ ਨਾਮ ਚੇਤੇ ਆਵੇ, ਰੱਬ ਚੇਤੇ ਆਵੇ, ਉਹਨਾਂ ਦੇ ਦਰਸ਼ਨ ਸਾਨੂੰ ਹੋਣੇ ਚਾਹੀਦੇ ਨੇ। ਸੋ ਆਓ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਕੌਫ ਸਰਵਰ ਤੋਂ ਲੈ ਕੇ ਹਾਜ਼ਰ ਹਾਂ ਔਰ ਮੈਂ ਅੱਜ ਆਪ ਜੀ ਦੇ ਨਾਲ ਕਾਫੀ ਗੱਲਾਂ ਬਾਤਾਂ ਸਾਂਝੀਆਂ ਕਰਾਂਗਾ। ਮੇਰੇ ਨਾਲ ਅਮਰੀਕ ਫਲੋਰਾ ਹੋਣਗੇ ਅਤੇ ਅੱਜ ਮੇਰੇ ਨਾਲ ਗੁਰਪ੍ਰੀਤ ਬਡਵਾਲ ਜੁੜਨਗੇ ਸਿਡਨੀ ਤੋਂ, ਸਿਡਨੀ ਦੇ ਕੁਛ ਮਸਲਿਆਂ ਦੇ ਸੰਬੰਧ ਦੇ ਵਿੱਚ। ਇਸ ਤੋਂ ਇਲਾਵਾ ਅਸੀਂ ਕੇਨਸ ਤੋਂ ਵੀ ਅੱਜ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਂਗੇ। ਅਤੇ ਬਹੁਤ ਮਿੱਤਰ ਪਿਆਰੇ ਸਵੇਰ ਦੇ ਪ੍ਰੋਗਰਾਮ ਸੁਣ ਰਹੇ ਨੇ, ਗੁਰਬਾਣੀ ਵਿਚਾਰ ਦਲਜੀਤ ਸਿੰਘ ਮਹਿਤਾ ਚੌਂਕ ਪਾਸੋਂ ਸੰਚਾਲਨ ਕੀਤਾ ਹੋਇਆ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਉਹਨਾਂ ਨੂੰ ਵੀ ਅਤੇ ਤੁਹਾਨੂੰ ਵੀ ਜਿਹੜੇ ਸਵੇਰ ਦੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਅਤੇ ਇਸ ਵੇਲੇ ਸਮਾਂ ਕੀ ਕਹਿ ਰਿਹਾ? ਸਮਾਂ ਸਿਡਨੀ ਦਾ 8:00 ਹੁਣ 2 ਮਿੰਟ ਕਹਿ ਰਿਹਾ ਹੈ ਅਤੇ ਐਡਲੇਡ ਅਤੇ ਐਲਿਸ ਸਪ੍ਰਿੰਗ ਦੇ ਵਿੱਚ 7:32 ਹੈ, ਪਰਥ ਦੇ ਵਿੱਚ 6:02 ਸੁਬਹਾ ਦੇ, ਭਾਰਤ ਦੇ ਵਿੱਚ 3:33 ਹੋ ਗਏ ਨੇ ਤੜਕੇ ਦੇ, ਲੰਡਨ 'ਚ 11:03 ਹੋਏ ਨੇ, ਅੱਧੀ ਰਾਤ ਹੋਣ ਵਾਲੀ ਹੈ ਪਿਛਲੀ ਤਰੀਕ ਦੀ, ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:03 ਸ਼ਾਮ ਦੇ ਹੋਏ ਨੇ, 26 ਅਗਸਤ ਸ਼ੁੱਕਰਵਾਰ ਚੱਲ ਰਿਹਾ, ਔਰ 3:03 ਐਲ ਏ ਅਤੇ ਬੀ ਸੀ ਦੇ ਵਿੱਚ ਹੋਏ ਨੇ। ਸੋ ਸਭ ਦਾ ਸਵਾਗਤ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਕਾਫੀ ਮਸਲੇ ਹੋਣੇ ਨੇ, ਅੱਜ ਚਿੰਤਨ ਕਰਨਾ ਹੈ, ਗੱਲਾਂ ਬਾਤਾਂ ਕਰਨੀਆਂ, ਹਾਸਾ ਮਜ਼ਾਕ ਵੀ ਹੋਏਗਾ। ਅਤੇ ਸਾਡੇ ਨਾਲ ਸਵੇਰ ਦੇ ਸੱਜਣ ਪਿਆਰੇ ਜੁੜੇ ਹੋਏ ਨੇ, ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਸ਼ਾਮਿਲ ਹੋ ਸਕਦੇ ਹੋ। ਕੁਛ ਬੇਨਤੀਆਂ ਵੀ ਅੱਜ ਕਰਨੀਆਂ, ਅਨਾਊਂਸਮੈਂਟਾਂ ਵੀ ਕਰਨੀਆਂ, ਅਤੇ ਨਾਲ ਦੀ ਨਾਲ ਤੁਹਾਡੇ ਵਿਚਾਰ, ਸਾਡੇ ਵਿਚਾਰ ਸਾਂਝੇ ਹੋਣਗੇ। ਅੱਜ ਦਾ ਜਿਹੜਾ ਵਿਚਾਰ ਹੈ, ਇੱਕ ਬਹੁਤ ਹੀ ਸੋਹਣੀ ਲਿਖਤ ਮੇਰੇ ਕੋਲ ਪਹੁੰਚੀ ਸੀ, ਉਸ ਦੇ ਬਾਰੇ ਕਰਾਂਗੇ। ਕੀ ਰੱਬ ਹੈ? ਇਹ ਕੁਐਸਚਨ ਕਿੱਥੇ ਹੈ ਰੱਬ, ਦਿਖਾਲ ਮੈਨੂੰ, ਇਹ ਕੁਐਸਚਨ ਅਕਸਰ ਕਰਦੇ ਨੇ। ਅਸਲ ਦੇ ਵਿੱਚ ਸਾਇੰਸ ਅਤੇ ਰੱਬ ਨੂੰ ਵਿਰੋਧੀ ਬਣਾ ਕੇ ਪੇਸ਼ ਕੀਤਾ ਕੁਛ ਬੰਦਿਆਂ ਨੇ, ਜਿਨ੍ਹਾਂ ਦਾ ਸਾਇੰਸ ਦੇ ਨਾਲ ਵੀ ਕੋਈ ਲੈਣ ਦੇਣ ਨਹੀਂ ਸੀ ਅਤੇ ਰੱਬ ਦੇ ਨਾਲ ਵੀ ਕੋਈ ਲੈਣ ਦੇਣ ਨਹੀਂ ਸੀਗਾ। ਸਾਇੰਸ ਉਹਨਾਂ ਨੂੰ ਆਉਂਦੀ ਨਹੀਂ, ਰੱਬ ਉਹਨਾਂ ਨੇ ਧੋਣਾ ਨਹੀਂ, ਧਿਆਉਣਾ ਨਹੀਂ। ਅਤੇ ਸਾਇੰਸ ਵਾਲੇ ਆਪਣਾ ਕੰਮ ਕਰ ਰਹੇ ਨੇ, ਸਾਇੰਸਦਾਨ ਆਪਣੀ ਖੋਜਾਂ ਕਰ ਰਹੇ ਨੇ, ਮਨੁੱਖਤਾ ਦੇ ਲਈ ਚੰਗੀਆਂ ਗੱਲਾਂ ਕਰ ਰਹੇ ਨੇ, ਬਹੁਤ ਚੰਗਿਆਈਆਂ ਸਾਇੰਸ ਨੇ ਦਿੱਤੀਆਂ, ਪਰ ਕੁਛ ਉਸਦੇ ਸਾਈਡ ਇਫੈਕਟ ਵੀ ਹੈਗੇ ਨੇ। ਸੋ ਧਰਮ ਨੇ ਵੀ ਬਹੁਤ ਕੁਛ ਦਿੱਤਾ ਹੈ। ਅਸਲ ਦੇ ਵਿੱਚ ਬੰਦੇ ਦੇ ਜਿਹੜੇ ਅਨੁਭਵ, ਫੀਲਿੰਗਸ, ਉਹ ਧਰਮ ਦਿੰਦਾ ਹੈ, ਪਰ ਇਸ ਨੂੰ ਵੀ ਬਹੁਤ ਲੋਕਾਂ ਨੇ ਮਿਸਯੂਜ਼ ਕੀਤਾ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਇੰਸ ਹੈ ਨਹੀਂ। ਸਾਇੰਸ ਕੀ ਆ? ਸਾਇੰਸ ਇੱਕ ਤਕਨੀਕ ਆ, ਉਸਦੀ ਖੋਜ ਆ। ਸਾਰੀਆਂ ਚੀਜ਼ਾਂ ਇੱਥੇ ਪਹਿਲਾਂ ਹੀ ਆ, ਪਰ ਬੰਦੇ ਦੀ ਜਦ ਸੋਝੀ ਆਉਂਦੀ ਆ ਉਹਨੂੰ ਹੀ ਸਾਇੰਸ ਕਹਿੰਦੇ ਆ। ਇਸ ਬਣਤਰ ਦੀ, ਇਸ ਵਰਤਾਰੇ ਦੀ, ਇਸ ਕੁਦਰਤ ਦੀ ਜਾਂ ਸੋਝੀ ਜਿਹੜੇ ਵੀ ਨੁਕਤੇ ਦੀ ਆ ਗਈ ਉਹ ਲਿਖ ਦਿੰਦਾ, ਉਹ ਦੱਸ ਦਿੰਦਾ, ਗਿਆਨ ਦੇ ਰਾਹੀਂ ਦੂਸਰਿਆਂ ਨੂੰ ਪਾਸ ਔਨ ਕਰ ਦਿੰਦਾ ਆ, ਤਾਂ ਉਹਨੂੰ ਸਾਇੰਸ ਕਹਿੰਦੇ ਆ। ਅਤੇ ਜਿਹੜੀਆਂ ਫੀਲਿੰਗਸ ਆ ਉਹ ਵੀ ਲਿਖ ਦਿੰਦੇ ਨੇ। ਜੋ ਫੀਲਿੰਗਸ ਹੁੰਦੀਆਂ ਨੇ ਸਾਡੇ ਗ੍ਰੰਥਾਂ ਦੇ ਵਿੱਚ ਲਿਖੀਆਂ ਨੇ, ਅਨੁਭਵ ਹੁੰਦੇ ਨੇ। ਸੋ ਇਹ ਵੀ ਦੋਨੋਂ ਹੀ ਆਪਣੇ ਆਪਣੇ ਥਾਂ 'ਤੇ ਚੱਲਦੇ ਨੇ, ਇਹ ਆਪਸ 'ਚ ਵਿਰੋਧੀ ਨਹੀਂ ਹੈਗੇ, ਇਹ ਆਪਸ 'ਚ ਮਿੱਤਰ ਨੇ। ਅਤੇ ਜਿਹੜੇ ਰੱਬ ਨੂੰ ਕੁਐਸਚਨ ਕਰਦੇ ਵੀ ਰੱਬ ਕਿੱਥੇ ਆ ਦਿਖਾ ਲਓ, ਕਿਉਂਕਿ ਸਾਇੰਸ ਕਹਿੰਦੀ ਆ ਵੀ ਉਹਦਾ ਪਰੂਫ ਹੋਣਾ ਚਾਹੀਦਾ, ਔਰ ਬਣਦਾ ਵੀ ਆ। ਜੇ ਤੁਸੀਂ ਕੋਈ ਖੋਜ ਕਰਨੀ ਆ ਉਹਦਾ ਪਰੂਫ ਹੋਣਾ ਚਾਹੀਦਾ। ਰੱਬ ਖੋਜਣ ਦੀ ਚੀਜ਼ ਨਹੀਂ ਹੈਗੀ, ਖੋਜਣ ਦੀ ਚੀਜ਼ ਹੈਗੀ ਅਤੇ ਖੋਜ ਕੇ ਉਸਨੂੰ ਅਨੁਭਵ ਕਰਨ ਦੀ ਲੋੜ ਹੈ। ਹੁਣ ਇੱਕ ਤੁਹਾਡੇ ਨਾਲ ਮੈਂ ਲਿਖਤ ਸਾਂਝੀ ਕਰ ਰਿਹਾ, ਡਾਕਟਰ ਸੁਮਿਤ ਬੈਂਸ, ਉਹਨਾਂ ਨੇ ਇਹ ਫੇਸਬੁੱਕ 'ਤੇ ਪਾਈ ਸੀ ਅਤੇ ਉਹ ਸਾਂਝੀ ਕਰ ਰਿਹਾ। ਕੀ ਰੱਬ ਹੈ? ਰੱਬ ਦੇ ਅਨੁਭਵ ਵਾਸਤੇ ਰੱਬ ਨੂੰ ਨਹੀਂ ਬਲਕਿ ਰੱਬ ਦੀ ਕਾਇਨਾਤ ਨੂੰ ਸਮਝਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਲਈ ਰੱਬ ਨੂੰ ਲੱਭਣ ਵਾਲੇ ਜਾਂ ਉਸਦੀ ਗੱਲ ਕਰਨ ਦਾ ਦਾਅਵਾ ਕਰਨ ਵਾਲੇ ਜਦੋਂ ਸਾਰੇ ਪਸਾਰੇ ਅਤੇ ਕਾਇਨਾਤ ਨੂੰ ਛੱਡ ਦੌੜਦੇ ਹਨ ਤਾਂ ਉਹ ਆਪਣੀ ਹੀ ਮਨੌਤ ਰੱਬ ਤੋਂ ਸਭ ਤੋਂ ਜ਼ਿਆਦਾ ਦੂਰ ਹੋ ਜਾਂਦੇ ਨੇ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਅਤੇ ਉਹਨਾਂ ਦੇ ਵਿਚਾਰਧਾਰਾ ਵਾਲੇ ਹੋਰ ਮਹਾਨ ਪੁਰਸ਼ ਨੇ ਨਾ ਕੇਵਲ ਬਖੂਬੀ ਸਮਝਿਆ ਸੀ ਬਲਕਿ ਪ੍ਰਣਾਇਆ ਵੀ ਸੀ। ਜੇ ਉਸ ਅੱਖ ਨਾਲ ਵੇਖੀਏ ਤਾਂ ਅਲਾਉਣੀਆਂ, ਬਾਰਾਂਮਾਂ, ਸੱਚ, ਵਾਰਾਂ, ਸਲੋਕ, ਦੋਹਰਿਆਂ, ਇਹਨਾਂ ਬਾਣੀਆਂ ਵਿੱਚ ਕੁਦਰਤ ਦੇ ਅਪਾਰ ਬਿਸਮਾਦੀ ਰੰਗ ਦਾ ਝਲਕਾਰਾ ਪ੍ਰਤੱਖ ਨਜ਼ਰ ਆਉਂਦਾ ਹੈ। ਕੁਦਰਤ ਨੱਚਦੀ ਲੱਗਦੀ ਹੈ, ਮਨ ਵੀ ਉਸ ਨੂੰ ਦੇਖ ਕੇ ਲੋਚਦਾ ਹੈ, ਸੋਚਦਾ ਹੈ। ਦਾਇਰਾ ਇੰਨਾ ਵਿਸ਼ਾਲ ਹੋ ਜਾਂਦਾ ਹੈ ਕਿ ਬੰਦਾ ਖੁਦ ਕੁਦਰਤ ਬਣ ਜਾਂਦਾ ਹੈ ਅਤੇ ਫਿਰ ਰੱਬ ਦੀ ਮੌਜੂਦਗੀ ਆਪਣੀ ਵੱਖਰੀ ਹੋਂਦ ਵਜੋਂ ਹੋਵੇ ਜਾਂ ਕੁਦਰਤ ਦੇ ਸਮੁੱਚੇ ਪਸਾਰੇ ਵਿੱਚ ਵਾਪਰੇ ਉਸ ਦੇ ਝਲਕਾਰੇ ਵਜੋਂ ਕੋਈ ਵਿਸ਼ਾ ਹੀ ਨਹੀਂ ਰਹਿ ਜਾਂਦਾ। ਫਿਰ ਚਾਹੇ ਕਾਦਰ ਦੀ ਕੁਦਰਤ ਕਹੋ ਜਾਂ ਵਾਹ ਕੁਦਰਤ, ਅਰਥ ਵਿੱਚ ਭੇਦ ਨਹੀਂ ਰਹਿੰਦਾ। ਇੱਕ ਕਹਾਣੀ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਇੱਕ ਮੇਜਰ ਦੀ ਅਗਵਾਹੀ ਦੇ ਵਿੱਚ 15 ਸਿਪਾਹੀਆਂ ਦੀ ਟੁਕੜੀ ਹਿਮਾਲਿਆ ਵੱਲ ਜਾ ਰਹੀ ਸੀ। ਅੱਤ ਦੀ ਠੰਡ ਵਿੱਚ ਮੇਜਰ ਨੇ ਸੋਚਿਆ ਕਿ ਕਾਸ਼ ਜੇ ਇੱਥੇ ਚਾਹ ਦਾ ਕੱਪ ਮਿਲ ਜਾਂਦਾ ਤਾਂ ਉਹਨਾਂ ਨੂੰ ਅੱਗੇ ਵਧਣ ਦਾ ਬਲ ਮਿਲ ਜਾਣਾ ਸੀ। ਪਰ ਰਾਤ ਦਾ ਸਮਾਂ ਸੀ, ਆਸ ਪਾਸ ਕੋਈ ਬਸਤੀ ਨਹੀਂ ਸੀ। ਕਰੀਬ ਇੱਕ ਘੰਟਾ ਚੜ੍ਹਾਈ ਤੋਂ ਬਾਅਦ ਉਹਨਾਂ ਨੇ ਚਾਹ ਦਾ ਇੱਕ ਸਟਾਲ ਦੇਖਿਆ, ਪਰ ਅਫਸੋਸ, ਸਟਾਲ ਨੂੰ ਤਾਲਾ ਲੱਗਾ ਹੋਇਆ ਸੀ। ਭੁੱਖ ਅਤੇ ਥਕਾਵਟ ਕਾਰਨ ਸਿਪਾਹੀਆਂ ਦੇ ਕਹਿਣ 'ਤੇ ਮੇਜਰ ਸਾਹਿਬ ਦੁਕਾਨ ਦਾ ਤਾਲਾ ਤੋੜਨ ਲਈ ਤਿਆਰ ਹੋ ਗਏ। ਤਾਲਾ ਤੋੜਿਆ, ਅੰਦਰੋਂ ਉਹਨਾਂ ਨੇ ਚਾਹ ਬਣਾਉਣ ਦੀ ਸਾਰੀ ਸਮੱਗਰੀ ਲੈ ਲਈ। ਸਿਪਾਹੀਆਂ ਨੇ ਚਾਹ ਬਣਾਈ, ਬਿਸਕੁਟ ਵਗੈਰਾ ਖਾਧੇ ਅਤੇ ਆਰਾਮ ਕੀਤਾ। ਥਕਾਵਟ ਤੋਂ ਉੱਭਰ ਕੇ ਸਾਰੇ ਅੱਗੇ ਵਧਣ ਦੀ ਤਿਆਰੀ ਕਰਨ ਲੱਗੇ, ਪਰ ਮੇਜਰ ਸਾਹਿਬ ਦੁਕਾਨ ਦਾ ਤਾਲਾ ਤੋੜ ਕੇ ਦੇਖ ਕੇ ਆਪਣੇ ਆਪ ਨੂੰ ਚੰਗਾ ਮਹਿਸੂਸ ਨਹੀਂ ਕਰ ਪਾ ਰਹੇ ਸਨ। ਉਹਨਾਂ ਨੇ ਆਪਣੇ ਪਰਸ ਦੇ ਵਿੱਚੋਂ 1000 ਦਾ ਨੋਟ ਕੱਢ ਕੇ ਖੰਡ ਦੇ ਡੱਬੇ ਹੇਠਾਂ ਰੱਖ ਦਿੱਤਾ ਅਤੇ ਦੁਕਾਨ ਦਾ ਸ਼ਟਰ ਠੀਕ ਤਰ੍ਹਾਂ ਬੰਦ ਕਰਕੇ ਅੱਗੇ ਚਲੇ ਗਏ। 3 ਮਹੀਨਿਆਂ ਦੇ ਅੰਤ ਵਿੱਚ ਟੀਮ ਦੇ ਸਾਰੇ ਸਿਪਾਹੀ ਆਪਣੇ ਮੇਜਰ ਦੀ ਅਗਵਾਈ ਵਿੱਚ ਸੁਰੱਖਿਅਤ ਵਾਪਸ ਪਰਤ ਰਹੇ ਸਨ। ਰਸਤੇ ਵਿੱਚ ਉਹੀ ਚਾਹ ਦੀ ਦੁਕਾਨ ਖੁੱਲ੍ਹੀ ਦੇਖ ਕੇ ਆਰਾਮ ਕਰਨ ਲਈ ਉੱਥੇ ਰੁਕ ਗਏ। ਉਸ ਦੁਕਾਨ ਦਾ ਮਾਲਕ ਇੱਕ ਬੁੱਢਾ ਆਦਮੀ ਸੀ ਜੋ ਆਪਣੀ ਦੁਕਾਨ ਦੇ ਵਿੱਚ ਇੱਕ ਸਮੇਂ ਇੰਨੇ ਗਾਹਕਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਉਹਨਾਂ ਲਈ ਚਾਹ ਬਣਾਉਣ ਲੱਗਾ। ਚਾਹ ਅਤੇ ਬਿਸਕੁਟਾਂ ਦੀਆਂ ਚੁਸਕੀਆਂ ਵਿਚਕਾਰ ਮੇਜਰ ਸਾਹਿਬ ਬੁੱਢੇ ਚਾਹ ਵਾਲੇ ਨੂੰ ਉਸ ਦੇ ਜੀਵਨ ਦੇ ਤਜਰਬੇ ਪੁੱਛਣ ਲੱਗੇ, ਖਾਸ ਕਰਕੇ ਅਜਿਹੀ ਖੱਡ ਵਿੱਚ ਦੁਕਾਨ ਚਲਾਉਣ ਬਾਰੇ। ਬੁੱਢਾ ਚਾਹ ਵਾਲਾ ਉਹਨਾਂ ਨੂੰ ਕਈ ਕਹਾਣੀਆਂ ਸੁਣਾਉਂਦਾ ਰਿਹਾ ਅਤੇ ਨਾਲ ਹੀ ਰੱਬ ਦਾ ਸ਼ੁਕਰਾਨਾ ਕਰਦਾ ਰਿਹਾ। ਫਿਰ ਇੱਕ ਨੌਜਵਾਨ ਬੋਲਿਆ, ਬਾਬਾ ਤੁਸੀਂ ਰੱਬ ਨੂੰ ਬਹੁਤ ਮੰਨਦੇ ਹੋ, ਜੇ ਰੱਬ ਸੱਚਮੁੱਚ ਹੁੰਦਾ ਤਾਂ ਉਸ ਨੇ ਤੁਹਾਨੂੰ ਇੰਨੀ ਬੁਰੀ ਹਾਲਤ ਵਿੱਚ ਕਿਉਂ ਰੱਖਿਆ? ਬਾਬਾ ਬੋਲਿਆ, ਨਹੀਂ ਪੁੱਤਰ, ਰੱਬ ਬਾਰੇ ਇਸ ਤਰ੍ਹਾਂ ਨਾ ਕਹੋ, ਰੱਬ ਹੈ ਅਤੇ ਅਸਲ ਦੇ ਵਿੱਚ ਹੈ, ਮੈਂ ਦੇਖਿਆ ਹੈ। ਆਖਰੀ ਵਾਕ ਸੁਣ ਕੇ ਸਾਰੇ ਨੌਜਵਾਨ ਉਤਸੁਕਤਾ ਨਾਲ ਬਜ਼ੁਰਗ ਵੱਲ ਦੇਖਣ ਲੱਗੇ। ਪੁੱਤਰ, ਮੈਂ ਬਹੁਤ ਮੁਸੀਬਤ ਵਿੱਚ ਸੀ। ਇੱਕ ਦਿਨ ਮੇਰੇ ਇਕਲੌਤੇ ਪੁੱਤਰ ਨੂੰ ਅੱਤਵਾਦੀਆਂ ਨੇ ਫੜ ਲਿਆ। ਉਹਨਾਂ ਨੇ ਉਸ ਨੂੰ ਬਹੁਤ ਕੁੱਟਿਆ ਪਰ ਉਸ ਨੂੰ ਕੋਈ ਜਾਣਕਾਰੀ ਨਹੀਂ ਸੀ। ਇਸ ਲਈ ਉਹਨਾਂ ਨੇ ਉਸ ਨੂੰ ਕੁੱਟਿਆ ਅਤੇ ਉਸ ਨੂੰ ਛੱਡ ਦਿੱਤਾ। ਮੈਂ ਦੁਕਾਨ ਬੰਦ ਕਰਕੇ ਉਸ ਨੂੰ ਹਸਪਤਾਲ ਲੈ ਗਿਆ। ਮੈਂ ਬਹੁਤ ਪਰੇਸ਼ਾਨੀ ਵਿੱਚ ਸਾਂ। ਅੱਤਵਾਦੀਆਂ ਦੇ ਡਰਨ ਕਾਰਨ ਕਿਸੇ ਨੇ ਕਰਜ਼ਾ ਵੀ ਨਹੀਂ ਦਿੱਤਾ। ਮੇਰੇ ਕੋਲ ਦਵਾਈਆਂ ਲਈ ਪੈਸੇ ਵੀ ਨਹੀਂ ਸੀ ਅਤੇ ਮੈਨੂੰ ਕੋਈ ਉਮੀਦ ਵੀ ਨਹੀਂ ਸੀ। ਮੈਂ ਉਸ ਰਾਤ ਬਹੁਤ ਰੋਇਆ ਅਤੇ ਮੈਂ ਰੱਬ ਨੂੰ ਪ੍ਰਾਰਥਨਾ ਕੀਤੀ ਕਿ ਮਦਦ ਲਈ ਬੇਨਤੀ ਕੀਤੀ। ਸਾਹਿਬ, ਉਸ ਰਾਤ ਰੱਬ ਆਪ ਮੇਰੀ ਦੁਕਾਨ 'ਤੇ ਆਇਆ। ਮੈਂ ਸਵੇਰੇ ਆਪਣੀ ਦੁਕਾਨ 'ਤੇ ਪਹੁੰਚਿਆ। ਜਿੰਦਾ ਟੁੱਟਿਆ ਦੇਖ ਕੇ ਮੈਨੂੰ ਲੱਗਿਆ ਕਿ ਮੇਰੇ ਕੋਲ ਜੋ ਕੁਛ ਸੀ ਉਹ ਵੀ ਲੁੱਟਿਆ ਗਿਆ। ਦੁਕਾਨ ਅੰਦਰ ਵੜਦਿਆਂ ਹੀ ਦੇਖਿਆ 1000 ਰੁਪਏ ਦਾ ਨੋਟ ਰੱਬ ਨੇ ਮੇਰੇ ਲਈ ਖੰਡ ਦੇ ਡੱਬੇ ਹੇਠਾਂ ਰੱਖਿਆ ਹੈ। ਸਾਹਿਬ, ਉਸ ਦਿਨ ਮੇਰੇ ਲਈ 1000 ਦਾ ਨੋਟ ਦੀ ਕੀ ਕੀਮਤ ਸੀ ਮੈਂ ਸ਼ਾਇਦ ਬਿਆਨ ਨਹੀਂ ਕਰ ਸਕਦਾ, ਪਰ ਰੱਬ ਹੈ ਜ਼ਰੂਰ ਜਨਾਬ, ਰੱਬ ਮੌਜੂਦ ਹੈ। ਉਸ ਦੀਆਂ ਅੱਖਾਂ ਵਿੱਚ ਰੱਬ ਦੀ ਹੋਣ ਦਾ ਅਹਿਸਾਸ ਸਾਫ਼ ਝਲਕ ਰਿਹਾ ਸੀ। ਇਹ ਸੁਣ ਕੇ ਚੁੱਪ ਛਾ ਗਈ। ਟੀਮ ਦੇ ਹਰ ਮੈਂਬਰ ਦੀ ਅੱਖ ਮੇਜਰ ਵੱਲ ਦੇਖ ਰਹੀਆਂ ਸਨ, ਜਿਸ ਦੀਆਂ ਅੱਖਾਂ ਵਿੱਚ ਉਹਨਾਂ ਲਈ ਸਪੱਸ਼ਟ ਹੁਕਮ ਸੀ, ਚੁੱਪ ਰਹੋ। ਮੇਜਰ ਸਾਹਿਬ ਉੱਠੇ, ਚਾਹ ਦਾ ਬਿੱਲ ਅਦਾ ਕੀਤਾ ਅਤੇ ਬੁੱਢੇ ਚਾਹ ਵਾਲੇ ਨੂੰ ਜੱਫੀ ਪਾ ਕੇ ਬੋਲੇ, ਹਾਂ ਬਾਬਾ, ਮੈਂ ਜਾਣਦਾ ਹਾਂ ਰੱਬ ਹੈ ਅਤੇ ਤੁਹਾਡੀ ਚਾਹ ਵੀ ਸ਼ਾਨਦਾਰ ਸੀ। ਅਤੇ ਉਸ ਦਿਨ ਉਹਨਾਂ 15 ਮੈਂਬਰਾਂ ਦੀਆਂ ਅੱਖਾਂ ਨੇ ਪਹਿਲੀ ਵਾਰੀ ਮੇਜਰ ਦੀਆਂ ਅੱਖਾਂ ਵਿੱਚ ਚਮਕਦੇ ਪਾਣੀ ਦੇ ਦੁਰਲੱਭ ਦ੍ਰਿਸ਼ ਦੀ ਗਵਾਹੀ ਦਿੱਤੀ ਸੀ। ਸੋ ਦੋਸਤੋ, ਸੱਚ ਇਹ ਹੈ ਕਿ ਜਦੋਂ ਰੱਬ ਤੁਹਾਨੂੰ ਕਿਸੇ ਦਾ ਰੱਬ ਬਣਾ ਕੇ ਕਿਧਰੇ ਭੇਜ ਦਿੰਦਾ ਹੈ ਤਾਂ ਤੁਸੀਂ ਖੁਦ ਵੀ ਨਹੀਂ ਜਾਣਦੇ ਹੁੰਦੇ ਕਿ ਤੁਸੀਂ ਰੱਬ ਹੋ। ਇਹ ਕੁਪਵਾੜਾ ਸੈਕਟਰ ਜੰਮੂ ਕਸ਼ਮੀਰ ਦੇ ਵਿੱਚ ਵਾਪਰੀ ਇੱਕ ਘਟਨਾ ਹੈ ਜਿਹੜੀ ਇੱਕ ਜਵਾਨ ਨੇ ਸਾਂਝੀ ਕੀਤੀ ਸੀ, ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਡਾਕਟਰ ਸੁਮਿਤ ਬੈਂਸ ਦੀ ਕਲਮ ਤੋਂ। ਸੋ ਕਹਿਣ ਦਾ ਮਤਲਬ ਹੈ ਕਿ ਉਹ ਆਪ ਇੰਟਰਫੇਅਰ ਨਹੀਂ ਕਰਦਾ, ਉਹ ਆਪ ਨਹੀਂ ਆਉਂਦਾ, ਇੱਦਾਂ ਨਹੀਂ, ਉਹਦਾ ਕੋਈ ਆਪ ਦਾ ਰੂਪ ਸਰੂਪ ਕੁਛ ਨਹੀਂ, ਉਹ ਅਜੂਨੀ ਆ, ਉਹ ਸਹਿਬੰਗ ਹੈ। ਪਰ ਹਰ ਬੰਦੇ ਦੇ ਅੰਦਰ ਰੱਬ ਹੈ, ਹਰ ਬੰਦੇ ਦੇ ਅੰਦਰ ਉਹਦਾ ਇੱਕ ਅੰਸ਼ ਹੈ ਅਤੇ ਉਹ ਮਹਾਨ ਚੇਤਨਾ ਹੈ ਜਿਹਦੀ ਹੈਲਪ ਕਰਨੀ ਹੈ। ਪਤਾ ਸਾਰਾ ਕੁਛ ਹੈ, ਸਭ ਕੁਛ ਉਹਦੇ ਹੁਕਮ ਦੇ ਰਾਹੀਂ ਚੱਲਦਾ ਹੈ, ਪਰ ਉਹ ਵਸੀਲੇ ਬਣਾਉਂਦਾ ਹੈ। ਮੰਦਾਵਣੀ ਕਿਤਾਬ ਦੇ ਵਿੱਚ ਮੈਂ ਬਹੁਤ ਇਹੋ ਜਿਹੇ ਦ੍ਰਿਸ਼ਟਾਂਤ ਦਿੱਤੇ ਨੇ ਔਰ ਤੁਹਾਡੇ ਸਾਡੇ ਨਾਲ ਬਹੁਤਿਆਂ ਨਾਲ ਇਹ ਵਰਤਦੇ ਨੇ ਕਿ ਕਈ ਵਾਰੀ ਕੋਈ ਇਹੋ ਜਿਹੀ ਘਟਨਾ ਵਾਪਰਦੀ, ਇਹੋ ਜਿਹੇ ਮਿੱਤਰ ਪਿਆਰੇ, ਇਹੋ ਜਿਹੇ ਪ੍ਰਾਣੀ ਮਿਲਦੇ ਨੇ ਜਿਨ੍ਹਾਂ ਨੂੰ ਮੁੜ ਕੇ ਅਸੀਂ ਕਦੇ ਦੇਖਿਆ ਵੀ ਨਹੀਂ ਹੁੰਦਾ, ਨਾ ਪਹਿਲਾਂ ਦੇਖਿਆ ਹੁੰਦਾ ਨਾ ਮਗਰੋਂ ਦੇਖਦੇ ਹਾਂ, ਬਸ ਉਹ ਉਸੇ ਹੀ ਮੌਕੇ 'ਤੇ ਮੂਮੈਂਟ 'ਤੇ ਆਉਂਦੇ ਨੇ ਅਤੇ ਆਪਣਾ ਕਾਰਜ ਕਰਦੇ ਨੇ ਅਤੇ ਚਲੇ ਜਾਂਦੇ ਨੇ। ਸੋ ਰੱਬ ਇਸ ਤਰ੍ਹਾਂ ਆ, ਰੱਬ ਉਸ ਤਰ੍ਹਾਂ ਨਹੀਂ ਹੈਗਾ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਔਰ ਇੱਦਾਂ ਵੀ ਨਹੀਂ ਹੈਗਾ ਉਹ ਹੈ ਵੀ ਹੈ ਨਹੀਂ ਜਿਸ ਤਰ੍ਹਾਂ ਉਹ ਪੇਸ਼ ਕਰਦੇ ਨੇ। ਸਬੂਤ ਮੰਗਦੇ ਨੇ, ਸਬੂਤ ਕਿੱਥੇ ਆ? ਇਹ ਅਨੁਭਵ ਵਾਲੀਆਂ ਚੀਜ਼ਾਂ ਦਾ ਕੋਈ ਸਬੂਤ ਨਹੀਂ। ਮੈਂ ਬਹੁਤ ਵਾਰੀ ਕਿਤਾਬ 'ਚ ਵੀ ਲਿਖਿਆ ਹੈ ਕਿ ਪੇਨ ਦਾ ਅੱਜ ਤੱਕ ਕੋਈ ਮੀਟਰ ਨਹੀਂ ਬਣ ਸਕਿਆ। ਸਾਇੰਸਦਾਨ ਡਾਕਟਰ ਉਹ ਵੀ ਪੁੱਛਦੇ ਨੇ ਵੀ ਤੈਨੂੰ ਕਿੰਨੀ ਪੇਨ ਹੋ, ਕਿਉਂਕਿ ਅਨੁਭਵ ਦੀਆਂ ਗੱਲਾਂ ਨੇ। ਆਰ ਯੂ ਫੀਲਿੰਗ ਬੈਟਰ, ਤੂੰ ਕਿਵੇਂ ਮਹਿਸੂਸ ਕਰ ਰਿਹਾ? ਉਹ ਬੰਦਾ ਹੀ ਦੱਸੇਗਾ ਮੈਂ ਕਿਵੇਂ ਮਹਿਸੂਸ ਕਰ ਰਿਹਾ। ਇਹਨਾਂ ਦੇ ਕੋਈ ਮਸ਼ੀਨਾਂ ਨਹੀਂ ਹੈਗੀਆਂ, ਇਹ ਮਸ਼ੀਨਾਂ ਤੋਂ ਤਾਂ ਦੀਆਂ ਗੱਲਾਂ ਨੇ। ਸੋ ਇਸ ਕਰਕੇ ਇਹ ਰੱਬ ਅਤੇ ਸਾਇੰਸ ਇਹ ਦੋਨੋਂ ਵਿਰੋਧੀ ਨਹੀਂ ਹੈਗੇ, ਇਹ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਔਰ ਦੁਨੀਆ ਦਾ ਭਲਾ ਕਰ ਰਹੇ ਨੇ। ਸਾਇੰਸ ਦਾ ਕੀ ਕਰਨਾ? ਜੇ ਹੁਣ ਮੈਨੂੰ ਭੁੱਖ ਲੱਗੀ ਹੈ, ਮੈਂ ਜੰਗਲ ਦੇ ਵਿੱਚ ਹਾਂ ਅਤੇ ਮੈਨੂੰ ਉਸ ਵੇਲੇ ਖਾਣਾ ਚਾਹੀਦਾ ਹੋਣਾ, ਸਕੂਨ ਚਾਹੀਦਾ ਹੋਣਾ, ਸੋ ਇਸ ਕਰਕੇ ਥਾਂ ਥਾਂ ਦੀਆਂ ਗੱਲਾਂ ਹੁੰਦੀਆਂ। ਪਰ ਜਿੱਥੇ ਖਾਣਾ ਚਾਹੀਦਾ ਉੱਥੇ ਰੱਬ ਵੀ ਨਹੀਂ, ਫਿਰ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ। ਇਹ ਸਾਰੀਆਂ ਚੀਜ਼ਾਂ ਬਰਾਬਰ ਹੋਣੀਆਂ ਚਾਹੀਦੀਆਂ। ਸਾਇੰਸ ਚਾਹੀਦੀ ਹੈ ਸਾਡੇ ਸਰੀਰ ਨੂੰ ਸਹੀ ਰੱਖਣ ਦੇ ਵਾਸਤੇ, ਸਾਡੇ ਨਿਰਭਾਵ ਵਾਸਤੇ, ਸਾਡੀ ਜ਼ਿੰਦਗੀ ਦੇ ਵਾਸਤੇ, ਅਤੇ ਮਾਨਸਿਕ ਸੰਤੁਲਨ ਵਾਸਤੇ ਸਾਨੂੰ ਧਰਮ ਦੀ ਲੋੜ ਹੈ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਸ਼ਾ ਅਤੇ ਤੁਹਾਨੂੰ ਹੁਣ ਇੱਕ ਗੀਤ ਸੁਣਾਉਂਦੇ ਹਾਂ। ਗੀਤ ਵੀ ਇਸੇ ਲਾਈਨ 'ਤੇ, ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ।
ਗੱਲ ਦਾ ਤੂੰ ਪ੍ਰੀਤ ਸਿਆ ਮਾਣ ਜਾ ਕਰੇ, ਰੰਗ ਰੱਬ ਦੇ ਨੇ ਦੁਨੀਆ ਤੇ ਪਰੇ ਤੋਂ ਪਰੇ ਚਾਰ ਛਿੱਲੜਾਂ ਜੇ ਤੇਰੇ ਕੋਲ ਆ ਹੀ ਗਈਆਂ ਕਾਨੂੰ ਚੜ ਕੇ ਚੁਬਾਰੇ ਟੈ ਟੈ ਜੀ ਕਰੇ ਜਿਹਦੀ ਗੱਡੀ ਦਾ ਤੂੰ ਆਸੀ ਅਸਮਾਨ ਚੁੰਮਦਾ ਦੇਖ ਕਮਰੇ ਚ ਕਿੱਦਾਂ ਏ ਜਹਾਨ ਤਾੜਿਆ ਕਦੇ ਨੀ ਭੁੱਲਦਾ ਪੱਕਾ ਭਾਵੇਂ ਦਾਨ ਹੁੰਦਾ ਇੱਕ ਚਰਨਾ ਪਰੇ ਤੇ ਲਿਖਾਉਣਾ ਨਾਮ ਪੂਰੀ ਖੁੱਲਦਾ ਮੈਂ ਜੀ ਤੇਰੀ ਕਦੇ ਮੁੱਕਦੀ ਨਹੀਂ ਤੂੰ ਤੇ ਰੱਬ ਨੂੰ ਵੀ ਕਰ ਪਰੇਸ਼ਾਨ ਮਾਰਿਆ ਰਹੇ ਬਚ ਕੇ ਉਹ ਰੱਬ ਬਣ ਇੱਕਿਆ ਪਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਰਹੇ ਬਚ ਕੇ ਉਹ ਰੱਬ ਬਣ ਇੱਕਿਆ ਪਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਬੁੱਢੇ ਮਾਪਿਆਂ ਨੂੰ ਫੜ ਫੜ ਬਾਹਰ ਕੱਢ ਦੇ ਕੀ ਫਾਇਦਾ ਜਾ ਚੜਾਵੇ ਚਾਦਰਾਂ ਫਕੀਰ ਨੂੰ ਆਪ ਲੋਕਾਂ ਦੀਆਂ ਜੰਮੀਆਂ ਨੂੰ ਸਾਹਿਬਾਂ ਦੱਸਦਾ ਕਿਵੇਂ ਵੇਖੇ ਨਾ ਕੋਈ ਤੇਰੇ ਘਰੇ ਬੈਠੀ ਹੀਰ ਨੂੰ ਨਹੀਂ ਉਹ ਚੱਲ ਹੋਣੀ ਤੇਰੇ ਕੋਲੋਂ ਲਾਠੀ ਰੱਬ ਦੀ ਕੁਝ ਬਚਣਾ ਨੀ ਉਹਨੇ ਜੇ ਤੂਫਾਨ ਚਾੜਿਆ ਰਹੇ ਬਚ ਕੇ ਉਹ ਰੱਬ ਬਣ ਇੱਕਿਆ ਪਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਰਹੇ ਬਚ ਕੇ ਉਹ ਰੱਬ ਬਣ ਇੱਕਿਆ ਪਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਇਨਸਾਨਾਂ ਦੇ ਕਤਲ ਕਿਉਂ ਕਰੇ ਭਾਵੇਂ ਪੱਥਰਾਂ ਨੂੰ ਦੁੱਧ ਚ ਨਵਾ ਕੇ ਰੱਖ ਤੂੰ ਪਰ ਸੋਚ ਕੋਈ ਬੰਦਾ ਰੋਟੀ ਬਿਨਾਂ ਨਾ ਮਰੇ ਕਾਨੂੰ ਗੰਗਾ ਨੂੰ ਹੀ ਪੁੱਠੀ ਤੂੰ ਵਹਾਉਣ ਲੱਗਿਆ ਅੰਦਰੋਂ ਤੂੰ ਕਾਨੂੰ ਇਹ ਹੀ ਮਾਰ ਮਾਰਿਆ ਰਹੇ ਬਚ ਕੇ ਉਹ ਰੱਬ ਬਣ ਇੱਕਿਆ ਪਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਰਹੇ ਬਚ ਕੇ ਉਹ ਰੱਬ ਬਣ ਇੱਕਿਆ ਪਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਅਜੇ ਆਖਦਾ ਕਿ ਤੈਨੂੰ ਕੋਈ ਸਵਾਲ ਨਾ ਕਰੇ ਸੱਚ ਬੋਲੇ ਕੋਈ ਤੇਰੇ ਕਿਉਂ ਪਰਿੰਡ ਲੜਦੀ ਗੁਰੂ ਘਰ ਜਦੋਂ ਲੜ ਕੇ ਲਹੂਣਾ ਪੱਗ ਤੂੰ ਸਣੇ ਜੁੱਤੀਆਂ ਅੰਦਰ ਜਾ ਪੁਲਸ ਵੜਦੀ ਰਹਿ ਗਈਆਂ ਨੇ ਬਸ ਬਣ ਕੇ ਇਮਾਰਤਾਂ ਗੁਰੂ ਘਰਾਂ ਵਿੱਚੋਂ ਤੂੰ ਹੀ ਭਗਵਾਨ ਮਾਰਿਆ ਰਹੇ ਬਚ ਕੇ ਉਹ ਰੱਬ ਬਣ ਇੱਕਿਆ ਪਿਆ ਕਿਉਂਕਿ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ
ਜੀ ਬੰਦੇ ਨੇ ਬੰਦੇ ਚੋਂ ਇਨਸਾਨ ਮਾਰਿਆ ਸੋ ਇਹ ਗੀਤ ਸੁਣ ਰਹੇ ਸੀ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ ਸੱਜਣ ਮਿੱਤਰ ਪਿਆਰੇ ਜੁੜ ਰਹੇ ਨੇ ਸਵੇਰ ਦੇ ਸਭ ਦਾ ਸਵਾਗਤ ਹੈ ਜੀ ਸਾਡੇ ਜੈਜ਼ ਪੌਲੀ ਤੋਂ ਜਸਜੋਤ ਸਿੰਘ ਸਿੱਧੂ ਭਾਅ ਜੀ ਜੁੜੇ ਨੇ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਪਿਆਰੇ ਠੀਕ ਠਾਕ ਹੋ ਅਤੇ ਅੰਮ੍ਰਿਤਪਾਲ ਮਿਨਹਾਸ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਸਾਡੇ ਅਕਾਊਂਟੈਂਟ ਵੀਰ ਅਤੇ ਅੱਜ ਕੱਲ੍ਹ ਅਕਾਊਂਟਿੰਗ ਦਾ ਸਮਾਂ ਚੱਲ ਰਿਹਾ ਸੋ ਜ਼ਰੂਰ ਇਹਨਾਂ ਨੂੰ ਯਾਦ ਕਰੋ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਵਿਸ਼ੇ ਦੇ ਬਾਰੇ ਗੱਲ ਰਹੇ ਨੇ ਕਹਿੰਦੇ ਮੇਰਾ ਇੱਕ ਸਵਾਲ ਹੈ ਇਸੇ ਵਿਸ਼ੇ ਨਾਲ ਮਿਲਦਾ ਹੋ ਸਕਿਆ ਤਾਂ ਮਦਦ ਕਰਿਓ ਕਿ ਧਰਮ ਰਾਹ ਹੈ ਜਾਂ ਮੰਜ਼ਿਲ ਜਾਂ ਕੁਛ ਹੋਰ ਇਸ ਦੇ ਬਾਰੇ ਕਾਫੀ ਲੰਬੀ ਚੌੜੀ ਗੱਲਬਾਤ ਹੋ ਸਕਦੀ ਹੈ ਪਰ ਨਟਸ਼ਲ ਦੇ ਵਿੱਚ ਧਰਮ ਇੱਕ ਮੰਜ਼ਿਲ ਹੈ ਇੱਕ ਸਿਸਟਮ ਹੈ ਅਤੇ ਪੰਥ ਉਸ ਦੇ ਉੱਤੇ ਜਿਹੜੇ ਰਾਹ ਨੇ ਸੋ ਦੁਨੀਆ ਦੇ ਉੱਤੇ ਇੱਕੋ ਹੀ ਧਰਮ ਹੈ ਔਰ ਉਹ ਧਰਮ ਹੈ ਕਿ ਨਾਮ ਜਪਣਾ ਅਤੇ ਨਿਰਮਲ ਕਰਮ ਕਰਨੇ ਜਿਹੜੇ ਵੀ ਧਰਮ ਕਹਿੰਦੇ ਨੇ ਕਿ ਅਸੀਂ ਧਰਮ ਕਰ ਰਹੇ ਨੇ ਉਹਨਾਂ 'ਚ ਇਹ ਕੰਪੋਨੈਂਟ ਹੋਣਾ ਜ਼ਰੂਰੀ ਆ ਅਗਰ ਇਹ ਨਹੀਂ ਹੈਗਾ ਨਿਰਮਲ ਕਰਮ ਅਤੇ ਨਾਮ ਜਪਣ ਵਾਲਾ ਫਿਰ ਉਹ ਧਰਮ ਨਹੀਂ ਕਹਾਉਂਦਾ ਸੋ ਇਹ ਸ਼ੋਰਟ 'ਚ ਹੈ ਪਰ ਇਹ ਬੜੀ ਲੰਬੀ ਗੱਲ ਕੀਤੀ ਜਾ ਸਕਦੀ ਹੈ ਅਗਰ ਆਪਾਂ ਬਾਈਬਲ ਦੇਖੀਏ ਜਾਂ ਕੁਰਾਨ ਦੇਖੀਏ ਉਸ ਦੇ ਵਿੱਚ ਵੀ ਉਸ ਅੱਲਾ ਨੂੰ ਧਿਆਉਣਾ ਉਸ द नेम ऑफ द गॉड, वर्ड ऑफ द गॉड, चंगे काम करने, ਉਹ ਧਰਮ ਹੈ। ਜਿਹੜੇ ਪਖੰਡੀ ਆ, ਹੁਣ ਅੱਜ ਕੱਲ੍ਹ ਜੀਸਸ ਦੇ ਨਾਮ 'ਤੇ ਪੰਜਾਬ 'ਚ ਬਹੁਤ ਪਖੰਡ ਚੱਲ ਰਿਹਾ, ਜੋ ਅੱਗੇ ਪਹਿਲਾਂ ਇਹ ਤੰਤਰਿਕ ਕਰਦੇ ਹੁੰਦੇ ਸੀ ਉਹੀ ਹੁਣ ਧਰਮ ਦੇ ਨਾਂ 'ਤੇ ਕਰਦੇ ਆ, ਉਹ ਬਿਲਕੁਲ ਗਲਤ ਗੱਲਾਂ ਆ। ਖੈਰ ਇਹਦੇ ਬਾਰੇ ਹੋਰ ਗੱਲ ਕਰਾਂਗੇ। ਬਹੁਤ ਧੰਨਵਾਦ ਤੁਹਾਡਾ ਜੀ। ਚਾਲ ਸਾਹਿਬ ਠੀਕ ਠਾਕ ਹੋ, ਪਿਆਰੇ ਹੋ, ਕਿੱਧਰ ਰਹਿੰਦੇ ਹੋ? ਸਤਿ ਸ਼੍ਰੀ ਅਕਾਲ। ਪਾਲਾ ਬੈਂਸ ਵੀ ਆ ਗਏ ਨੇ ਅਤੇ 10 ਵਜੇ ਤੱਕ ਆਨੰਦ ਲਵਾਂਗੇ ਕਹਿੰਦੇ ਪ੍ਰੋਗਰਾਮ ਦਾ। ਸ਼ੁਕਰਾਨਾ। ਕੁਲਵੀਰ ਸੰਧੂ ਜੀ ਐਡਮਿੰਟਨ ਤੋਂ ਫਤਿਹ ਬੁਲਾ ਰਹੇ ਨੇ, ਔਰ ਜਗਤਾਰ ਜੌਲ ਬਾਈ ਜੀ ਮਨੀਲਾ ਤੋਂ ਆਏ ਨੇ, ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ ਜੀ। ਆਇਆਂ ਨੂੰ ਬਾਈ ਜੀ ਜਸਵੰਤ ਰਾਏ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਵੀਰ ਸਿੰਘ ਹਾਵੀ ਵੇ ਕੁਇਨਜ਼ਲੈਂਡ ਤੋਂ ਕਹਿੰਦੇ ਅੱਜ ਲਾਈਵ ਸੁਣਾਂਗੇ ਜੀ। ਆਇਆਂ ਨੂੰ ਵੈਲਕਮ, ਔਰ ਸਾਰੇ ਸਰੋਤਿਆਂ ਦਾ ਜਿਹੜੇ ਨਵੇਂ ਸਾਡੇ ਨਾਲ ਜੁਆਇਨ ਹੋ ਰਹੇ ਨੇ, ਸਾਇਲੈਂਟਲੀ ਸੁਣ ਰਹੇ ਨੇ, ਪੋਡਕਾਸਟ 'ਤੇ ਸੁਣ ਰਹੇ ਨੇ, ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੌਸਮ ਦੀ ਜਾਣਕਾਰੀ, ਠੰਡ ਬਹੁਤ ਹੋਈ ਪਈ ਆ, ਕਿੱਥੋਂ ਸ਼ੁਰੂ ਕਰੀਏ? ਬ੍ਰਿਸਬਨ 'ਚ 15 ਡਿਗਰੀ ਆ, ਸਿਡਨੀ 'ਚ 12, ਕੈਨਬਰਾ 'ਚ 3.5 ਡਿਗਰੀ ਆ, ਮੈਲਬਨ 'ਚ 7 ਡਿਗਰੀ ਆ, ਅਤੇ ਐਡਲੇਡ 'ਚ 14, ਪਰਥ ਵਿੱਚ 11.1, ਡਾਰਵਿਨ 'ਚ 21 ਡਿਗਰੀ ਤਾਪਮਾਨ ਹੈ। ਸੋ ਕੁੱਲ ਮਿਲਾ ਕੇ ਕਾਫੀ ਠੰਡ ਹੈ, ਪੈਰ ਠਾਰ ਰਹੇ ਨੇ। ਅਤੇ ਦੇਖ ਲਓ, ਅਗਸਤ ਦਾ ਅਖੀਰ ਆ ਗਿਆ ਅਤੇ ਸਪਰਿੰਗ ਸ਼ੁਰੂ ਹੋ ਜਾਣਾ ਹੈ 1 ਸਪਤੰਬਰ ਤੋਂ ਆਸਟ੍ਰੇਲੀਆ ਦੇ ਵਿੱਚ, ਪਰ ਠੰਡ ਹਜੇ ਜਾਣ ਦਾ ਨਾਂ ਨਹੀਂ ਲੈਂਦੀ। ਇਸ ਵਾਰੀ ਮੀਂਹ ਕਹਿੰਦੇ ਫਿਰ ਬਹੁਤ ਜ਼ਿਆਦਾ ਦੱਸੇ ਨੇ, ਲਾਨੀਨੀਆ ਫਿਰ ਪਹੁੰਚ ਰਿਹਾ ਹੈ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 27 ਡਿਗਰੀ ਤਾਪਮਾਨ ਹੈ, ਔਰ ਦਿਨਾਂ ਨੂੰ 33 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਜੀ। ਕੁਛ ਖਬਰਾਂ ਸਾਂਝੀਆਂ ਕਰ ਲਈ ਆਸਟ੍ਰੇਲੀਆ ਦੀਆਂ, ਅਤੇ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਸਕੌਟ ਮੋਰੀਸਨ ਦੀ ਜਿਹੜੀ ਸੀਕਰਟ ਮਿਨਿਸਟਰੀ ਆ ਉਹਦੀ ਇਨਕੁਆਇਰੀ ਹੋਏਗੀ ਜੀ, ਅਤੇ ਨਿਕਲਿਆ ਕੁਛ ਵੀ ਨਹੀਂ, ਅਤੇ ਮੁੜ ਕੇ ਪਹਿਲਾਂ ਪ੍ਰਾਈਮ ਮਿਨਿਸਟਰ ਐਂ ਕਰਾਂਗੇ ਉਹ ਕਰਾਂਗੇ, ਅਤੇ ਅਟੋਰਨੀ ਜਨਰਲ ਨੇ ਵੀ ਆਪਣਾ ਦਿੱਤਾ ਬਿਆਨ, ਅਤੇ ਉਸ ਦੇ ਵਿੱਚ ਨਿਕਲਿਆ ਕਿ ਨਥਿੰਗ ਇਲੀਗਲ ਅਬਾਊਟ ਇਟ, ਇਹਦੇ ਵਿੱਚ ਕੋਈ ਚੀਜ਼ ਵੀ ਇਲੀਗਲ ਨਹੀਂ ਸੀਗੀ, ਉਹ ਸਾਰਾ ਕੁਛ ਠੀਕ ਸੀਗਾ, ਪਰ ਪਹਿਲਾਂ ਨਹੀਂ ਕੀਤਾ ਕਿਸੇ ਨੇ। ਸੀਕਰੇਟ ਦੀ ਗੱਲ ਇਹ ਹੈ ਕਿ ਹੁਣ ਇਨਕੁਆਇਰੀ ਬੈਠੀ ਹੈ, ਅਤੇ ਉਸ ਦੇ ਵਿੱਚ ਹਾਈ ਕੋਰਟ ਦੇ ਜਿਹੜੇ ਜਸਟਿਸ ਨੇ ਵਰਜੀਨੀਆ ਬੈੱਲ, ਉਸ ਨੂੰ ਇਨਕੁਆਇਰੀ ਦੇ ਲਈ ਲਾਇਆ ਗਿਆ ਆ ਸੀਕਰੇਟ ਮਿਨਿਸਟਰੀ ਲਈ। ਪਰ ਤਕਰੀਬਨ ਸਾਰੇ ਹੀ ਮੀਡੀਆ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ ਕਿ ਵਾਏ ਇਹ ਸਿਰਫ ਜਿਹੜਾ ਧਿਆਨ ਹਟਾਉਣ ਦੇ ਲਈ ਬੇਕਾਰ ਦੀਆਂ ਇਨਕੁਆਇਰੀਆਂ ਸ਼ੁਰੂ ਕਰਕੇ ਉਹਦੇ ਵਿੱਚੋਂ ਨਿਕਲਣਾ ਕੁਛ ਨਹੀਂ ਹੈਗਾ, ਕੋਈ ਰੈਕਮੈਂਡੇਸ਼ਨ ਨਹੀਂ। ਅਤੇ ਜਦੋਂ ਕੁਐਸਚਨ ਮੀਡੀਆ ਦੇ ਵਿੱਚ ਦੇਖੇ ਤਾਂ ਲੇਬਰ ਦੇ ਜਿਹੜੇ ਚਾਰਲਸ ਮਾਰਜ ਆ, ਉਹਨਾਂ ਨੇ ਮਤਲਬ ਉਹਨਾਂ ਨੂੰ ਆਂਸਰ ਨਹੀਂ ਸੀ ਆ ਰਿਹਾ ਕਿ ਇਹਦੇ ਵਿੱਚੋਂ ਕੱਢਣਾ ਪਾਉਣਾ ਕੀ ਹੈ ਇਸ ਇਨਕੁਆਇਰੀ ਦੇ ਵਿੱਚੋਂ, ਅਤੇ ਉਹ ਇਹੀ ਕਹਿ ਰਹੇ ਸੀ ਬਸ ਇਹ ਜੀ ਸਕੌਟ ਮੋਰੀਸਨ ਨੂੰ ਬਹੁਤ ਵੱਡਾ ਪੋਲੀਟੀਕਲ ਹਰਜਾਨਾ ਭਰਨਾ ਚਾਹੀਦਾ ਹੈ, ਪੋਲੀਟੀਕਲ ਹਰਜਾਨਾ ਭਰਨਾ ਚਾਹੀਦਾ ਹੈ ਕਿ ਨਾ ਤਾਂ ਉਹ 'ਚ ਕੋਈ ਕ੍ਰਿਮੀਨਲ ਹੈ ਨਾ ਕੋਈ ਐਥੀਕਲੀ ਰੋਂਗ ਹੈ, ਬਸ ਇਹ ਗਲਤ ਗੱਲ ਕਰਤੀ ਹੈ ਨਾ ਇਹਨਾਂ ਇੰਨੇ ਮਿਨਿਸਟਰੀਆਂ ਦੀ ਅਤੇ ਨਿਗਾਹ ਰੱਖੀ। ਆਈ ਥਿੰਕ ਉਹਨਾਂ ਲੈਟ ਦੈਮ ਸੋਟ ਦਿਸ ਆਊਟ, ਕਿ ਮੈਂ ਤਾਂ ਪਹਿਲਾਂ ਹੀ ਹਾਂ ਕਿ ਮਿਨਿਸਟਰ ਜਿਹੜਾ ਪ੍ਰਾਈਮ ਮਿਨਿਸਟਰ ਦਾ ਕੰਮ ਸਾਰੇ ਡਿਪਾਰਟਮੈਂਟਾਂ 'ਤੇ ਨਿਗਾਹ ਰੱਖਣਾ ਹੁੰਦਾ, ਅਤੇ ਉਸਨੇ ਬੰਦੇ ਵੀ ਛੱਡੇ ਹੋਏ ਹੁੰਦੇ ਵਿੱਚ ਆਪਣੇ ਆਫਿਸਰਸ, ਅਤੇ ਜਿਹੜੇ ਇੰਨੇ ਹੋਰ ਮਸਲੇ ਨੇ ਮਹਿੰਗਾਈ ਦੇ ਨੇ ਜਾਂ ਹੋਰ ਹੈ ਜਿਹੜੀ ਏਅਰ ਵੇਵਸ ਦੇ ਉੱਤੇ ਉਹਨਾਂ 'ਤੇ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ, ਉਹ ਕਿਉਂ ਨਹੀਂ ਹੋ ਰਹੀਆਂ, ਇਨਫਲੇਸ਼ਨ 'ਤੇ ਕਿਉਂ ਨਹੀਂ ਹੋ ਰਹੀ ਗੱਲ? ਸੋ ਇਹ ਬੜੀ ਚਿੰਤਾ ਦਾ ਵਿਸ਼ਾ। ਹੋਰ ਵੀ ਕਈ ਖਬਰਾਂ ਭੇਜੀਆਂ ਨੇ ਚਾਲ ਸਾਹਿਬ ਨੇ, ਜਿਨ੍ਹਾਂ ਦੇ ਵਿੱਚ ਇੱਕ ਹੈ ਕਿ ਆਸਟ੍ਰੇਲੀਆ ਦੇ ਵਿੱਚ 2011 ਤੋਂ ਲੈ ਕੇ 2021 ਤੱਕ ਸੈਕਸ਼ੂਅਲ ਅਸੌਲਟ ਦੇ ਵਿੱਚ ਬਹੁਤ ਭਾਰੀ ਵਾਧਾ ਹੋਇਆ, 121 ਜਿਹੜੇ ਕੇਸ, ਨੰਬਰ ਆਫ ਵਿਕਟਮ ਪਰ 100,000, ਜਾਣੀ ਕਿ 1 ਲੱਖ 'ਚੋਂ 121 ਬੰਦੇ ਸੈਕਸ਼ੂਅਲ ਅਸੌਲਟ ਹੋ ਰਹੇ ਨੇ, ਔਰ ਹਰੇਕ ਸਾਲ ਇਹ ਵੱਧ ਰਹੇ ਨੇ। ਅਤੇ ਦੂਜੇ ਪਾਸੇ ਜਿਹੜਾ ਕੰਜ਼ਮਪਸ਼ਨ ਹੈ ਦੁੱਧ ਦੀ ਜਾਂ ਜਿਹੜੇ ਮਿਲਕ ਸਬਸਟੀਚਿਊਟ ਦੀ, ਉਹ ਵੱਧ ਰਹੀ ਹੈ, ਦੁੱਧ ਦੀ ਘੱਟ ਰਹੀ ਹੈ। ਅਤੇ ਪਹਿਲਾਂ 14 ਮਿਲ ਪਰ ਪਰਸਨ ਪਰ ਡੇ ਸੀ, ਜਿਹੜੇ ਦੁੱਧ ਤੋਂ ਬਿਨਾਂ ਦੁੱਧ, ਜਿੱਦਾਂ ਬਦਾਮਾਂ ਦਾ ਦੁੱਧ ਜਾਂ ਸੋਇਆਬੀਨ ਦਾ ਦੁੱਧ, ਹੁਣ ਉਹ 18 ਹੋ ਗਈ ਹੈ। ਸੋ ਇਹ ਨਵੇਂ ਨਵੇਂ ਅੰਕੜੇ ਸਾਡੇ ਨਾਲ ਸਾਂਝੇ ਕਰ ਰਹੇ ਨੇ। ਅਤੇ ਠੀਕ ਹੈ ਜੀ, ਇੰਡੀਆ ਦੇ ਵਿੱਚ UGC ਵੱਲੋਂ ਦੇਸ਼ ਵਿੱਚ 21 ਯੂਨੀਵਰਸਿਟੀਆਂ ਫਰਜ਼ੀ ਕਰਾਰ ਦਿੱਤੀਆਂ, ਸਭ ਤੋਂ ਵੱਧ UP ਅਤੇ ਦਿੱਲੀ ਵਿੱਚ ਯੂਨੀਵਰਸਿਟੀਆਂ ਨੇ ਜਾਲੀ। ਸੋ ਇਹ ਸੀ ਅੱਜ ਦੀਆਂ ਖਬਰਾਂ, ਅਤੇ ਅਸੀਂ ਹੋਰ ਵੀ ਸਾਂਝਾ ਕਰਾਂਗੇ, ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ, ਗੱਲਬਾਤ ਅਸੀਂ ਜਾਰੀ ਰੱਖਾਂਗੇ। ਅਤੇ ਗੁਰਵੀਰ ਜੀ ਕਹਿ ਰਹੇ ਨੇ ਕਿ ਜੋਬ 'ਤੇ ਹਾਂ ਜੀ, ਠੀਕ ਹੈ ਜੀ, ਲਿਓ ਨਜ਼ਾਰੇ। ਅਤੇ ਅਜਮੇਰ ਸਿੰਘ ਜੀ ਕੈਨਬਰਾ ਵਾਲੇ ਵੀ ਕਹਿ ਰਹੇ ਨੇ ਕਿ ਧਾਰਮਿਕ ਗਿਆਨ ਗਿਆਨ ਦਾ ਮੁੱਢਲਾ ਰੂਪ ਹੈ, ਇਸ ਦਾ ਵਿਸ਼ਾ ਬਹੁਤ ਮਨ ਨਾਲ ਸੰਬੰਧਿਤ ਹੈ ਅਤੇ ਸੀ। ਮਨ ਨੂੰ ਤੰਦਰੁਸਤ ਕਿਵੇਂ ਰੱਖਿਆ ਜਾਵੇ, ਮਨੁੱਖ ਦਾ ਵਿਵਹਾਰ ਕੀ ਹੋਵੇ, ਵਿਗਿਆਨ ਨਵਾਂ ਗਿਆਨ ਹੈ ਜਿਸ ਦਾ ਵਿਸ਼ਾ ਪਦਾਰਥਾਂ ਦੀ ਦੁਨੀਆ ਹੈ, ਪਦਾਰਥਾਂ ਨੂੰ ਸਮਝਿਆ ਤਾਂ ਧਰਮ ਵਿੱਚ ਸੀ, ਜ਼ਰੂਰੀ ਪਦਾਰਥਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਸੀ, ਪਦਾਰਥਾਂ ਦੇ ਮੂਲ ਸੁਭਾਅ ਧਰਮ ਦੀ ਜਾਣਕਾਰੀ ਦਿੱਤੀ ਜਾਂਦੀ ਸੀ, ਪਦਾਰਥਾਂ ਦੇ ਸਦ ਉਪਯੋਗ ਦੀ ਸਿੱਖਿਆ ਦਿੱਤੀ ਜਾਂਦੀ ਸੀ। ਮਹਾਨ ਵਿਗਿਆਨੀ ਤਾਂ ਰੱਬ ਬਾਰੇ ਜੋ ਜਾਣ ਸਕੇ ਉਹਨਾਂ ਨਮਸਕਾਰ ਹੀ ਕੀਤਾ ਕਿ ਅਪਹੁੰਚ ਰਹੇ ਆ ਅਤੇ ਪੂਰਾ ਜਾਣਨ ਦੇ ਵਿੱਚ। ਸੋ ਹਾਂਜੀ, ਇਹ ਨਾ ਵੈਸੇ ਗਿਆਨ, ਮੁੱਢਲਾ ਗਿਆਨ ਜਿੱਦਾਂ ਅਜਮੇਰ ਸਿੰਘ ਹੁਣੀ ਕਿਹਾ, ਜਿਹੜਾ ਵਿਗਿਆਨ ਹੈ ਗੁਰਬਾਣੀ ਦੇ ਵਿੱਚ ਇਸਨੂੰ ਬੀਆ ਗਿਆਨ ਕਿਹਾ ਗਿਆ। ਬੀਆ ਦਾ ਮਤਲਬ ਹੁੰਦਾ ਦੂਜਾ, ਮਤਲਬ ਦੂਜੇ ਦਾ ਗਿਆਨ, ਦਵੈਤ ਦਾ, ਡੁਅਲਟੀ ਦਾ ਜਿਹੜੀ ਨੌਲੇਜ ਹੈ, ਗਿਆਨ ਹੁੰਦਾ ਜਿਹੜੀ ਸਿੰਗੂਲਰਿਟੀ ਦੀ ਨੌਲੇਜ ਹੈ, ਅਕਾਲ ਪੁਰਖ ਦੀ ਜਾਂ ਰੱਬ ਦੀ ਜਾਂ ਅਣਦੇਖੇ ਦੀ ਥਿਊਰੀ, ਉਹਨੂੰ ਗਿਆਨ ਕਹਿੰਦੇ ਨੇ। ਅਤੇ ਬੀਆ ਗਿਆਨ ਕਹਿੰਦੇ ਨੇ ਫਿਰ ਦੂਜਾ, ਬੀਆ ਦਾ ਮਤਲਬ ਵੀ ਦੂਜਾ ਹੁੰਦਾ, ਇੱਕ ਛਿੱਜੇ ਬੀਆ ਲਤਾੜੀ ਹੈ। ਸੋ ਵਿਆਪਾਰੀ, ਅਸੀਂ ਇੱਕ ਸ਼ਬਦ ਬੋਲਦੇ ਹਾਂ ਵਿਓਪਾਰੀ, ਵਿਓਪਾਰੀ ਵਿਆਪਾਰੀ ਤੋਂ ਹੁੰਦਾ, ਬੀਆ ਦਾ ਮਤਲਬ ਦੂਜਾ, ਪਾਰ ਦਾ ਮਤਲਬ ਪਾਰ ਜਾਣ ਵਾਲਾ। ਸੋ ਇਹ ਵਿਗਿਆਨ ਵੀ ਬੀਆ ਗਿਆਨ ਲਿਖਿਆ ਗੁਰਬਾਣੀ ਦੇ ਵਿੱਚ, ਅਤੇ ਇਸ ਨੂੰ ਹੌਲੀ ਹੌਲੀ ਵਿਗਿਆਨ ਦਾ ਸ਼ਬਦ ਬਣ ਗਿਆ। ਸੋ ਬਹੁਤ ਬਹੁਤ ਧੰਨਵਾਦ ਅਜਮੇਰ ਸਿੰਘ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ ਆ। ਅਤੇ ਇਸ ਤੋਂ ਬਾਅਦ ਇੱਕ ਗੀਤ ਹੁਣ ਤੁਹਾਨੂੰ ਸੁਣਾਉਂਦੇ ਹਾਂ, ਇਹ ਰੋਮੈਂਟਿਕ ਜਿਹਾ ਗੀਤ ਹੈ ਕੋਬਰਮਾਲਿਆਂ ਲਈ। ਪਰ ਕੋਬਰਮਾਲਿਆਂ ਤੋਂ ਪਹਿਲਾਂ ਇੱਕ ਤੁਹਾਨੂੰ ਕੋਬਰਮਾਲੇ ਦੱਸ ਦਈਏ ਕਿ ਹਰਭਜਨ ਮਾਨ ਆ ਰਹੇ ਨੇ ਛੈਪਟਨ, ਮਾਵੀ ਸਾਹਿਬ ਹੁਣੀ ਪ੍ਰਮੋਟ ਕਰ ਰਹੇ ਨੇ, ਅਤੇ ਹੋਰ ਕਈ ਸੱਜਣ ਨੇ ਫੋਟੋਆਂ ਦੇ ਵਿੱਚ ਮੈਂ ਦੇਖਿਆ। ਅਤੇ ਕਲੀਆਂ ਦੇ ਬਾਦਸ਼ਾਹ ਆ ਰਹੇ ਨੇ ਛੈਪਟਨ ਦੇ ਵਿੱਚ 3 ਸਪਟੰਬਰ ਨੂੰ। ਸੋ ਇੱਕ ਹਫ਼ਤਾ ਰਹਿ ਗਿਆ, ਸੋ ਜ਼ਰੂਰ ਪਹੁੰਚਣਾ, ਅਗਲੇ ਹਫ਼ਤੇ ਵੀ ਆਪਾਂ ਅਨਾਊਂਸਮੈਂਟ ਕਰਾਂਗੇ। ਅਤੇ ਪਰ ਜ਼ਰੂਰ ਇਸ ਸ਼ੋਅ ਦਾ ਸਾਥ ਦੇਣਾ, ਬਹੁਤ ਮਤਲਬ ਦੇਰ ਬਾਅਦ ਇਹੋ ਜਿਹੇ ਫੰਕਸ਼ਨ ਆਉਂਦੇ ਨੇ, ਉਹ ਵੀ ਆਪਣੇ ਇਲਾਕੇ ਦੇ ਵਿੱਚ। ਸੋ ਆਓ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਲਤਾ ਜੀ ਦਾ, ਕੋਬਰਮ ਵਾਲਿਓ, ਲਓ ਨਜ਼ਾਰੇ। Thank you.
हंसी मुझको तुझसे कुछ गिला नहीं
बातें यूं बनाए हैं कि ओ
जताए हैं कि ओ ना बोल दूं तो क्या करूं वो हंस के यूं बुलाए है कि ओ
जी की गल अजकल नजर नहीं आते तुसी
ओ यार की दसा ऑफिस दे अकाउंट्स दी सारी जिम्मेदारी हुण मेरे ते ही है टैक्स फाइलिंग दी डेट्स लागी आ गईयां ने तां मैनूं निकलन दा टाइम ही नहीं मिल रहा
लै बस इन्नी जी गल तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल जो सर्टिफाइड प्रैक्टिसिंग अकाउंटेंट ने टैक्स एंड अकाउंटिंग सर्विसेज दे माहिर ने भावें तुसी करवाउणी है टैक्स प्लानिंग एंड रिटर्न्स बुककीपिंग एंड पेरोल कंपनी एंड ट्रस्ट सेटअप जीएसटी एंड बेस लॉजमेंट्स तां ओहदे लई अज ही कॉन्टैक्ट करो अमृतपाल सिंह मिन्हास जी नूं अपॉइंटमेंट लई हुणे कॉल करो 1300-9411-80 1300-941-180
इस प्रोग्राम नूं स्पॉन्सर करन लई तुसी साडे नाल संपर्क कर सकदे हो
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तों अमनदीप सिद्धू ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਪਿਆਰੋ ਵੀਕਐਂਡ ਚੱਲ ਰਿਹਾ ਔਰ ਸ਼ਨਿਚਰਵਾਰ ਚੜ ਚੁੱਕਾ ਆਸਟ੍ਰੇਲੀਆ ਦੇ ਵਿੱਚ। ਤੁਹਾਡਾ ਸਵਾਗਤ ਹੈ ਤਹਿ ਦਿਲ ਤੋਂ। ਅਗਰ ਤੁਸੀਂ ਹੁਣੇ ਹੁਣੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਹੋ ਤੇ ਅੱਜ ਗੱਲਾਂ ਬਾਤਾਂ ਮੇਰੇ ਨਾਲ ਕਰਨਗੇ ਅਮਰੀਕ ਭਾਅ ਜੀ, ਉਹ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ ਤੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਹੈ?
ਠੀਕ ਠਾਕ। ਸਤਿ ਸ਼੍ਰੀ ਅਕਾਲ ਮਨਦੀਪ ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਬੈਠੇ ਇਸ ਪ੍ਰੋਗਰਾਮ ਸੁਣ ਰਹੇ ਆ, ਅਤੇ ਕਈ ਦੇਸ਼ਾਂ ਦੇ ਵਿੱਚ ਅਮਨਦੀਪ ਇਸ ਵੇਲੇ ਪ੍ਰਾਈਮ ਟਾਈਮ ਆ, ਸ਼ਾਮ ਦਾ ਟਾਈਮ ਆ, ਕਈ ਦੇਸ਼ਾਂ ਵਿੱਚ ਇਸ ਵੇਲੇ ਬਿਲਕੁਲ ਸਵੇਰ ਆ, ਜਦੋਂ ਕਿ ਬਹੁਤ ਟਾਈਮ ਚੰਗਾ ਹੁੰਦਾ ਸੁਣਨ ਦੇ ਲਈ। ਅਤੇ ਉਹਨਾਂ ਸਾਰਿਆਂ ਨੂੰ ਕਈ ਦੇਸ਼ਾਂ ਦੇ ਵਿੱਚ ਅੱਧੀ ਰਾਤ ਵੀ ਆ, ਕਈ ਦੇਸ਼ਾਂ ਦੇ ਵਿੱਚ ਦੁਪਹਿਰਾ ਵੀ ਆ, ਚਲੋ ਜਿੱਥੋਂ ਵੀ ਪ੍ਰੋਗਰਾਮ ਸੁਣਦੇ ਆ ਉਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਧੰਨਵਾਦ ਕਰਦੇ ਹਾਂ ਕਿ ਉਹ ਇਸ ਪ੍ਰੋਗਰਾਮ ਨੂੰ ਸੁਣਦੇ ਆ। ਕਾਫੀ ਅਰਸੇ ਤੋਂ ਅਸੀਂ ਇਹ ਪ੍ਰੋਗਰਾਮ ਅਮਨਦੀਪ ਪੇਸ਼ ਕਰ ਰਹੇ ਹਾਂ। ਅਤੇ ਅਮਨਦੀਪ, ਅੱਜ ਦਾ ਜਿਹੜਾ ਮੌਸਮ ਆ ਇੱਥੇ ਡੈਨਮ ਕੋਰਟ ਦੇ ਵਿੱਚ ਸਿਡਨੀ ਦੇ ਵਿੱਚ ਕਾਫੀ ਸੁਹਾਵਣਾ ਤਾਂ ਨਹੀਂ ਆ, ਲੇਕਿਨ ਅਸਮਾਨ ਦੇ ਵਿੱਚ ਥੋੜ੍ਹੇ ਬੱਦਲ ਛਾਏ ਹੋਏ ਆ, ਥੋੜ੍ਹੇ ਨੀਵੇਂ ਵੀ ਆ, ਕਾਲੇ ਵੀ ਆ, ਮੀਂਹ ਰਾਤੀਂ ਇੱਥੇ ਥੋੜ੍ਹਾ ਥੋੜ੍ਹਾ ਪੈਂਦਾ ਰਿਹਾ ਆ, ਅਤੇ ਕਿਣਮਿਣ ਹੁਣ ਵੀ ਸਵੇਰੇ ਵੀ ਹੁੰਦੀ ਸੀ, ਥੋੜ੍ਹੀ ਠੰਡਕ ਵੀ ਹੈ, ਲੇਟ ਸਿਆਲੂ ਠੰਡ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਪ੍ਰਕੋਪ
ਜੀ
ਇੱਥੇ ਬਣਿਆ ਹੋਇਆ ਹੈ। ਅਤੇ ਲੋਕ ਕਾਫੀ ਅਮਨਦੀਪ ਸਵੇਰੇ ਸਵੇਰੇ ਸੈਰ ਕਰਨ ਦੇ ਲਈ ਨਿਕਲਦੇ ਆ ਅਤੇ ਮਿਲਦੇ ਵੀ ਆ ਤੁਹਾਨੂੰ, ਅਤੇ ਗੱਲਾਂ ਵੀ ਹੁੰਦੀਆਂ, ਅਤੇ ਉਹਨਾਂ ਨਾਲ ਕਈ ਵਾਰੀ ਰੌਚਕ ਗੱਲਾਂ ਵੀ ਕਰਨ ਦਾ ਮੌਕਾ ਮਿਲਦਾ, ਕਈ ਵਾਰੀ ਸਿਰਫ ਓਬਜ਼ਰਵੇਸ਼ਨ ਦੇਖ ਕੇ ਅਮਨਦੀਪ ਕਈ ਵਾਰੀ ਮਨ ਬਹੁਤ ਖੁਸ਼ ਹੁੰਦਾ ਜਿਸ ਵੇਲੇ ਲੋਕਾਂ ਦਾ ਤੁਸੀਂ ਬਿਹੇਵੀਅਰ ਦੇਖਦੇ ਆ, ਉਹਨਾਂ ਨਾਲ ਗੱਲਾਂ ਕਰਦੇ ਆ, ਜੇ ਗੱਲਾਂ ਨਹੀਂ ਵੀ ਕਰਦੇ ਲੇਕਿਨ ਜਦੋਂ ਮੁਸਕਰਾ ਕੇ ਤੁਹਾਡੇ ਕੋਲ ਦੀ ਲੰਘ ਜਾਂਦੇ ਆ ਅਤੇ ਉਦੋਂ ਚੰਗਾ ਲੱਗਦਾ। ਮੈਨੂੰ ਤਾਂ ਇੱਦਾਂ ਲੱਗਦਾ ਜਦੋਂ ਪਿਛਲੇ ਸਾਲ ਜਿੱਦਾਂ ਕੋਈ ਬੰਦਾ ਜਦੋਂ ਕੋਵਿਡ-19 ਇੱਥੇ ਫੈਲਿਆ ਸੀ, ਇਨਸਾਨ ਦੀ ਫਿਤਰਤ ਦੇਖੋ, ਜਿੱਦਾਂ ਤੁਸੀਂ ਅੱਜ ਗੱਲਾਂ ਕਰ ਰਹੇ ਸੀ ਕਿ ਪਰਮਾਤਮਾ ਦੀ ਖੋਜ ਦੇ ਲੋਕ ਨਿਕਲੇ ਹੋ ਆ, ਜਾਂ ਸਾਇੰਸ ਦੀ ਖੋਜ ਹੋਈ ਆ ਅਤੇ ਉਹਦੇ ਪਿੱਛੇ ਪਏ ਹੋ ਆ, ਕਈ ਪਰਮਾਤਮਾ ਨੂੰ ਲੋਕ ਮੰਨਦੇ ਆ, ਕਈ ਨਹੀਂ ਵੀ ਮੰਨਦੇ, ਚਲੋ ਤਾਂ ਆਪਣੀ ਆਪਣੀ ਮਰਜ਼ੀ ਆ, ਆਪਣੀ ਆਪਣੀ ਸੋਚ ਹੁੰਦੀ ਆ ਕਿ ਤੁਸੀਂ ਕਿੱਧਰ ਨੂੰ ਚੱਲਣਾ ਆ, ਲੇਕਿਨ ਪਿਛਲੇ ਸਾਲ ਦਾ ਜਿਹੜਾ ਅਮਨਦੀਪ ਵਰਤਾਰਾ ਆ ਨਾ, ਜੇ ਤੁਸੀਂ ਉਹਨੂੰ ਦੇਖ ਕੇ ਉਹਨੂੰ ਸੋਚ ਕੇ ਉਹਨੂੰ ਯਾਦ ਕਰੋ ਤਾਂ ਤੁਹਾਨੂੰ ਇੱਦਾਂ ਲੱਗਦਾ ਜਦੋਂ ਮੋਹਰੇ ਕੋਈ ਬੰਦਾ ਆਪਣਾ ਮੂੰਹ ਬੰਨ੍ਹ ਕੇ ਆਉਂਦਾ ਹੁੰਦਾ ਸੀ, ਜਦੋਂ ਕੋਈ ਡਾਕੂ ਜਿਹਾ ਲੱਗਦਾ ਹੁੰਦਾ ਸੀ, ਮੂੰਹ ਨੂੰ ਲਾਏ ਹੁੰਦੇ ਸੀ, ਮਾਸਕ ਲਾਏ ਹੁੰਦੇ ਸੀ, ਤਾਂ ਇਹ ਜਿਹੜੇ ਮੋਹਰੇ ਬੰਦਾ ਆਉਂਦਾ ਦੇਖਣਾ ਤਾਂ ਪਰੇ ਨੂੰ ਹੋ ਜਾਣਾ, ਦੂਜੇ ਪਾਸੇ ਨੂੰ ਨਿਕਲ ਜਾਣਾ, ਜਿਸ ਵੇਲੇ ਹੋਰ ਕੋਈ ਉਹ ਵੀ ਡਾਇਵਰਸ਼ਨ ਹੋ ਜਾਂਦੀ ਸੀ ਇੱਕ ਦੂਜੇ ਨੂੰ ਦੇਖ ਕੇ ਨਾ, ਉਹ ਸਾਹਮਣੇ ਨਹੀਂ ਜਾਂਦੇ ਹੁੰਦੇ ਸੀ, ਪਟੜੀ ਛੱਡ ਕੇ ਸੜਕ 'ਤੇ ਤੋਰਨ ਲੱਗ ਪੈਂਦੇ ਸੀ, ਸੜਕ 'ਤੇ ਤੋਰਦੇ ਤਾਂ ਪਟੜੀ 'ਤੇ ਆ ਜਾਂਦੇ ਹੁੰਦੇ ਸੀ, ਇੱਦਾਂ ਲੱਗਦਾ ਹੁੰਦਾ ਸੀ ਜਿੱਦਾਂ ਮੋਹਰੇ ਕੋਈ ਬੰਦਾ ਨਹੀਂ ਆ ਰਿਹਾ ਹੋਵੇ, ਕੋਈ ਬਹੁਤ ਭਾਰਾ ਨਾਗ ਆ ਰਿਹਾ ਹੋਵੇ, ਸੱਪ ਆ ਰਿਹਾ ਹੋਵੇ, ਉਹਨੂੰ ਦੇਖ ਕੇ ਬੰਦਾ ਇੱਧਰ ਉੱਧਰ ਨੂੰ ਹੋ ਜਾਂਦਾ। ਤਾਂ ਮੇਰੇ ਕਹਿਣ ਦਾ ਭਾਵ ਹੈ ਵੀ ਤੁਸੀਂ ਓਬਜ਼ਰਵੇਸ਼ਨ ਇਸ ਵੇਲੇ ਤੁਸੀਂ ਕਰਦੇ ਆ, ਜਿਹੜੇ ਇਨਸਾਨ ਦੀ ਫਿਤਰਤ ਆ, ਹੈਗਾ ਤਾਂ ਇਨਸਾਨ ਜਿਹੜਾ ਨਾਗ ਹੀ ਆ, ਨੁਕਸਾਨ ਇੱਕ ਦੂਜੇ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ, ਸਾਰੇ ਕਰਦੇ ਆ, ਅਸੀਂ ਵੀ ਕਰਦੇ ਹਾਂ, ਤੁਸੀਂ ਵੀ ਸ਼ਾਇਦ ਕਰਦੇ ਹੋਵੋਗੇ, ਮੈਨੂੰ ਪਤਾ ਨਹੀਂ ਹੈ
ਭਾਅ ਜੀ। ਮੈਂ ਤੁਹਾਡੇ ਦੇਖੋ, ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇੱਕ ਟਾਈਮ ਸੀਗਾ ਜਦੋਂ ਕਹਿੰਦੇ ਸੀਗੇ ਉਹ ਇਨਸਾਨ ਇਨਸਾਨ ਨਾਲ ਵਧੀਆ ਵਰਤੋ, ਜੱਫੀਆਂ ਪਾ ਪਾ ਕੇ ਮਿਲੋ, ਹੱਥ ਮਿਲਾਓ, ਹੈ ਨਾ,
ਜੱਫੀਆਂ ਪਾ ਪਾ ਕੇ ਮਿਲੋ,
ਅਤੇ ਉਹ ਟਾਈਮ ਸੀਗਾ ਇੱਕ ਵੀ ਨੇੜੇ ਆਪਣੇ ਨੇੜਤਾ ਵਧਾਓ, ਹੈ ਨਾ, ਇਸ ਤਰ੍ਹਾਂ ਕਰੋ, ਅਤੇ ਉਹੀ ਟਾਈਮ ਆ ਗਿਆ ਦੋ ਮੀਟਰ ਦਾ, ਤਿੰਨ ਮੀਟਰ ਦਾ, ਡੇਢ ਮੀਟਰ ਦਾ ਡਿਸਟੈਂਸ ਰੱਖੋ, ਨਿਸ਼ਾਨੀਆਂ ਵੀ ਲਾਤੀਆਂ, ਤੁਸੀਂ ਨੇੜੇ ਨਹੀਂ ਆਉਣਾ, ਹੱਥ ਨਹੀਂ ਮਿਲਾਉਣੇ, ਅਤੇ ਬਾਕੀ
ਦੂਰੀਆਂ ਬਣਾ ਕੇ ਰੱਖੋ,
ਦੂਰੀਆਂ ਬਣਾ ਕੇ ਰੱਖੋ, ਹੈ ਨਾ, ਘਰ ਦੇ ਵਿੱਚ ਵੀ ਜਿੰਦਾ ਲਾ ਦਿਓ, ਜੇ ਕਿਸੇ ਨੂੰ ਜ਼ੁਕਾਮ ਵੀ ਹੋਇਆ ਉਹਨੂੰ ਵੜ ਦਿਓ ਅੰਦਰ, ਅੰਦਰ ਹੀ ਬਸ ਮਾੜਾ ਜਿਹਾ ਖੋਲ੍ਹ ਕੇ ਅੰਦਰ ਬਾਟੀ ਰੱਖ ਦਿਓ ਜਿੱਦਾਂ ਖਾਣੇ ਦੀ ਪਾਣੀ ਦੀ, ਆਹੋ ਮਤਲਬ ਉਹ ਇੱਕ ਮਾਹੌਲ ਮਤਲਬ ਇੱਕਦਮ ਹੀ ਚੇਂਜ ਹੋ ਗਿਆ। ਇਸੇ ਤਰ੍ਹਾਂ ਮੈਨੂੰ ਯਾਦ ਹੈ ਕਿ ਤਿੰਨ ਚਾਰ ਸਾਲ ਮੇਰੇ ਖਿਆਲ 5 ਸਾਲ ਬੜਾ ਡਿਬੇਟ ਚੱਲਿਆ ਰੇਡੀਓ ਟੀਵੀ ਮੇਨ ਸਟ੍ਰੀਮ ਮੀਡੀਆ 'ਚ, ਇਹ ਜੀ ਬੁਰਕੇ ਜਿਹੜੇ ਨੇ ਇਹ ਮੂੰਹ ਢੱਕਿਆ ਜੀ, ਇਹ ਹਿਜਾਬ ਜੀ ਇਹ ਤਾਂ ਪੁਰਾਣੀਆਂ ਗੱਲਾਂ ਨੇ, ਇਹ ਤਾਂ ਜੀ ਫਿਰ ਉਹ ਦੇਖੋ ਵੱਡੇ ਵੱਡੇ ਐਕਸਪਰਟ ਟੀਵੀ ਦੇ ਉੱਤੇ ਬੈਠ ਕੇ ਕਰਨਗੇ, ਇਹ ਕਿਉਂ ਜ਼ਰੂਰੀ ਆ? ਉਹ ਜ਼ਰੂਰੀ ਇਸ ਕਰਕੇ ਹੈ ਜੀ, ਸਿਕਿਉਰਿਟੀ ਕਾਰਨ ਪਤਾ ਹੋਣਾ ਚਾਹੀਦਾ ਕੌਣ ਹੈ ਬੰਦਾ। ਹਾਂ ਪਤਾ ਹੋਣਾ ਚਾਹੀਦਾ, ਉਹਦੀ ਆਈਡੈਂਟੀਫਿਕੇਸ਼ਨ ਬਹੁਤ ਜ਼ਰੂਰੀ ਹੈ, ਉਹਦੀ ਆਹ ਬਹੁਤ ਜ਼ਰੂਰੀ ਹੈ। ਉਹ ਜਿੱਦਾਂ ਹੀ ਕੋਵਿਡ ਆਇਆ ਉਹੀ ਬੰਦੇ ਫਿਰ ਮੂੰਹ ਢੱਕਣ 'ਤੇ ਆ ਗਏ, ਉਹ ਫਾਈਨ ਕਰਨ ਲੱਗ ਪਏ ਜਿਹਦਾ ਮੂੰਹ ਨੰਗਾ ਹੁੰਦਾ ਸੀ, ਉਹਨਾਂ ਨੂੰ ਚਲਾਣ ਕੱਟਣ ਲੱਗ ਗਏ। ਅਤੇ
ਨਹੀਂ ਅਮਦੀਪ, ਕਈ ਵਾਰੀ ਇੱਦਾਂ ਨਹੀਂ ਹੈ ਵੀ ਇੰਸਟੀਟਿਊਸ਼ਨ ਇੰਸੀਡੈਂਟ ਦੇਖੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਵੀ, ਲੰਗਰ ਦੇ ਵਿੱਚ ਵੀ, ਜਦੋਂ ਭਾਈ ਸਾਹਿਬ ਨਾ ਉੱਥੇ ਜਿਹੜੇ ਜਿਹੜੇ ਲੰਗਰ ਵਰਤਾਉਂਦੇ ਆ, ਕਈ ਵਾਰੀ ਪਹਿਲਾਂ ਲੋਕਾਂ ਨੇ ਮੂੰਹ ਢੱਕੇ ਹੁੰਦੇ ਸੀ ਜਿਹੜੇ ਵਰਤਾਉਂਦੇ ਹੁੰਦੇ ਸੀ, ਕਈ ਕਮੈਂਟ ਕਰਦੇ ਵੀ ਦੇਖੇ ਉਹਨਾਂ ਲੋਕਾਂ ਨੂੰ, ਲੈ ਇਹਨਾਂ ਦੀ ਜ਼ਿਆਦਾ ਭਗਤੀ ਆ, ਇਹ ਜ਼ਿਆਦਾ ਹੀ ਸੁੱਚਾਲੇ ਆ ਗਏ, ਇਹ ਜ਼ਿਆਦਾ ਹੀ ਉਹ ਆ ਗਏ। ਕਈ ਵਾਰੀ ਤੁਸੀਂ ਚੀਨੇ ਲੋਕ ਦੇਖੇ ਹੋਗੇ ਜਾਂ ਜਿਹੜੇ ਹੋਰ ਧਰਮਾਂ ਦੇ ਲੋਕ ਸੀ, ਮੂੰਹ ਢੱਕ ਕੇ ਜਾਂਦੇ ਫਲਾਈਟ ਦੇ ਵਿੱਚ, ਜਾਂ ਮੂੰਹ ਢੱਕੇ ਹੁੰਦੇ ਸੀ, ਨਹੀਂ ਮਾਸਕ ਲਾਇਆ ਹੁੰਦੇ ਸੀ, ਉਹਨਾਂ ਨੂੰ ਮਖੌਲਬਾਜ਼ੀ ਕਰਦੇ ਹੁੰਦੇ ਸੀ। ਐਕਚੁਅਲ ਉਹਨਾਂ ਦਾ ਰੀਜ਼ਨ ਇਹ ਹੁੰਦਾ ਸੀ ਕਿ ਜਿਹੜੀ ਤੁਹਾਡੇ ਅੰਦਰ ਕੋਈ ਵਾਇਰਸ ਹੋ ਸਕਦੀ ਆ ਜਾਂ ਤੁਸੀਂ ਜਿਹੜੀ ਹਵਾ ਰਿਲੀਜ਼ ਕਰਦੇ ਆ ਆਪਣੇ ਮੂੰਹ ਦੇ ਨਾਲ, ਉਹਦੇ 'ਚ ਕੋਈ ਜਰਮ ਹੋ ਸਕਦੇ, ਉਹ ਨਾ ਰਿਲੀਜ਼ ਕੀਤੇ ਜਾਣ। ਇਹ ਸਾਬਤ ਹੋ ਗਿਆ ਪਿਛਲੇ
ਸਾਲਾਂ
ਵਿੱਚ, ਜਿਸ ਵੇਲੇ ਤੁਸੀਂ ਬੰਦੇ ਨੂੰ ਬੰਦਾ ਦੇਖ ਕੇ ਸੱਪ ਸਮਝ ਕੇ ਇੱਧਰ ਉੱਧਰ ਹੋਣ ਲੱਗ ਪਿਆ ਸੀ।
ਸੱਪ ਨਹੀਂ, ਨਾਗ ਜੈਰੀ
ਨਾਗ ਸਮਝ ਕੇ ਇੱਧਰ ਉੱਧਰ ਨੂੰ ਲੱਗ ਪਿਆ।
ਨਹੀਂ ਦੇਖੋ ਨਾ ਭਾਈ ਸਾਹਿਬ ਜਦੋਂ ਮਤਲਬ ਪ੍ਰਸ਼ਾਦ ਵਰਤਾਉਂਦੇ ਆ, ਕੋਈ ਵੀ ਵਰਤਾਉਂਦੇ ਆ, ਗਲੱਬ ਵੀ ਪੈਣ ਲੱਗ ਗਏ ਸਾਫ਼ ਆ ਵੀ ਮੂੰਹ 'ਤੇ ਕਰ, ਹੁਣ ਬਹੁਤ ਚੰਗੇ ਲੱਗਦੇ ਨੇ। ਪਹਿਲਾਂ ਪਤਾ ਕੀ, ਪਹਿਲਾਂ ਉਹਨਾਂ ਨੂੰ ਸਹੀ ਗੱਲ ਹੈ, ਜਿਹੜੇ ਕੋਈ ਲੰਗਰ ਵਰਤਾ ਉਹਨਾਂ ਨੂੰ ਇੱਦਾਂ ਲੱਗਦਾ ਬਹੁਤ ਵੱਡਾ ਧਰਮ ਚੜਿਆ ਅਤੇ ਜੀ ਐਂ ਕਰਦਾ, ਪਰ ਐਕਚੁਅਲੀ ਉਹ ਇਹ ਹੈ ਕਿ ਜਿਹੜਾ ਮੂੰਹ ਦੇ ਜਿਹੜੇ ਤੁਹਾਡੇ ਮਤਲਬ ਭਾਫ਼ ਹੈ ਜਾਂ ਕੀਟਾਣੂ ਆ, ਉਹ ਜਿਹੜਾ ਤੁਸੀਂ ਚੀਜ਼ ਵਰਤਾ ਰਹੇ ਹੋ ਉਹਦੇ 'ਚ ਨਾ ਪਵੇ। ਉਹੀ ਸਮਾਂ ਮੈਂ ਕਹਿੰਦਾ ਵੀ ਪਹਿਲਾਂ ਤਾਂ ਬੁਰਕੇ ਬੰਦ ਕਰ ਰਹੇ ਸੀ, ਆਹ ਕਰ ਰਹੇ ਸੀ ਬੜੇ, ਹੁਣ ਤੁਸੀਂ ਇੱਕ ਵੀ ਡਿਬੇਟ ਕਿਤੇ ਸੁਣਿਆ ਟੀ ਵੀ ਦੇ ਉੱਤੇ ਮੇਨ ਸਟ੍ਰੀਮ ਮੀਡੀਆ 'ਚ ਕਿਤੇ ਸੁਣਿਆ ਬੰਦ ਕਰਾਉਣ ਦਾ?
ਅਤੇ
ਉਹ ਮਤਲਬ ਇਹ ਪਾਸਾ ਇਹਨੂੰ ਕਹਿੰਦੇ ਰੱਬ ਹੈਗਾ ਆ, ਪਹਿਲਾਂ ਦੂਜੇ ਪਾਸੇ ਨੂੰ ਸੀ ਅਤੇ ਦੂਜੇ ਪਾਸੇ ਅੱਜ ਇਹੀ ਗੱਲ ਚੱਲ ਰਹੀ ਹੈ ਨਾ, ਇਹਨੂੰ ਕਹਿੰਦੇ ਆ ਰੱਬ ਹੈਗਾ ਜਿਹੜਾ ਪਾਸਾ ਪਲਟਣਾ ਨਾ, ਮਤਲਬ ਉਹ ਬੰਦੇ ਹੀ ਫਿਰ ਉਹੀ ਬੰਦੇ ਕਹਿਣ ਲੱਗ ਪੈਂਦੇ ਆ, ਜਿਹੜੇ ਪਹਿਲਾਂ ਬੈਨ ਕਰਾ ਰਹੇ ਹੁੰਦੇ ਉਹੀ ਬੰਦੇ ਫਿਰ ਮੂੰਹ ਢੱਕਣ ਨਾ ਕਰਕੇ ਫਿਰ ਫਾਈਨ ਦੇ ਰਹੇ ਹੁੰਦੇ ਆ, ਉਹ ਕਹਿ ਰਹੇ ਹੁੰਦੇ ਮੂੰਹ ਢਕਵਾਓ, ਫਿਰ ਸਿਕਿਉਰਿਟੀ ਕਿੱਧਰ ਗਈ? ਫਿਰ ਉਹ ਸਾਰੇ ਜਿਹੜੇ ਉਹ ਲੌਜਿਕ ਦੇ ਰਹੇ ਸੀ ਉਹ ਲੌਜਿਕ ਕਿੱਥੇ ਗਏ? ਲੌਜਿਕ ਇਕਦਮ ਪਲਟ ਹੋ ਗਏ ਸਾਰੇ। ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨਾ ਮਤਲਬ ਵਰਤਾਰੇ ਆ ਅਸੀਂ ਦੇਖ ਰਹੇ ਹਾਂ ਕਿ ਕੋਈ ਵੀ ਸਥਿਰ ਨਹੀਂ। ਇਹਨੂੰ ਵਿਗਿਆਨ ਕਹਿੰਦੇ ਆ, ਮਤਲਬ ਬੀਆ ਦਾ ਗਿਆਨ, ਅੱਜ ਜਿਹੜੀ ਚੀਜ਼ ਰੈਲੇਵੈਂਟ ਹੈ ਕੱਲ੍ਹ ਨੂੰ ਹੋ ਸਕਦਾ ਨਾ ਰੈਲੇਵੈਂਟ ਹੋਵੇ। ਭਾਅ ਜੀ ਦੂਜੀ ਗੱਲ, ਇੱਕ ਛੋਟੀ ਜਿਹੀ ਗੱਲ ਕਰਨੀ ਆਪਾਂ, ਉਸ ਤੋਂ ਬਾਅਦ ਨਾ ਅੱਜ ਆਪਾਂ ਗੁਰਪ੍ਰੀਤ ਬਡਵਾਲ ਉਹਨਾਂ ਨੂੰ ਲੈਣਾ, ਅਤੇ ਮੈਂ ਇੱਥੇ ਰਿਮਾਇੰਡ ਕਰਾ ਦਾਂ ਗੁਰਪ੍ਰੀਤ ਗਿੱਲ ਵੀ ਕੈਨਬਰਾ ਤੋਂ ਅੱਜ ਪ੍ਰੋਗਰਾਮ ਕਰ ਰਹੇ ਨਜ਼ਰੀਆ। ਇੱਕ ਨਾ ਮੈਂ ਗੱਲ ਇਹ ਕਰਨੀ ਹੈ ਕਿ ਮਤਲਬ ਤੁਸੀਂ ਕੋਈ ਖੋਜ ਕਰ ਰਹੇ ਹੋ, ਹੈਂ, ਮੈਂ ਕੋਈ ਖੋਜ ਕਰ ਰਿਹਾ, ਕਿਸੇ ਹੋਰ ਨੇ ਕੀਤੀ ਆ, ਜਾਂ ਮੈਨੂੰ ਮਹਿਸੂਸ ਹੋ ਗਿਆ, ਅਨੁਭਵ ਹੋ ਗਿਆ, ਮੈਂ ਬੰਦੇ ਨਾ ਜਿਹੜੇ ਖੋਜ ਕਰ ਨਹੀਂ ਰਹੇ ਹੁੰਦੇ ਉਹ ਜ਼ਿਆਦਾ ਸਵਾਲ ਕਰੀ ਜਾ ਰਹੇ ਬਿਨਾਂ ਕਿਸੇ ਗੱਲ ਤੋਂ ਹੀ। ਮਤਲਬ ਤੁਸੀਂ ਕੋਈ ਚੀਜ਼ ਸਿੱਧ ਕਰ ਲਈ ਆਪਣੇ ਆਪ, ਕਿਸੇ ਸਾਇੰਸਦਾਨ ਨੇ ਸਿੱਧ ਕਰ ਲਈ, ਕਿਸੇ ਧਾਰਮਿਕ ਬੰਦੇ ਨੇ ਸਿੱਧ ਕਰ ਲਈ ਵੀ ਉਹਨੂੰ ਅਨੁਭਵ ਹੋ ਗਿਆ, ਅਸੀਂ ਜਦ ਤੱਕ ਉਹਨੂੰ ਥੱਲੇ ਲਾ ਨਹੀਂ ਦੇਣਾ, ਉਹਨੂੰ ਅਸੀਂ ਡਿਮੋਰਲਾਈਜ਼ ਕਰ ਨਹੀਂ ਦੇਣਾ, ਉਹਨੂੰ ਐਨ ਮਤਲਬ ਉਹਦਾ ਮਲੀਆ ਮੇਟ ਕਰ ਨਹੀਂ ਦੇਣਾ ਰਿਸਰਚ ਦਾ, ਸਾਨੂੰ ਚੈਨ ਨਹੀਂ ਆਉਂਦਾ। ਭਾਅ ਜੀ ਇਹ ਵਰਤਾਰਾ ਵੀ ਬਹੁਤ ਮਾੜਾ ਹੈ, ਤੁਹਾਡਾ ਕੀ ਖਿਆਲ ਹੈ? ਪੈਮੀ ਕਿਸੇ ਦੀ ਮਿਹਨਤ ਦੇ ਵਿੱਚ
ਬਿਲਕੁਲ ਹਾਂਜੀ ਇਹਦੀ ਪਿੱਦਾ ਹੁੰਦੀ ਆ ਕਿਸ ਵੇਲੇ ਇੱਦਾਂ, ਤੁਸੀਂ ਜਿਸ ਵੇਲੇ ਕੋਈ ਮਿਹਨਤ ਕਰਦਾ, ਚਾਹੇ ਉਹ ਥੋੜ੍ਹੀ ਕਰਦਾ ਚਾਹੇ ਬਹੁਤ ਕਰਦਾ, ਉਹਦੀ ਜੇ ਕੋਈ ਰੀਸਰਚ ਆ ਜਾਂ ਉਹਦਾ ਕੰਮ ਆ, ਉਹਨੂੰ ਸ਼ਲਾਘਣ ਦੀ ਬਜਾਏ ਕਈ ਵਾਰੀ ਉਹਨੂੰ ਡਾਊਨਸਾਈਜ਼ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ। ਆਮ ਵਰਤਾਰਾ ਹਿਊਮਨ ਬਿਹੇਵੀਅਰ ਹੀ ਆ, ਇਹਦੇ 'ਤੇ ਕੰਟਰੋਲ ਕਰਨਾ ਵੈਸੇ ਬਹੁਤ ਮੁਸ਼ਕਲ ਆ। ਅਗਰ ਇਹ 'ਤੇ ਕੰਟਰੋਲ ਹੋ ਜਾਵੇ ਫਿਰ ਤਾਂ ਬੰਦਾ ਰੱਬ ਨੂੰ ਜਿੱਦਾਂ ਹੁਣ ਉਹਦਾ
ਸਾਨੂੰ ਵੀ
ਬਣ ਜਾਵੇ ਰੱਬ ਦਾ, ਪਰ ਇੱਦਾਂ ਹੁੰਦੀ ਨਹੀਂ ਹੈ। ਇੱਕ ਅਮਨਦੀਪ, ਇੱਕ ਤੁਹਾਨੂੰ ਚੁਟਕਲਾ ਵੀ ਸ਼ਾਇਦ ਸੁਣਾਇਆ ਸੀ, ਕਈਆਂ ਨੇ ਨਹੀਂ ਵੀ ਸੁਣਿਆ ਹੋਊਗਾ, ਜਦੋਂ ਕੋਵਿਡ-19 ਫੈਲਿਆ ਹੁੰਦਾ, ਜੋ ਰਿੱਕੀ ਦੀ ਗੱਲ ਹੈ, ਉਹਦੀ ਆਵਾਜ਼ ਤਾਂ ਨਹੀਂ ਸੁਣਾਊਂਗਾ ਮੈਂ ਅੱਜ ਨੋਰਮਲ ਆਵਾਜ਼ ਦੇ ਵਿੱਚ, ਦੁਬਾਰਾ ਜੇ ਤੁਸੀਂ ਤੁਹਾਡੀ ਆਗਿਆ ਹੋਵੇ ਤਾਂ
ਆ ਗਿਆ। ਮੈਂ ਪੂਰੀ ਪਹਿਲਾਂ ਐਪਲੀਕੇਸ਼ਨ ਦਿਓ,
ਪੂਰੀ
ਹੈ ਪਹਿਲਾਂ ਐਪਲੀਕੇਸ਼ਨ ਦਿਓ ਫਿਰ ਆਗਿਆ ਮਿਲੂਗੀ, ਇੱਦਾਂ ਨਹੀਂ ਹੈਗੀ।
ਇਹ ਉੱਦਾਂ ਤੁਸੀਂ ਸੁਣਿਆ ਆ, ਉਦੋਂ ਸੁਣਾਇਆ ਵੀ ਸੀ ਅਤੇ ਤੁਸੀਂ ਹੱਸੇ ਵੀ ਸੀ, ਹੁਣ ਸ਼ਾਇਦ ਤੁਸੀਂ ਘੱਟ ਹੱਸੂਗੇ, ਤੁਹਾਨੂੰ ਪਤਾ ਆ।
ਅੱਛਾ,
ਇੱਦਾਂ ਨਾ ਵਿਆਹ ਹੋਇਆ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ, ਅਤੇ ਮੁੰਡਾ ਕੁੜੀ ਬਾਹਰ ਆ ਗਏ, ਤਾਂ ਭਾਈ ਸਾਹਿਬ ਉਹਨੂੰ ਨਸੀਹਤ ਦੇਣ ਲੱਗ ਪਏ ਵੀ ਤੁਸੀਂ ਆਪਣੇ ਮਾਂ ਬਾਪ ਦੀ, ਜਿੱਦਾਂ ਉਹ ਕੋਵਿਡ ਦੇ ਦੌਰਾਨ ਦੀ ਗੱਲ ਆ, ਜਦੋਂ ਕੋਵਿਡ ਬਹੁਤ ਫੈਲਿਆ ਸੀ, ਜਦੋਂ ਰਿਸਟ੍ਰਿਕਸ਼ਨਾਂ ਬਹੁਤ ਲੱਗੀਆਂ ਸੀਆਂ, ਅਤੇ ਤੁਸੀਂ ਆਪਣੇ ਮਾਂ ਬਾਪ ਦੀ ਇੱਜ਼ਤ ਕਰਨੀ ਆ, ਤੁਸੀਂ ਸਮਾਜ ਵਿੱਚ ਚੰਗੀ ਤਰ੍ਹਾਂ ਵਿਚਰਨਾ ਹੈ, ਤੁਸੀਂ ਸਭ ਕੁਛ ਠੀਕ ਠਾਕ ਕਰਨਾ ਹੈ, ਝੂਠ ਨਹੀਂ ਬੋਲਣਾ, ਹਮੇਸ਼ਾ ਸੱਚ ਦਾ ਸਾਥ ਦੇਣਾ, ਐਥੀਕਲ ਵੈਲਿਊਜ਼ ਨੂੰ ਤੁਸੀਂ ਪ੍ਰੈਫਰੈਂਸ ਦੇਣੀ ਹੈ। ਪਰ ਮੈਂ ਤੁਹਾਨੂੰ ਇੱਕ ਨਸੀਹਤ ਹੁਣ ਦਿੰਦਾ ਹਾਂ ਕਿ ਜਿਹਨਾ 1.5 ਦੀ ਤੁਸੀਂ ਅੱਜ ਤੋਂ ਦੂਰੀ ਬਣਾ ਕੇ ਰੱਖਣੀ ਆ, ਇਹ ਸਰਕਾਰ ਦੇ ਕਾਨੂੰਨ ਆ। ਉਹ ਕਹਿੰਦੇ ਭਾਈ ਸਾਹਿਬ ਤੁਸੀਂ ਸਾਡੇ ਪੈਸੇ ਵਾਪਸ ਕਰੋ, ਹਲੇ ਸਾਡਾ ਵਿਆਹ ਹੋਏ ਨੂੰ ਘੰਟਾ ਵੀ ਨਹੀਂ ਹੋਇਆ, ਤਾਂ ਦੂਰੀਆਂ ਤੁਸੀਂ ਹੁਣੇ ਹੀ ਕ੍ਰੀਏਟ ਕਰਨ ਲੱਗ ਪਏ ਆ, ਕਮਾਲ ਕਰਦੇ ਆ।
ਜਿਹੜੇ ਪੈਦਾ ਕੀ ਹੋਇਆ, ਪੈਸੇ ਮੋੜੋ ਸਾਡੇ, ਵਿਆਹ ਕਰਾਏ ਦਾ ਪੈਦਾ ਕੀ ਹੋਇਆ।
ਭਾਈ ਸਾਹਿਬ ਕਹਿੰਦੇ 1.5 ਦੀ ਦੂਰੀ ਮੇਨਟੇਨ ਕਰਕੇ ਰੱਖਿਓ, ਬਹੁਤ ਬੜੀ ਸਲਾਹ ਹੈ, ਨਹੀਂ ਤਾਂ ਫਾਈਨ ਹੋ ਸਕਦਾ।
ਨਹੀਂ ਵੈਸੇ ਕਾਨੂੰਨ ਮੰਨਣਾ ਚਾਹੀਦਾ ਆ, ਅਤੇ ਉਹ ਕਾਨੂੰਨ ਮਨਾਉਣ ਨੂੰ ਕਹਿ ਰਹੇ ਸੀ। ਅਤੇ
ਦੂਜੀ ਗੱਲ ਕਰਦੇ ਹਾਂ ਮਨਦੀਪ, ਇੱਕ ਰੀਸੈਂਟਲੀ ਰਿਸਰਚ ਸ਼ਾਇਦ ਡਾਟਾ ਆਏ ਆ, ਜਿੱਦਾਂ ਹਿੰਦੁਸਤਾਨ ਦੀ ਕਾਫੀ ਕ੍ਰਿਟੀਸਿਜ਼ਮ ਹੋ ਰਿਹਾ ਕਿ ਉੱਥੇ ਜਿਹੜੀਆਂ ਵਰਕਿੰਗ ਕੰਡੀਸ਼ਨਸ ਠੀਕ ਨਹੀਂ ਹੈ, ਉੱਥੇ ਰਹਿਣਾ ਸਹਿਣਾ ਠੀਕ ਨਹੀਂ ਹੈ, ਉਹ ਲੋਕ ਲਾਈਕ ਨਹੀਂ ਕਰਦੇ, ਲੋਕ ਬਾਹਰ ਜਾ ਰਹੇ ਆ, ਬਹੁਤ ਜ਼ਿਆਦਾ ਹਿੰਦੁਸਤਾਨ ਦੇ ਵਿੱਚੋਂ ਮਾਈਗ੍ਰੇਸ਼ਨ ਆਊਟ ਹੋ ਰਹੀ ਆ। ਜਿਸ ਵੇਲੇ ਕੋਈ ਕਿਸੇ ਦੇਸ਼ 'ਚ ਮਾਈਗ੍ਰੇਸ਼ਨ ਹੁੰਦੀ ਆ ਮਨਦੀਪ, ਕੋਈ ਪੁਲ ਫੈਕਟਰਸ ਹੁੰਦੇ ਆ ਜਿਹੜੇ ਕਿ ਤੁਹਾਨੂੰ ਆਕਰਸ਼ਿਤ ਕਰਦੇ ਆਪਣੇ ਅੰਦਰ ਨੂੰ ਆਉਣ ਨੂੰ, ਦੇਸ਼ ਦੇ ਵਿੱਚ ਮਾਈਗ੍ਰੇਟ ਕਰਨ ਨੂੰ, ਅਤੇ ਕੁਛ ਪੁਸ਼ ਫੈਕਟਰ ਹੁੰਦੇ ਆ ਜਿਹੜੇ ਕਿ ਤੁਹਾਨੂੰ ਧੱਕਦੇ ਆ ਜਾਂ ਤੁਹਾਨੂੰ ਉਸ ਧਰਤੀ ਤੋਂ ਅਵੇ ਕਰਦੇ ਆ, ਤੁਸੀਂ ਉੱਥੋਂ ਚਲੇ ਜਾਓ। ਅਤੇ ਜੇ ਹਿੰਦੁਸਤਾਨ ਦੀ ਤੁਸੀਂ ਦੇਖੋ ਮਾਈਗ੍ਰੇਸ਼ਨ ਜਿਹੜੀ ਇਸ ਵੇਲੇ ਦੁਨੀਆ 'ਚ ਸਭ ਤੋਂ ਹੋ ਰਹੀ ਆ, ਇੱਧਰ ਉੱਧਰ ਲੋਕ ਜਾ ਰਹੇ ਆ, ਜਿਸ ਵੇਲੇ ਕੋਈ ਮੁਸੀਬਤ ਪੈਂਦੀ ਆ ਤਾਂ ਜਿਹੜੇ ਦੂਜੇ ਦੇਸ਼ ਆ, ਗੁਆਂਢੀ ਦੇਸ਼ ਆ, ਉਹ ਦੂਜੇ ਦੇਸ਼ਾਂ ਨੂੰ ਜਾਂਦੇ ਆ। ਹੁਣ ਦੇਖਿਆ ਜਾਵੇ ਤਾਂ ਹਿੰਦੁਸਤਾਨ ਦੇ ਵਿੱਚ ਮਾਈਗ੍ਰੇਸ਼ਨ ਦੁਨੀਆ ਤੋਂ ਸਭ ਤੋਂ ਜ਼ਿਆਦਾ ਹਿੰਦੁਸਤਾਨ ਨੂੰ ਹੋ ਰਹੀ ਆ, ਹਿੰਦੁਸਤਾਨ ਦੇ ਵੱਲ ਲੋਕ ਆ ਰਹੇ ਆ। ਜਿੱਦਾਂ ਅਫਗਾਨਿਸਤਾਨ ਤੋਂ ਬਹੁਤ ਲੋਕ ਹਿੰਦੁਸਤਾਨ ਆਏ ਆ, ਅਤੇ ਬੰਗਲਾਦੇਸ਼ ਤੋਂ ਬਹੁਤ ਲੋਕ ਹਿੰਦੁਸਤਾਨ ਜਾ ਰਹੇ, ਪਾਕਿਸਤਾਨ ਵੀ ਤੋਂ ਲੋਕ ਹਿੰਦੁਸਤਾਨ ਨੂੰ ਆਉਣ ਦੇ ਲਈ ਤਤਪਰ ਹੋਏ ਆ। ਜੇ ਤੁਸੀਂ ਜੋਗ੍ਰਾਫਿਕਲ ਸਟਰਕਚਰ ਹਿੰਦੁਸਤਾਨ ਦਾ ਅੱਜ ਕੱਲ੍ਹ ਦੇਖੋ, ਜੋਬ ਸਟਰਕਚਰ ਦੇਖੋ, ਜਾਂ ਜਿੰਨੇ ਵੀ ਕੰਮ ਹੋ ਰਹੇ ਉੱਥੇ ਉਹਨਾਂ ਨੂੰ ਦੇਖੋ, ਜਾਂ ਮਾਈਗ੍ਰੇਸ਼ਨ ਦਾ ਜਿਹੜਾ ਟ੍ਰੈਂਡ ਆ ਦੁਨੀਆ ਤੋਂ ਦੇਖੋ, ਹਿੰਦੁਸਤਾਨ ਨੂੰ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੋ ਰਹੀ ਆ, ਅਤੇ ਕਈ ਬਾਹਰਲੇ ਦੇਸ਼ਾਂ ਦੇ ਨਾਗਰਿਕਾਂ ਨੂੰ ਨਾਗਰਿਕਤਾ ਵੀ ਹਿੰਦੁਸਤਾਨ ਵਿੱਚ ਦਿੱਤੀ ਜਾ ਰਹੀ ਆ। ਹੁਣ ਕਈ ਸਾਰੇ ਜਿਹੜੇ ਅਫਰੀਕਨ ਕੰਟਰੀ ਆ, ਜਿਨ੍ਹਾਂ 'ਚ ਕਾਫੀ ਡਿਸਟਰਬੈਂਸ ਵੀ ਆ, ਉਹ ਵੀ ਹਿੰਦੁਸਤਾਨ ਨੂੰ ਮਾਈਗ੍ਰੇਸ਼ਨ ਲੈ ਰਹੇ ਆ, ਮਾਈਗ੍ਰੇਟ ਹੋ ਰਹੇ ਆ, ਉੱਥੇ ਲੋਕਾਂ ਨੂੰ ਜੋਬਾਂ ਮਿਲ ਰਹੀਆਂ ਹਿੰਦੁਸਤਾਨ ਦੇ ਵਿੱਚ। ਤੁਸੀਂ ਦੇਖਿਆ ਹੋਊਗਾ ਅਫਰੀਕਨ ਸਟਾਈਲ ਜਿਹੜੇ ਲੋਕ ਆ, ਅਫਰੀਕਨ ਅਫਰੀਕਾ ਦੇ ਜਿਹੜੇ ਮੂਲ ਵਾਸੀ ਆ, ਉਹ ਵੀ ਹਿੰਦੁਸਤਾਨ ਵਿੱਚ ਜਾ ਕੇ ਅੱਜ ਕੱਲ੍ਹ ਦਿੱਲੀ ਦੇ ਕਈ ਪ੍ਰਦੇਸ਼, ਕਲਕੱਤਾ ਦੇ ਕਈ ਪ੍ਰਦੇਸ਼, ਬੰਬੇ ਦੇ ਕਈ ਪ੍ਰਦੇਸ਼, ਹਿੰਦੁਸਤਾਨ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਦੇਖੋ, ਬਾਹਰਲੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਜਿਹੜੇ ਕਿ ਇੱਥੇ ਪੜ੍ਹਨ ਆਉਂਦੇ ਆ, ਲੇਕਿਨ ਹਿੰਦੁਸਤਾਨ ਤੋਂ ਵੀ ਬਾਹਰ ਪੜ੍ਹ ਜਾਂਦੇ ਆ। ਇੱਕ ਤਾਂ ਨੋਰਮਲ ਜਿਹੀ ਗੱਲ ਹੈਗੀ ਆ ਕਿ ਜਿਸ ਕੰਟਰੀ ਤੁਸੀਂ ਰਹਿੰਦੇ ਹੋ, ਕਈ ਵਾਰੀ ਉਹਦੇ ਨਾਲ ਤੁਸੀਂ ਸੰਤੁਸ਼ਟ ਨਹੀਂ ਹੁੰਦੇ, ਉੱਥੋਂ ਬਾਹਰ ਜਾ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਹਿੰਦੁਸਤਾਨ ਦੇ ਵਿੱਚ ਕਿਉਂ ਲੋਕ ਆ ਰਹੇ ਆ, ਇਹ ਹੋ ਸਕਦਾ ਕਈ ਪੁਲ ਫੈਕਟਰ ਵੀ ਹੋਣ, ਪੁਲ ਫੈਕਟਰ ਜਿਹੜੇ ਤੁਹਾਨੂੰ ਅਟਰੈਕਟ ਕਰਦੇ ਆ, ਜਿੱਦਾਂ ਹਿੰਦੁਸਤਾਨ ਵਿੱਚ ਜੋਬ ਮਿਲ ਜਾਣੀ ਆ, ਪੋਲੀਟੀਕਲ ਸਟੇਬਿਲਿਟੀ ਆ, ਇਕਨੋਮਿਕ ਗਰੋਥ ਉੱਥੇ ਜਾ ਰਹੀ, ਉੱਥੇ ਜਾ ਉਹ ਹੋ ਰਹੀ ਆ, ਇਹ ਇੰਪਲੋਇਮੈਂਟ ਦੇ ਜ਼ਿਆਦਾ ਚਾਂਸਿਸ ਆ, ਉੱਥੇ ਦੀ ਸੁਸਾਇਟੀ ਵਧੀਆ, ਧਰਮ ਵਧੀਆ, ਧਾਰਮਿਕ ਲੋਕ ਆ ਉੱਥੇ, ਜਿੱਦਾਂ ਹਿੰਦੂ ਧਰਮ ਫੈਲਿਆ ਆ, ਸਿੱਖ ਧਰਮ ਆ, ਬਾਕੀ ਧਰਮਾਂ ਦੀ ਇੱਜ਼ਤ ਹੁੰਦੀ ਆ, ਕਈ ਸਾਰੇ ਪੁਲ ਫੈਕਟਰ ਹੋ ਸਕਦੇ ਆ ਜਿਹੜੇ ਕਿ ਹਿੰਦੁਸਤਾਨ ਨੂੰ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਉਹਦਾ ਕੋਈ ਨਾ ਕੋਈ ਰੀਜ਼ਨ ਤਾਂ ਹੋਊਗਾ। ਹੋ ਸਕਦਾ ਕਈ ਪੁਸ਼ ਫੈਕਟਰ ਵੀ ਹੋਣ ਜਿਹਨਾਂ ਕਰਕੇ ਪੰਜਾਬ ਤੋਂ ਬਾਹਰ ਮਾਈਗ੍ਰੇਸ਼ਨ ਹੋ ਰਹੀ ਹੈ, ਪੰਜਾਬ ਤੋਂ ਲੋਕ ਬਾਹਰ ਜਾ ਰਹੇ ਆ। ਤੁਸੀਂ ਵੀ ਇਹਦੇ ਸੰਦਰਭ ਦੇ ਵਿੱਚ ਥੋੜ੍ਹਾ ਨੌਲੇਜ ਰੱਖਦੇ ਆ, ਤੁਸੀਂ ਵੀ ਕਾਫੀ ਸਟੱਡੀ ਕਰਦੇ ਰਹਿੰਦੇ ਆ, ਤੁਸੀਂ ਵੀ ਕਾਫੀ, ਤੁਹਾਡੀ ਪਾਰਖੂ ਅੱਖ ਹੈ ਇਹਨਾਂ ਵਿਸ਼ਿਆਂ ਦੇ, ਤੁਹਾਡੇ ਵਿਚਾਰ ਕੀ ਹੈ?
ਹਾਂਜੀ ਭਾਅ ਜੀ, ਮੇਰੇ ਵਿਚਾਰ ਤਾਂ ਇਹ ਹੈ ਕਿ ਜਿਹੜਾ ਨਾ ਅਫਰੀਕਾ ਆ ਉਸਨੂੰ ਬਹੁਤ ਲੁੱਟਿਆ ਗਿਆ, ਮਤਲਬ ਸਦੀਆਂ ਤੋਂ, 4-5 ਸਦੀਆਂ ਹੋ ਗਈਆਂ ਨੇ, ਅਤੇ ਅਮਰੀਕਾ ਜਿਹੜਾ ਸਾਰਾ ਆ ਅਫਰੀਕਾ ਦੀ ਲੇਬਰ ਮਿਹਨਤ ਕਰਕੇ, ਸਲੇਵ ਤੁਹਾਨੂੰ ਪਤਾ, ਸਲੇਵ ਟ੍ਰੇਡ ਚੱਲਿਆ, ਯੂਰਪ ਦੇ ਵਿੱਚ ਬਹੁਤ ਹੋਇਆ, ਫਰਾਂਸ ਨੇ ਬੜਾ ਘਾਣ ਕੀਤਾ, ਯੂਰਪੀਅਨ ਕੰਟਰੀਆਂ ਨੇ ਮਤਲਬ ਅਫਰੀਕਾ ਨੂੰ ਰੱਜ ਕੇ ਲੁੱਟਿਆ, ਲੁੱਟਿਆ ਏਸ਼ੀਆ ਨੂੰ ਵੀ ਆ, ਪਰ ਅਫਰੀਕਾ ਦਾ ਬਾਹਲਾ ਹੀ ਬੁਰਾ ਹਾਲ ਸੀ, ਕਿਉਂਕਿ ਪਹਿਲਾਂ ਵੀ ਬਹੁਤੇ ਜ਼ਿਆਦਾ ਡਿਵੈਲਪ ਆਪਣੇ ਪੱਧਰ 'ਤੇ ਸੀਗੇ। ਅਤੇ ਦੂਜੀ ਗੱਲ ਇਹ ਹੈ ਕਿ ਜਿੱਦਾਂ ਨਾ ਉਹਨਾਂ ਦਾ ਜਿਹੜਾ ਰੰਗ ਹੈ ਉਹ ਜਿਹੜੇ ਬਿਲਕੁਲ ਜ਼ਿਆਦਾ ਕੰਟਰਾਸਟ ਹੈ, ਇਹ ਵੀ ਇੱਕ ਸਮੱਸਿਆ ਹੈ, ਸਿੱਧਾ ਬਲੈਕ ਐਂਡ ਵਾਈਟ ਵਾਲਾ ਹੀ ਕੰਮ ਆ ਜਾਂਦਾ ਯੂਰਪ ਦੇ ਵਿੱਚ, ਇਸ ਕਰਕੇ ਉਹ ਯੂਰਪੀਅਨ ਨਾਲ ਯੂਰਪ 'ਚ ਹੁਣ ਘੱਟ ਜਾਂਦੇ ਨੇ। ਅਤੇ ਜਿਹੜੀ ਐਜੂਕੇਸ਼ਨ ਹੈ ਅਫਰੀਕਾ ਦੇ ਵਿੱਚ ਉਹ ਕਾਫੀ ਵੱਧ ਗਈ ਆ, ਮੀਡੀਆ ਹੋਣ ਕਰਕੇ ਜਾਂ ਹੋਰ ਕਰਕੇ ਲੋਕਾਂ ਨੂੰ ਪਤਾ ਲੱਗ ਗਿਆ ਉਹਨਾਂ ਨੂੰ ਕਿਸ ਤਰੀਕੇ ਨਾਲ ਲੁੱਟਿਆ ਗਿਆ, ਉਹਨਾਂ ਦੇ ਲੀਡਰ ਕਿੰਨੇ ਕਰਪਟ ਹੈ। ਉਹ ਸਾਰੇ ਹੀ ਯੂਰਪੀਅਨ ਕੰਟਰੀਆਂ ਨੇ ਆਪਣੇ ਡਿਕਟੇਟਰ ਬਿਠਾ ਲਏ ਹੋਏ ਨੇ ਉੱਥੇ, ਉਹਨਾਂ ਨੂੰ ਲਾ ਦਿੰਦੇ ਨੇ, ਬਿਠਾਲ ਦਿੰਦੇ ਨੇ, ਲਾ ਦਿੰਦੇ ਨੇ, ਬਿਠਾਲ ਦਿੰਦੇ ਨੇ। ਸੋ ਇਸ ਕਰਕੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਗਰਾਊਂਡ ਲੈਵਲ ਦੇ ਯੂਰਪ ਨਾਲ ਜਾਰੀ ਲਾਉਣ ਦਾ ਜਾਂ ਪੱਛਮ ਨਾਲ ਜਾਰੀ ਲਾਉਣ ਦਾ। ਆਮ ਲੋਕ ਜਿਹੜੇ ਨੇ ਬਿਲਕੁਲ ਡਾਊਨ ਹੈ। ਸੋ ਇਸ ਕਰਕੇ ਉਹ ਦੇਖਦੇ ਨੇ ਉਹ ਕੰਟਰੀ ਜਿੱਥੇ ਇੱਕ ਡੈਮੋਕ੍ਰੇਸੀ ਵੀ ਹੋਵੇ, ਫਰੀਡਮ ਵੀ ਹੋਵੇ, ਉਹ ਮਿਡਲ ਈਸਟ 'ਚ ਨਹੀਂ ਜਾਂਦੇ, ਉੱਥੇ ਉਹਨਾਂ ਨਾਲ ਵਿਤਕਰਾ ਹੁੰਦਾ ਆ। ਮਿਡਲ ਈਸਟ ਤਾਂ ਉਹਦਾ ਆਪਣੇ ਰੱਖਦੇ ਨੇ। ਯੂਰਪ ਦੇ ਵਿੱਚ ਹੁਣ ਤੁਸੀਂ ਦੇਖਿਆ ਯੂਕਰੇਨ ਕ੍ਰਾਈਸਿਸ ਦੇ ਵਿੱਚ ਕਿ ਉਹਨਾਂ ਨੂੰ ਬੜੇ ਜੱਫੀਆਂ ਪਾ ਪਾ ਕੇ ਮਿਲੇ ਸਾਰੇ ਯੂਰਪ ਵਾਲੇ, ਫਿਰ ਜਦੋਂ ਸੀਰੀਆ ਜਾਂ ਅਫਰੀਕਾ 'ਚ ਕਿਤੇ ਆਉਂਦੀ ਆ ਤਾਂ ਉਹਨਾਂ ਨੂੰ ਐਜ਼ ਏ ਰਿਫਿਊਜੀ ਬੜਾ ਮਾੜਾ ਟ੍ਰੀਟ ਕੀਤਾ ਜਾਂਦਾ ਆ, ਉਹਨਾਂ ਦੀ ਬੋਟ ਨਹੀਂ ਉਤਰਨ ਦਿੱਤੀ ਜਾਂਦੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਮੂੰਹ ਮੋੜ ਰਹੀਆਂ ਨੇ ਅਫਰੀਕਨ ਕੰਟਰੀ ਜਾਂ ਅਫਰੀਕਨ ਜਿਹੜੀ ਪਾਪੂਲੇਸ਼ਨ ਹੈ, ਔਰ ਉਹ ਭਾਰਤ ਵੱਲੋਂ ਆ ਰਹੇ ਨੇ। ਦੂਜੀ ਗੱਲ ਇਹ ਹੈ ਕਿ ਭਾਅ ਜੀ ਜਿਹੜਾ ਭਾਰਤ ਨੇ ਕਾਫੀ ਇਨਵੈਸਟਮੈਂਟ ਕੀਤੀ ਹੋਈ ਆ ਅਫਰੀਕਾ ਦੇ ਵਿੱਚ, ਬਹੁਤ ਸਾਰੇ ਦੇਸ਼ਾਂ ਨੂੰ ਏਡ ਦਿੰਦਾ ਆ ਔਰ ਉਹਨਾਂ ਦੇ ਕਰਜ਼ੇ ਵੀ ਮਾਫ ਕੀਤੇ ਹੋਏ ਨੇ। ਹੁਣ ਇਕੱਲਾ ਭਾਰਤ ਨਹੀਂ, ਚਾਈਨਾ ਵੀ 27 ਦੇਸ਼ਾਂ ਦੇ, ਅਫਰੀਕਨ ਦੇਸ਼ਾਂ ਦੇ ਜਿਹੜੇ ਕਰਜ਼ੇ ਮਾਫ ਕੀਤੇ ਨੇ ਹੁਣ, ਪਰ ਚਾਈਨਾ ਦੇ ਵੱਲ ਨੂੰ ਅਫਰੀਕਨ ਨਹੀਂ ਜਾ ਰਹੇ ਕਿਉਂਕਿ ਉੱਥੇ ਵੀ ਡਿਫਰੈਂਸ ਹੈ। ਇੱਕ ਤਾਂ ਉਹ ਚਾਈਨੀਜ਼ ਲੁੱਕ ਹੈ, ਦੂਜੇ ਪਾਸੇ ਉਹ ਓਬੀਅਸ ਹੋ ਜਾਂਦੇ ਨੇ। ਤੁਸੀਂ ਮੇਰੇ ਨਾਲ ਸਹਿਮਤ ਹੋ ਭਾਜੀ? ਜੋ ਮੈਂ ਕਹਿਣਾ ਚਾਹੁੰਦਾ ਕਿ ਉਹ ਸਾਡੇ 'ਚ ਥੋੜ੍ਹੇ ਜਿਹੇ ਤਾਂ ਬਲੈਂਡ ਇਨ ਹੋ ਜਾਂਦੇ ਨੇ ਕਿ ਰੰਗ ਰੂਪ ਕਰਕੇ, ਅਤੇ ਜਿੱਦਾਂ
ਨਹੀਂ ਮੈਂ ਇਹਨੂੰ ਅਮਦੀਪ ਥੋੜ੍ਹੇ ਜਿਹੇ ਅਲੱਗ ਐਂਗਲ ਤੋਂ ਦੇਖਦਾ, ਜਿੱਥੇ ਭਾਰਤ ਦੀ ਸਟੇਬਿਲਿਟੀ ਦੇ ਪੱਖ ਤੋਂ, ਭਾਰਤ ਦੀ ਰਾਜਨੀਤਿਕ ਸਥਿਰਤਾ ਆ ਉਹਦੇ ਪੱਖ ਤੋਂ, ਭਾਰਤ ਵਿੱਚ ਜਿਹੜੀਆਂ ਜੋਬ ਓਪਰਚੁਨਿਟੀਜ਼ ਹੈ ਉਹਦੇ ਪੱਖ ਤੋਂ, ਭਾਰਤ ਦੇ ਲੋਕਾਂ ਦਾ ਸੁਭਾਅ ਚਾਹੇ ਉਹ ਹਿੰਦੂ ਹੋਵੇ, ਚਾਹੇ ਉਹ ਸਿੱਖ ਹੋਵੇ, ਚਾਹੇ ਉਹ ਕਿਸੇ ਵੀ ਹੋਰ ਧਰਮ ਦੇ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਵਿੱਚ ਜਿਹੜੀ ਇੱਕ ਸਦਭਾਵਨਾ ਆ ਦੂਜੇ ਨੂੰ ਉਹਦਾ ਸਵਾਗਤ ਕਰਨਾ, ਕਿਸੇ ਹੋਰ ਵਿਅਕਤੀ ਦਾ ਆਪਣੇ ਵਿੱਚ ਮਿਕਸਅਪ ਕਰਨਾ, ਉਹਨਾਂ ਨੂੰ ਅਪਣਾਉਣਾ, ਉਹ ਥੋੜ੍ਹਾ ਜਿਹਾ ਸੌਖ ਅਸੀਮੀਲੇਟ ਕਰਨਾ, ਉਹ ਥੋੜ੍ਹੇ ਜਿਹਾ ਆਸਾਨ ਆ ਜਿਹੜੇ ਹੋਰ ਕੰਟਰੀਆਂ ਵਿੱਚ। ਖੈ ਵੈਸੇ ਤਾਂ ਸਾਡੇ ਲੋਕ ਵੀ, ਅਸੀਂ ਵੀ ਬਹੁਤ ਸਾਰੇ ਆਸਟ੍ਰੇਲੀਆ ਆਏ ਹਾਂ, ਕਨੇਡਾ ਗਏ ਹਾਂ, ਅਮੈਰੀਕਾ ਗਏ ਹਾਂ, ਯੂਰਪ ਦੇ ਕੰਟਰੀਆਂ ਵਿੱਚ ਗਏ ਹਾਂ, ਕਾਫੀ ਫਾਇਦੇ ਵੀ ਸਾਨੂੰ ਹੋਏ ਆ, ਲੇਕਿਨ ਅੱਜ ਕੱਲ੍ਹ ਭਾਰਤ ਦੀ ਕ੍ਰਿਟੀਸਿਜ਼ਮ ਮੈਂ ਉਸ ਪੱਖ ਤੋਂ ਲੈ ਰਿਹਾ ਜਿੱਦਾਂ ਕਿ ਜਿਹੜੇ ਪੋਲੀਟੀਕਲ ਐਨਾਲਿਸਟ ਆ, ਪੋਲੀਟੀਕਲ ਕਮੈਂਟੇਟਰਸ ਆ, ਜਾਂ ਆਰਥਿਕ ਕਮੈਂਟੇਟਰਸ ਆ, ਜਿਹੜੇ ਯੂਰਪੀਅਨ ਕਮੈਂਟੇਟਰ ਜਾਂ ਹੋਰ ਜਿਹੜੇ ਬਾਕੀ ਦੇਸ਼ਾਂ ਦੇ ਐਡਵਾਂਸ ਕੰਟਰੀਆਂ ਦੇ ਕਮੈਂਟੇਟਰ ਆ, ਕਈ ਵਾਰੀ ਭਾਰਤ ਨੂੰ, ਕਈ ਵਾਰੀ ਭਾਰਤ ਦੇ ਆਪਣੇ ਲੋਕ ਵੀ ਉਹਦੀ ਕ੍ਰਿਟੀਸਿਜ਼ਮ ਬਹੁਤ ਕਰਦੇ ਆ ਕਿ ਇਸ ਦੇਸ਼ ਦੇ ਵਿੱਚ ਕੰਮ ਨਹੀਂ ਹੈ, ਇਸ ਦੇਸ਼ ਦੇ ਵਿੱਚ ਓਪਰਚੁਨਿਟੀਜ਼ ਨਹੀਂ ਹੈ, ਇਹ ਦੇਸ਼ ਜਿਹੜਾ ਕਿਸੇ ਨੂੰ ਅਪਣਾਉਂਦਾ ਨਹੀਂ ਹੈ, ਇੱਥੇ ਦੀਆਂ ਸਰਕਾਰਾਂ ਜਿਹੜੀਆਂ ਆ ਉਹ ਬਹੁਤ ਘੱਟ ਕੰਮ ਕਰਦੀਆਂ, ਚੰਗਾ ਕੰਮ ਨਹੀਂ। ਉਸ ਐਂਗਲ ਤੋਂ ਮੈਂ ਇਸ ਚੀਜ਼ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ। ਅਗਰ ਉੱਥੇ ਸਭ ਤੋਂ ਜ਼ਿਆਦਾ ਰਿਫਿਊਜੀ ਜਾ ਰਹੇ ਆ, ਉੱਥੇ ਮਾਈਗ੍ਰੈਂਟ ਦੂਜੇ ਦੇਸ਼ਾਂ ਤੋਂ ਜਾ ਰਹੇ ਆ, ਕੰਮ ਉਹਨਾਂ ਨੂੰ ਮਿਲ ਰਿਹਾ, ਉਹਨਾਂ ਨੂੰ ਉੱਥੇ ਸਥਾਪਿਤ ਕੀਤਾ ਜਾ ਰਿਹਾ ਆ, ਤਾਂ ਭਾਰਤ ਦੀ ਜਿਹੜੀ ਸਥਿਤੀ ਆ ਇਹਦੇ ਬਾਰੇ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕਿੱਦਾਂ ਦੀ ਹੈ ਇੱਕ ਤਰ੍ਹਾਂ ਦੇ ਇਹਨੂੰ ਸਨਮਾਨ ਦਿੱਤਾ ਜਾ ਸਕਦਾ, ਜਾਂ ਇਹਦੇ ਪੱਖ ਵਿੱਚ ਗੱਲ ਕੀਤੀ ਜਾ ਸਕਦੀ ਜਾਂ ਨਹੀਂ ਕੀਤੀ ਜਾ ਸਕਦੀ। ਮੈਂ ਇਸ ਐਂਗਲ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਕਈ ਹੋਰ ਦੇਸ਼ ਆ ਜਿਹੜੇ ਜਿਹਨਾਂ 'ਚ ਵਾਈਟ ਪੋਲਿਸੀ ਵੀ ਪਹਿਲਾਂ ਰਹੀ ਆ, ਅਤੇ ਉਹ ਇਹਨਾਂ ਦੇਸ਼ਾਂ ਤੋਂ ਜਿਹੜੇ ਲੋਕ ਆਉਂਦੇ ਸੀ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਸੀ, ਇਸ ਐਂਗਲ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਜਾਂ ਤੁਸੀਂ ਦੇਖਿਆ ਹੋਊਗਾ ਜਿਹੜੇ ਅਫਰੀਕਨ ਕੰਟਰੀ ਦੇ ਐਥਲੀਟਸ ਆ, ਉਹ ਅਮੈਰੀਕਾ ਦੇ ਵਿੱਚ ਬਹੁਤ ਜ਼ਿਆਦਾ, ਇੰਗਲੈਂਡ ਦੀਆਂ ਟੀਮਾਂ ਦੇ ਵਿੱਚ ਬਹੁਤ ਜ਼ਿਆਦਾ ਖੇਡ ਰਹੇ ਆ। ਹੁਣ ਆਸਟ੍ਰੇਲੀਅਨ ਟੀਮਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਅਫਰੀਕਨ ਮੂਲ ਦੇ ਲੋਕ ਆ ਉਹ ਵੀ ਆ ਰਹੇ ਆ, ਅਤੇ ਆਸਟ੍ਰੇਲੀਆ ਨੂੰ ਕਾਫੀ ਉਹਦਾ ਫਾਇਦਾ ਵੀ ਹੋ ਰਿਹਾ, ਬਾਕੀ ਦੇਸ਼ਾਂ ਨੂੰ ਵੀ ਫਾਇਦਾ ਹੋ ਰਿਹਾ ਹੈ। ਲੇਕਿਨ ਭਾਰਤ ਨੂੰ ਹੋ ਸਕਦਾ ਹੈ ਭਾਰਤ ਵਿੱਚ ਅਗਲੇ ਕੁਛ ਸਾਲਾਂ ਦੇ ਵਿੱਚ ਜਾਂ ਦਹਾਕਿਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਅਫਰੀਕਨ ਮੂਲ ਦੇ ਜਿਹੜੇ ਖਿਡਾਰੀ ਆ ਭਾਰਤ ਦੀਆਂ ਟੀਮਾਂ ਦੇ ਵਿੱਚ ਵੀ ਆਉਣਗੇ। ਹੋ ਸਕਦਾ ਭਾਰਤ ਜਿਹੜੀ ਟੀਮਾਂ ਪਛੜੀਆਂ ਹੋਈਆਂ ਉਹਨਾਂ ਨੂੰ ਸਟਰੈਂਥ ਵੀ ਉੱਥੋਂ ਮਿਲ ਸਕਦੀ ਆ, ਮੇਰੇ ਕਹਿਣ ਦਾ ਭਾਵ ਇਹ ਸੀ।
ਭਾਅ ਜੀ ਦੇਖੋ ਉਹ ਤਾਂ ਡੂਅਲ ਬੈਨੀਫਿਟ ਚੱਲਦਾ ਹੀ ਆ ਨਾ, ਜਿੱਦਾਂ ਅਫਰੀਕਾ ਦੇ ਜਿਹੜੇ ਅਮੈਰੀਕਾ ਆ ਜੋ ਯੂਰਪੀਅਨ ਆ ਉਹ ਅਫਰੀਕਨਾਂ ਨੂੰ ਕਿਉਂ ਲੈ ਕੇ ਗਏ ਕੰਮ ਕਰਾਉਣ ਨੂੰ, ਉਹਨਾਂ ਦੇ ਡੀਲ ਡੋਲ ਹੈ ਉਹ ਐਥਲੈਟਿਕਸ ਦੇ ਵਿੱਚ ਹੈ ਜਾਂ ਕੁਛ ਵੀ ਉਹ ਉਸੇ ਪੱਖੋਂ ਲੈਂਦੇ ਨੇ। ਪਰ ਜਦੋਂ ਮਾਈਗ੍ਰੇਸ਼ਨ ਦੀ ਗੱਲ ਆਉਂਦੀ ਆ ਤਾਂ ਇਹ ਜਿਹੜੇ ਪੱਛਮ ਵਾਲੇ ਦੇਸ਼ ਆ ਉੱਥੇ ਇੰਗਲਿਸ਼ ਰਿਕੁਆਇਰਮੈਂਟਸ ਜੋ ਉਹਨਾਂ ਸੋ ਬਹੁਤ ਕੁਛ ਹੁੰਦਾ ਆ, ਭਾਰਤ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਹੈ ਨਹੀਂ, ਉਹ ਇਸ ਕਰਕੇ ਇਹ ਸੌਖਾ ਆ। ਦੂਜਾ ਉਹ ਇੱਦਾਂ ਵੀ ਦੇਖਦੇ ਨੇ ਕਿ ਉਹ ਤਕਰੀਬਨ ਵੀ ਇੰਡੀਆ ਜਿਹੜਾ ਸਮਕਾਲੀ ਸਾਡੇ ਵਰਗਾ ਹੀ ਆ, ਉਹਨਾਂ ਨੂੰ ਵੀ ਲਤਾੜਿਆ ਗਿਆ ਹੈ ਨਾ, ਲੁੱਟਿਆ ਗਿਆ, ਅਤੇ ਇਹ ਜ਼ਿਆਦਾ ਕੇਅਰਿੰਗ ਕਰਦੇ ਆ। ਵੈਸੇ ਇੰਡੀਆ ਦੇ ਵਿੱਚ ਕੇਅਰਿੰਗ ਹੈਗੀ ਆ, ऐसी कोई गल नहीं। हुण यूनिवर्सिटियां आ इंडिया दे विच, पंजाब दे विच, उहदे विच बहुत सारे अफरीका तों पढ़न आउंदे ने, पर कई प्रॉब्लम यह भी आईया ने कि दिल्ली दे विच नशियां दी तस्करी दे व्यापार, हुण पंजाब दे विच गैंगस्टरां दे विच उहनां नूं शामिल कर लेना, फिर इत्थों तक कि उह कबड्डी दीआं टीमां कबड्डी भी खेडदे ने, कबड्डियां दे विच भी आउंदे ने। सो ਇਹ ਮੈਨੂੰ ਥੋੜ੍ਹਾ ਜਿਹਾ ਖਦਸ਼ਾ ਹੁੰਦਾ ਕਿ ਉਹੀ ਕੰਮ ਨਾ ਹੋਵੇ ਜਿਹੜਾ ਅਮਰੀਕਾ ਦੇ ਵਿੱਚ ਹੋਇਆ ਕਿ ਗੈਂਗਵਾਰ ਜਾਂ ਦੋ ਨੰਬਰ ਦੇ ਕੰਮ ਕਰਨ ਦੇ ਵਿੱਚ ਇਹਨਾਂ ਇਸ ਅਫਰੀਕਾ ਦੀ ਪਾਪੂਲੇਸ਼ਨ ਨੂੰ ਵਰਤਿਆ ਜਾਵੇ। ਸਾਡੇ ਬੰਦੇ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਇੱਕੋ ਜਿਹੇ ਹੁੰਦੇ ਆ, ਜਦੋਂ ਵਰਤਦੇ ਆ ਤਾਂ ਵਰਤਦੇ ਆ ਫਿਰ, ਹੈ ਨਾ। ਸੋ ਇਹ ਮੈਨੂੰ ਥੋੜ੍ਹੀ ਜਿਹੀ ਸਮੱਸਿਆ ਆ ਰਹੀ ਆ। ਪਰ ਕੁੱਲ ਮਿਲਾ ਕੇ ਕੋਈ ਵੀ ਦੇਸ਼ ਕਿਸੇ ਦਾ ਮਾਈਗ੍ਰੈਂਟ ਲੈਂਦਾ ਆ, ਭਾਅ ਜੀ ਹੁਣ ਮੈਂ ਤੁਹਾਨੂੰ ਇਹ ਸੱਚੀ ਗੱਲ ਦੱਸਦਾ ਵੀ ਜੇ ਸਾਨੂੰ ਇੱਥੇ ਲਿਆਉਂਦਾ ਆ, ਲਿਆ ਆ ਇਹਨਾਂ ਨੇ ਮਾਈਗ੍ਰੈਂਟ ਲੈਂਦੇ ਆ ਇੰਡੀਆ ਤੋਂ ਜਾਂ ਕਿਸੇ ਵੀ ਦੇਸ਼ ਤੋਂ, ਚਾਈਨਾ ਤੋਂ ਵੀ ਲਏ ਆ, ਵੀਅਤਨਾਮ ਤੋਂ ਵੀ ਲਏ ਆ, ਤਾਂ ਉਹ ਇੱਕ ਟਾਈਮ ਦੇ ਆ ਕੇ ਉਹ ਇਸ ਕਰਕੇ ਲੈਂਦੇ ਆ ਕਿ ਉਹ ਜਿੱਥੋਂ ਜਿਹੜੇ ਕੰਟਰੀ ਦੇ ਅਸੀਂ ਹੋਈਦਾ ਉਹਨਾਂ ਦੇ ਨਾਲ ਉਹ ਟ੍ਰੇਡ ਕਰ ਸਕਣ, ਮੁੜ ਕੇ ਫਾਇਦਾ ਤਾਂ ਹੈ ਇਹਨਾਂ ਨੂੰ, ਠੀਕ ਹੈ। ਉੱਥੋਂ ਇਹ ਫਿਰ ਇੱਕ ਇਹ ਵੀ ਪੋਲਿਸੀ ਆ ਕਿ ਅਗਰ ਉਸ ਕੰਟਰੀ ਨਾਲ ਲੜਾਈ ਹੋ ਜਾਂਦੀ ਆ ਜਿੱਥੋਂ ਅਸੀਂ ਆਏ ਹਾਂ, ਤਾਂ ਉਹ ਫਿਰ ਸਾਨੂੰ ਹੀ ਭੇਜਦੇ ਆ ਉਹਨੂੰ ਆਜ਼ਾਦ ਕਰਾਉਣ ਦੇ ਲਈ। ਇਹ ਵੀ ਇੱਕ ਮਤਲਬ ਇਹ ਵੀ ਟੈਕਟਿਕ ਹੈ ਵੀ ਹੁਣ ਤੁਸੀਂ ਦੇਖੋ ਵੀ ਜਿਹੜੇ ਯੂਕਰੇਨੀਅਨ ਵਿਦੇਸ਼ਾਂ 'ਚ ਰਹਿ ਰਹੇ ਨੇ, ਉਹਨਾਂ ਦੇ ਭਾਈਚਾਰੇ ਨੇ, ਉਹਨਾਂ 'ਚੋਂ ਫਿਰ ਰਿਕਰੂਟ ਕਰ ਕਰਕੇ ਉਹਨਾਂ ਨੇ ਭੇਜਣੇ ਨੇ, ਉਹਨਾਂ ਦੇ ਵਿੱਚੋਂ ਹੀ ਫਿਰ ਉਹਨਾਂ ਨੇ ਲੀਡਰ ਬਣਾਉਣੇ ਆ ਉਹਨਾਂ ਦੇ। ਹੁਣ ਕਲਾਸਿਕ ਐਗਜ਼ਾਮਪਲ ਇੱਥੇ ਈਸਟ ਟੀਮੋਰ ਦੇ ਵਿੱਚ ਹੋਈ ਆ, ਦੇਖਦੇ ਦੇਖਦੇ ਹੀ ਮਤਲਬ ਇੱਥੇ ਬਹੁਤ ਸਾਰੇ ਰਿਫਿਊਜੀ, ਉਹਨਾਂ ਦਾ ਬੜਾ ਵੱਡਾ ਭਾਈਚਾਰਾ ਇੱਥੇ ਆਇਆ ਹੋਇਆ ਸੀਗਾ। ਜਦੋਂ ਮੇਰਾ ਖਿਆਲ 2002-03 ਦੇ ਵਿੱਚ ਈਸਟ ਟੀਮੋਰ ਨੂੰ ਆਜ਼ਾਦ ਕਰਾਇਆ ਗਿਆ, ਤਾਂ ਫਿਰ ਜਿਹੜੇ ਲੀਡਰ ਇੱਥੇ ਪਾਲੇ ਹੋਏ ਸੀ, ਉਹ ਮੀਡੀਆ 'ਚ ਰਹਿੰਦੇ ਸੀ, ਸਾਰਾ ਕੁਛ ਰਹਿੰਦੇ ਸੀ, ਉਹਨਾਂ ਨੂੰ ਗਵਰਨਮੈਂਟ ਪ੍ਰੋਟੈਕਸ਼ਨ ਦੇ, ਉਹਨਾਂ ਨੂੰ ਹੀ ਫਿਰ ਲੀਡਰ ਬਣਾ ਕੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਉੱਥੇ ਭੇਜਿਆ ਗਿਆ। ਪਹਿਲਾਂ ਲੜਨ ਨੂੰ ਵੀ ਫਿਰ ਇਹਨਾਂ ਦੇ ਬੰਦੇ ਭੇਜੇ ਗਏ। ਸੋ ਇਹ ਵੀ ਇੱਕ ਕਾਰਨ ਹੁੰਦਾ ਹੈ ਮਾਈਗ੍ਰੇਸ਼ਨ ਦਾ ਜੀਓ ਪੋਲੀਟਿਕਸ ਦੇ ਵਿੱਚ। ਅਤੇ ਦੂਜਾ ਮੇਨ ਜੇ ਪੀਸ ਟਾਈਮ ਹੋਵੇ ਤਾਂ ਟ੍ਰੇਡ ਦਾ ਹੁੰਦਾ ਆ ਕਿ ਅਸੀਂ ਹੁਣ ਪੰਜਾਬ ਦੇ ਨਾਲ ਟ੍ਰੇਡ ਕਰ ਲਏ, ਉੱਥੋਂ ਸਮਾਨ ਇੱਧਰ ਨੂੰ ਲਿਆ। ਹੁਣ ਦੇਖੋ ਬਹੁਤ ਸਾਰੇ ਆਪਣੇ ਪੰਜਾਬੀ ਨੇ, ਹੁਣ ਆਪਣੇ ਪੰਜਾਬੀ ਫਰਨੀਚਰ ਵਾਲੇ ਆ ਬ੍ਰਿਸਬੇਨ ਵਾਲੇ ਸ਼ਰਨ ਉੱਪਲ ਹੋਣੀ, ਉਹ ਪੰਜਾਬ ਤੋਂ ਟ੍ਰੇਡ ਕਰ ਰਹੇ ਨੇ, ਉੱਥੋਂ ਫਰਨੀਚਰ ਲੈ ਕੇ ਆ ਰਹੇ ਨੇ, ਇੱਥੇ ਦੀਆਂ ਲੋੜਾਂ ਪੂਰੀਆਂ ਕਰ ਰਹੇ ਨੇ, ਹੈ ਨਾ। ਸੋ ਇੰਡੀਆ ਨੂੰ ਵੀ ਪੈਸਾ ਜਾ ਰਿਹਾ, ਇੱਧਰ ਨੂੰ ਮਟੀਰੀਅਲ ਆ ਰਿਹਾ, ਇੱਥੇ GST ਬਣ ਰਹੀ ਆ, ਸੋ ਉਹ ਟ੍ਰੇਡ ਚੱਲ ਪਿਆ, ਹੈ ਨਾ। ਸੋ ਇਹ ਇਹ ਇੱਕ ਕਾਰਨ ਹੁੰਦਾ ਹੈ ਮਾਈਗ੍ਰੇਸ਼ਨ ਦਾ। ਸੋ ਜੇ ਅਸੀਂ ਬਾਹਰਲੇ ਬੰਦੇ ਨਹੀਂ ਲੈਂਦੇ ਆਪਣੇ ਬਿਜ਼ਨਸ ਦੇ ਵਿੱਚ ਜਾਂ ਆਪਣੇ ਏਰੀਏ ਦੇ ਵਿੱਚ, ਤਾਂ ਅਸੀਂ ਬਾਹਰ ਟ੍ਰੇਡ ਵੀ ਨਹੀਂ ਕਰ ਸਕਦੇ। ਭਾਅ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਿਲਕੁਲ ਅਮਦੀਪ, ਜਿੱਦਾਂ ਤੁਸੀਂ ਕਿਹਾ ਕਿ ਜਿਸ ਵੇਲੇ ਕੋਈ ਮਾਈਗ੍ਰੇਸ਼ਨ ਹੁੰਦੀ ਆ ਅਤੇ ਉਹਦੇ ਉਹ ਮਾਈਗ੍ਰੇਸ਼ਨ ਸਿਰਫ ਆਦਮੀਆਂ ਦੀ ਨਹੀਂ ਹੁੰਦੀ ਜਾਂ ਫਿਜ਼ੀਕਲ ਟਰਾਂਸਪੋਰਟੇਸ਼ਨ ਨਹੀਂ ਹੁੰਦੀ ਜਾਂ ਫਿਜ਼ੀਕਲ ਐਕਸਚੇਂਜ ਨਹੀਂ ਹੁੰਦੇ, ਉਹਦੇ ਨਾਲ ਕਈ ਹੋਰ ਆਰਥਿਕ, ਸਮਾਜਿਕ, ਧਾਰਮਿਕ ਇਸ਼ੂ ਵੀ ਜੁੜੇ ਹੋਏ ਹੁੰਦੇ ਆ। ਤਾਂ ਜਿੱਦਾਂ ਤੁਸੀਂ ਟ੍ਰੇਡ ਦੀ ਐਗਜ਼ਾਮਪਲ ਦਿੱਤੀ ਆ ਕਿ ਇਹਦੇ ਨਾਲ ਟ੍ਰੇਡ ਵੀ ਦੂਜੇ ਦੇਸ਼ਾਂ ਦੇ ਨਾਲ ਵੱਧਦਾ ਆ, ਅਤੇ ਉਹ ਅੱਜ ਕੱਲ੍ਹ ਟ੍ਰੇਡ ਬਹੁਤ ਅਮਨਦੀਪ ਆਸਟ੍ਰੇਲੀਆ ਦਾ ਦੂਜੇ ਦੇਸ਼ਾਂ ਦੇ ਨਾਲ ਵੱਧ ਰਿਹਾ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇੰਨੇ ਰਿਸੋਰਸਿਸ ਆ ਅਮਨਦੀਪ, ਜਿਹੜੇ ਕਿ ਚਾਈਨਾ ਨੂੰ ਜਾਂਦੇ ਆ, ਇੰਡੀਆ ਨੂੰ ਜਾਂਦੇ ਜਾਂ ਹੋਰ ਯੂਰਪੀਅਨ ਕੰਟਰੀਜ਼ ਨੂੰ ਵੀ ਜਾਂਦੇ ਆ। ਕੰਟਰੀ ਬਹੁਤ ਰਿਚ ਹੋ ਰਿਹਾ, ਇੱਥੇ ਰਿਚ ਹੋਣ ਦੇ ਨਾਲ ਕਿਉਂਕਿ ਲੋਇਲਟੀ ਬਹੁਤ ਆਉਂਦੀ ਆ, ਰਿਚ ਹੋਣ ਦੇ ਨਾਲ ਇਸ ਵੇਲੇ ਅਮਨਦੀਪ ਜਿਹੜੀ ਆਸਟ੍ਰੇਲੀਆ ਨੂੰ ਸਮੱਸਿਆ ਪੈਦਾ ਹੋ ਰਹੀ ਆ, ਜਿੱਥੋਂ ਤੱਕ ਤੁਸੀਂ ਇਕਨੋਮਿਕ ਫਰੰਟਸ ਨੂੰ ਦੇਖੋ, ਉਹਦੇ ਨਾਲ ਕੀ ਹੋ ਰਿਹਾ ਕਿ ਇੱਥੇ ਬਹੁਤ ਜ਼ਿਆਦਾ ਪੈਸਾ ਆਉਣ ਦੇ ਨਾਲ ਇੱਥੇ ਇਨਫਲੇਸ਼ਨ ਰੇਟ ਆ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਆ। ਇਹ ਕਿਆਸ ਲਾਈ ਜਾ ਰਹੀ ਆ ਕਿ ਇਸ ਸਾਲ ਦੇ ਅੰਤ ਦੇ ਵਿੱਚ ਜਿਹੜਾ ਇਨਫਲੇਸ਼ਨ ਰੇਟ ਆ ਉਹ 7% ਜਾਂ 8% ਦੇ ਕਰੀਬ ਹੋ ਜਾਊਗਾ, ਅਤੇ ਉਹਦੇ ਨਾਲ ਫਿਰ ਕੀ ਹੁੰਦਾ ਕਿ ਸਰਕਾਰ ਨੂੰ ਫਿਰ ਆਪਣੇ ਜਿਹੜੇ ਟ੍ਰੇਡ ਟ੍ਰਾਂਜੈਕਸ਼ਨਸ ਆ ਉਹ ਘੱਟ ਕਰਨੇ ਪੈਂਦੇ ਆ, ਤਾਂ ਕਿ ਜਿਹੜਾ ਇਨਕਮ ਫਲੋ ਆ ਉਹ 'ਤੇ ਕੰਟਰੋਲ ਕੀਤਾ ਜਾਵੇ, ਉਹਨੂੰ ਘੱਟ ਕੀਤਾ ਜਾਵੇ। ਜੇ ਤੁਸੀਂ ਇਹਨੂੰ ਅਨਚੈੱਕਡ ਰੱਖੋਗੇ ਜਿੰਨੇ ਵੀ ਟ੍ਰੇਡ ਲਿੰਕਸ ਆ, ਜ਼ਿਆਦਾ ਤੁਹਾਡਾ ਟ੍ਰੇਡ ਦੂਜੇ ਦੇਸ਼ਾਂ ਨਾਲ ਹੋਊਗਾ, ਤਾਂ ਉਹਦਾ ਕੀ ਪ੍ਰਭਾਵ ਪਊਗਾ ਕਿ ਸਰਕੂਲੇਸ਼ਨ ਆਫ ਮਨੀ ਜਿਹੜੀ ਮਾਰਕੀਟ ਦੇ ਵਿੱਚ ਆ ਉਹ ਜ਼ਿਆਦਾ ਵਧੂਗੀ, ਇਨਫਲੇਸ਼ਨ ਰੇਟ ਵਧੂਗਾ, ਲੋਕਾਂ ਦਾ ਜੀਣਾ ਜਿਹੜਾ ਮੁਹਾਲ ਹੋ ਜਾਊਗਾ, ਜਿਹੜਾ ਕਿ ਹੁਣ ਹੋ ਵੀ ਰਿਹਾ ਆ। ਹੁਣ ਥੋੜ੍ਹੀਆਂ ਪ੍ਰਾਈਸਿਸ ਜਿਹੜੀਆਂ ਆਇਲ ਪ੍ਰਾਈਸਿਸ ਘਟੀਆਂ ਆ ਪਿਛਲੇ 2-3 ਹਫ਼ਤੇ ਤੋਂ, 1 ਮਹੀਨੇ ਤੋਂ ਪ੍ਰਾਈਸਾਂ ਆਇਲ ਪ੍ਰਾਈਸਿਸ ਘਟੀਆਂ, ਸਰਕਾਰ ਨੇ ਵੀ ਸ਼ਾਇਦ ਕੁਛ ਦਿੱਤੇ ਆ, ਰਾਹਤ ਦਿੱਤੀ ਆ, ਅਤੇ ਫਿਰ ਵੀ ਅਮਨਦੀਪ ਜਿਹੜਾ ਇਨਫਲੇਸ਼ਨ ਰੇਟ ਆਸਟ੍ਰੇਲੀਆ ਦੇ ਵਿੱਚ ਸਾਰੀ ਦੁਨੀਆ ਵਿੱਚ ਹੀ ਵੱਧ ਰਿਹਾ ਆ, ਉਹਦੇ ਨਾਲ ਦੂਜੇ ਪਾਸੇ ਇੰਟਰਸਟ ਰੇਟ ਵੀ ਵਧਾਏ ਜਾ ਰਹੇ ਆ। ਜਿੱਦਾਂ ਕਿ ਤੁਸੀਂ ਦੇਖਿਆ ਪਿਛਲੇ 3-4 ਇੰਟਰਸਟ ਰੇਟ ਲਗਾਤਾਰ ਵਧਾਏ ਗਏ ਆ, ਉਹਨਾਂ ਵਿੱਚ ਜਿਹੜੀ ਮੋਨਿਟਰੀ ਪੋਲਿਸੀ ਆ ਉਹਦੇ ਵਿੱਚ ਐਡਜਸਟਮੈਂਟ ਕੀਤੀਆਂ ਗਈਆਂ। ਹੋ ਸਕਦਾ 5 ਸਤੰਬਰ ਨੂੰ ਜਾਂ 6 ਸਤੰਬਰ ਨੂੰ ਜਿਸ ਵੇਲੇ ਰਿਜ਼ਰਵ ਬੈਂਕ ਦੀ ਮੀਟਿੰਗ ਦੁਬਾਰਾ ਹੋਊਗੀ ਆਸਟ੍ਰੇਲੀਆ ਦੇ ਵਿੱਚ, ਹੋਰ ਇੱਕ ਕੇਸ ਇੰਟਰੈਸਟ ਰੇਟ ਦੀ ਵਧੂਗੀ, ਅਤੇ ਕੋਸ਼ਿਸ਼ ਹੋ ਰਹੀ ਆ ਕਿ ਜਿਹੜੀ ਇਨਫਲੇਸ਼ਨ ਰੇਟ ਹੈ ਉਹ 'ਤੇ ਕੰਟਰੋਲ ਕੀਤਾ ਜਾਵੇ। ਜਿੱਦਾਂ ਇਹਦੇ ਕਈ ਕਾਰਨ ਵੀ ਆ ਕਿ ਕੋਵਿਡ-19 ਤੋਂ ਬਾਅਦ ਇੱਕਦਮ ਵੀ ਸ਼ੇਪ ਇਕੋਨਮੀ ਰਿਬਾਉਂਡ ਹੋਈ ਆ, ਉਹਦੇ ਨਾਲ ਕੰਮ ਦੁਬਾਰਾ ਖੁੱਲ੍ਹੇ ਆ, ਪੈਸਾ ਦੁਬਾਰਾ ਆਇਆ, ਲੋਕਾਂ ਕੋਲ ਪੈਸਾ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀ ਆਸਟ੍ਰੇਲੀਆ ਦੇ ਵਿੱਚ, ਖਾਸ ਤੌਰ 'ਤੇ ਲੋਕਾਂ ਨੂੰ ਪੇਮੈਂਟਾਂ ਮਿਲ ਰਹੀਆਂ ਸੀਆਂ, ਘਰ ਬੈਠਿਆਂ ਨੂੰ ਪੈਸਾ ਮਿਲ ਰਿਹਾ ਸੀ, ਖਰਚਾ ਕੋਈ ਹੋ ਨਹੀਂ ਰਿਹਾ ਸੀ, ਹੁਣ ਇੱਕਦਮ ਉਹ ਪੈਸਾ ਬਾਹਰ ਆ ਰਿਹਾ। ਤੁਸੀਂ ਪਿਛਲੇ ਸਾਲ ਦੇਖਿਆ ਹੋਊਗਾ, ਦੇਖਿਆ ਹੋਏਗਾ ਕਿ ਮੈਲਬੋਰਨ ਅਤੇ ਸਿਡਨੀ ਦੇ ਵਿੱਚ ਜਿਹੜੀਆਂ ਹਾਊਸ ਪ੍ਰਾਈਸਿਸ ਦੀਆਂ 23-24% ਵਧੀਆਂ ਆ ਇੱਕ ਸਾਲ ਦੇ ਵਿੱਚ, ਕਾਫੀ ਵਧੀਆ, ਹੁਣ ਉਹ ਘੱਟ ਰਹੀਆਂ ਆ। ਇੰਟਰਸਟ ਰੇਟ ਬਹੁਤ ਜ਼ਿਆਦਾ ਹੋ, ਅਗਰ ਤੁਸੀਂ ਇੱਕ ਮਿਲੀਅਨ ਦਾ ਲੋਨ ਲਉਂਗੇ ਜਾਂ ਉਹ ਤੋਂ ਜ਼ਿਆਦਾ ਲੋਨ ਲਉਂਗੇ, ਤੁਹਾਡੀ ਕਾਫੀ ਕਿਸ਼ਤ ਬਣਦੀ ਆ, ਤਾਂ ਕਿਸ਼ਤ ਦੇਣੀ ਬੜੀ ਮੁਸ਼ਕਲ ਆ। ਅਤੇ ਕੋਸ਼ਿਸ਼ ਤਾਂ ਹੋ ਰਹੀ ਆ ਕਿ ਇਨਫਲੇਸ਼ਨ ਨੂੰ ਘਟਾਇਆ ਜਾਵੇ, ਵਪਾਰ ਨੂੰ ਵੀ ਘਟਾਇਆ ਜਾਵੇ, ਬਿਜ਼ਨਸ ਐਕਟੀਵਿਟੀਜ਼ 'ਤੇ ਥੋੜ੍ਹੀ ਰੋਕ ਲਾਈ ਜਾਵੇ। ਦੂਜੇ ਪਾਸੇ ਅਮਨਦੀਪ, ਇਹ ਵੀ ਪ੍ਰੈਸ਼ਰ ਪੈ ਰਿਹਾ ਆ ਕਿ ਲੇਬਰ ਸ਼ੋਰਟੇਜ ਹੋਣ ਦੇ ਕਾਰਨ ਕਈ ਕਿੱਤਿਆਂ ਵਿੱਚ ਜਿਹੜੇ ਵਰਕਰਸ ਨਹੀਂ ਮਿਲ ਰਹੇ, ਅਤੇ ਵਰਕਰਸ ਨੂੰ ਲਿਆਉਣ ਦੇ ਲਈ, ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਸਭ ਤੋਂ ਵੱਡਾ ਇੱਕ ਪੋਲਿਸੀ ਹੁੰਦੀ ਹੈ, ਸਟ੍ਰੈਟਜੀ ਉਹੀ ਹੁੰਦੀ ਆ ਕਿ ਉਹਦੀ ਜਿਹੜੀ ਤਨਖਾਹ ਜ਼ਿਆਦਾ ਦਿੱਤੀ ਜਾਵੇ, ਉਹਨਾਂ ਨੂੰ ਉਸ ਪ੍ਰੋਫੈਸ਼ਨ ਵਿੱਚ ਅਟਰੈਕਟ ਕਰਾਇਆ ਜਾਵੇਗਾ। ਕਈ ਮੈਂ ਅਖਬਾਰ ਵਿੱਚ ਪੜ੍ਹਦਾ ਸੀ ਕਿ ਕਈ ਜਿਹੜੇ ਮੈਲਬੋਰਨ ਦੇ ਜਿਹੜੇ ਵਿਕਟੋਰੀਅਨ ਸਕੂਲ ਦੇ ਵਿੱਚ ਟੀਚਰਸ ਨਹੀਂ ਆ, ਅਤੇ ਟੀਚਰ ਨੂੰ ਉੱਥੇ ਲਿਆਉਣ ਦੇ ਲਈ, ਸ਼ਹਿਰਾਂ 'ਚੋਂ ਟੀਚਰ ਨੂੰ ਰੀਜਨਲ ਇਲਾਕਿਆਂ ਵਿੱਚ ਲਿਆਉਣ ਦੇ ਲਈ $700 ਜਾਂ $800 ਇੱਕ ਦਿਨ ਦਾ ਪੇਸ਼ ਕੀਤਾ ਜਾ ਰਿਹਾ ਹੈ, ਫਿਰ ਵੀ ਅਟਰੈਕਟ ਨਹੀਂ ਕੀਤਾ ਜਾ ਰਿਹਾ। ਇੱਦਾਂ ਦੀਆਂ ਵੀ ਘਟਨਾਵਾਂ ਹੋ ਰਹੀਆਂ, ਕਈ ਹੋਰ ਪ੍ਰੋਫੈਸ਼ਨ ਦੇ ਵਿੱਚ ਵੀ ਤਨਖਾਹਾਂ ਜ਼ਿਆਦਾ ਦੇ ਕੇ ਉਹਨਾਂ ਨੂੰ ਅਟਰੈਕਟ ਕੀਤਾ ਜਾ ਰਿਹਾ ਹੈ। ਕਾਫੀ ਕੰਪਲੀਕੇਟਡ ਅਮਨਦੀਪ ਪ੍ਰੋਬਲਮ ਇਸ ਵੇਲੇ ਹੈਗੀਆਂ, ਜਿੱਦਾਂ ਲੇਬਰ ਸ਼ੋਰਟੇਜ ਦੀ ਆ, ਜਾਂ ਬਿਜ਼ਨਸ ਐਕਟੀਵਿਟੀ ਜਿਹੜੀਆਂ ਇੱਕਦਮ ਫਲੋਰਿਸ਼ ਹੋਈਆਂ ਉਹਨਾਂ ਦੀ ਆ, ਸਲੋ ਡਾਊਨ ਵੀ ਹੋ ਰਹੀਆਂ ਕਿਉਂਕਿ ਵਰਕਰਸ ਨਹੀਂ ਮਿਲ ਰਹੇ, ਕਈ ਕੰਸਟਰਕਸ਼ਨ ਕੰਪਨੀਆਂ ਨੂੰ ਕਾਫੀ ਪ੍ਰੋਬਲਮ ਵੀ ਆ ਰਹੀ ਆ, ਰਿਸੋਰਸਿਸ ਬੜੇ ਮਹਿੰਗੇ ਹੋ ਰਹੇ ਆ, ਕੋਸਟ ਆਫ ਪ੍ਰੋਡਕਸ਼ਨ ਬਹੁਤ ਜ਼ਿਆਦਾ ਉੱਪਰ ਜਾ ਰਹੀ, ਕਈ ਪ੍ਰੋਬਲਮਸ ਹੈਗੀਆਂ ਜਿਹਨਾਂ 'ਤੇ ਵਿਚਾਰ ਕਰਨ ਦੀ ਇੱਕ ਤਰ੍ਹਾਂ ਦੇ ਨਾਲ ਇਸ ਵੇਲੇ ਗੱਲ ਹੈਗੀ ਆ, ਲੇਕਿਨ ਫਿਰ ਵੀ ਕੰਟਰੋਲ ਹੋ ਰਿਹਾ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਰੀਆਂ ਸਮੱਸਿਆਵਾਂ ਹੱਲ ਹੋ ਰਹੀਆਂ ਆ। ਤੁਸੀਂ ਅਮਨਦੀਪ ਕੀ ਕਹੋਗੇ, ਜਿਹੜਾ ਸਾਰਾ ਵਰਤਾਰਾ ਹੋ ਰਿਹਾ, ਲੇਬਰ ਸ਼ੋਰਟੇਜ ਆ, ਇੰਟਰਸਟ ਰੇਟ ਵੱਧ ਰਹੇ ਆ, ਕੀਮਤਾਂ ਵੀ ਵੱਧ ਰਹੀਆਂ, ਬਹੁਤ ਵੱਧ ਰਹੀਆਂ, ਰੈਂਟ ਬਹੁਤ ਵੱਧ ਰਿਹਾ, ਪ੍ਰਾਈਸਿਸ ਘਰਾਂ ਦੀਆਂ ਥੋੜ੍ਹੀਆਂ ਹੁਣ ਥੱਲੇ ਆ ਰਹੀਆਂ ਆ, ਤੁਹਾਡੀ ਕੀ
ਇਹਦੇ ਬਾਰੇ ਵੇਖਿਆ? 2-3 ਓਬਜ਼ਰਵੇਸ਼ਨ ਜਿਹੜੀਆਂ ਮਾਰਕੀਟ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ। ਇੱਕ ਤਾਂ ਇਹ ਹੈ ਵੀ ਜਿੱਦਾਂ ਘਰ ਚੜ੍ਹਨ ਲੱਗੇ ਸੀਗੇ, ਮਤਲਬ 5 ਲੱਖ ਤੋਂ 7, 7 ਤੋਂ 9, 9 ਤੋਂ 1.2, 1.2 ਤੋਂ 1.5, ਉੱਦਾਂ ਨਹੀਂ ਹੋਇਆ ਇਹ ਕੰਮ, ਉਹ ਹੁਣ ਮੁੜ ਕੇ ਜਿਹੜੀ ਹੈ ਉਹ ਵਾਪਸ ਆ ਰਹੀ ਹੈ ਸੇਲ, ਅਤੇ ਪ੍ਰਾਈਸਿਸ ਡਾਊਨ ਹੈ। ਦੂਜੀ ਗੱਲ ਮੈਂ ਥੋੜ੍ਹੀ ਇਹਦੇ ਨਾਲ ਲੱਗਦੀ ਇੰਡੀਆ ਦੇ ਵੀ ਕਰ ਦਿੰਦਾ। ਸਾਡੇ ਏਰੀਏ ਦੇ ਵਿੱਚ 42 ਲੱਖ ਨੂੰ ਖੇਤ ਇੱਕ ਟਾਈਮ ਅੱਜ ਤੋਂ 6-7 ਸਾਲ ਪਹਿਲਾਂ ਹੋ ਗਿਆ ਸੀਗਾ, ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ, ਫਿਰ ਬਾਅਦ 'ਚੋਂ ਕਾਂਗਰਸ ਆਈ, ਫਿਰ ਘੱਟ ਗਏ, ਫਿਰ 32 ਨੂੰ ਵੀ ਆ ਗਏ, ਫਿਰ 25 ਨੂੰ ਵੀ ਆ ਗਏ, ਫਿਰ 18 ਵੀ ਕਹਿਣ ਲੱਗ ਗਏ, ਅਤੇ ਹੁਣ ਕੋਵਿਡ ਦੇ ਦੌਰਾਨ ਮਤਲਬ 12 ਵੀ ਕਹੀ ਜਾਂਦੇ, ਉਹ 10 ਤੋਂ 12 ਲੱਖ, ਪਰ ਸੇਲ ਕੋਈ ਨਹੀਂ ਹੋਈ। ਹੁਣ ਇੱਕ ਮਤਲਬ ਭਰੋਸੇਯੋਗ ਸੂਤਰਾਂ ਅਨੁਸਾਰ ਕੁਝ ਸੇਲ ਹੋਈ ਆ ਅੰਦਰੂਨੀ, ਉਹ ਹੁਣ ਤੁਸੀਂ ਦੱਸੋ ਵੀ ਕਿੰਨੇ ਕੁ ਨੂੰ ਖੇਤ ਵਿਕਿਆ ਹੋਊਗਾ ਆਪਣੇ ਹੁਸ਼ਿਆਰਪੁਰ ਏਰੀਆ।
ਅਮਨਦੀਪ, ਹੁਣ ਮੈਂ ਵੀ ਥੋੜ੍ਹੀ ਜਿਹੀ ਨਿਗਾਹ ਰੱਖਦਾ ਹਾਂ ਖੇਤਾਂ ਦੇ ਬਾਰੇ, ਖੇਤਾਂ ਦੀ ਪ੍ਰਾਈਸ ਜਿਹੜੀ ਇੰਡੀਆ ਦੇ ਵਿੱਚ ਆ, 8-7, 8 ਲੱਖ, 5 ਲੱਖ ਇੱਥੇ ਦੇ ਇਸ ਕਰੀਬ ਜਿਹੜੇ ਆਮ ਪਿੰਡਾਂ ਦੇ ਵਿੱਚ ਕਿ ਹੁਣ ਜਿਹੜੀ ਜ਼ਮੀਨ ਵਿੱਚ ਜਾ ਰਹੀ ਆ, ਲੇਕਿਨ ਉਹ ਜਦੋਂ ਤੁਸੀਂ ਗੱਲ ਕਰ ਰਹੇ ਆ 12-13 ਦੀ ਜਾਂ ਉਹ ਤੋਂ ਵੀ ਪਹਿਲਾਂ ਦੀ, ਉਦੋਂ ਪ੍ਰਾਈਸਿਸ ਤਾਂ ਕਰੋੜਾਂ ਦੇ ਵਿੱਚ ਹੁੰਦੀ ਸੀ, ਬਹੁਤ ਕੋਈ ਪ੍ਰਾਈਸ ਦੀ ਲਿਮਿਟ ਹੀ ਨਹੀਂ ਹੁੰਦੀ ਸੀ। ਇਹ ਕਿਹਾ ਜਾਂਦਾ ਸੀ ਕਿ ਪਾਪੂਲੇਸ਼ਨ ਦਾ ਗਰੋਥ ਬਹੁਤ ਹੋ ਰਹੀ ਆ, ਪਾਪੂਲੇਸ਼ਨ ਬਹੁਤ ਵੱਧ ਰਹੀ ਆ, ਡਿਮਾਂਡ ਬਹੁਤ ਵੱਧ ਰਹੀ ਆ, ਇਸ ਕਰਕੇ ਇਹ ਜਿਹੜੀ ਪ੍ਰਾਈਸਿਸ ਵੱਧ ਰਹੀਆਂ ਆ, ਘਰਾਂ ਦੀਆਂ ਪ੍ਰਾਈਸਿਸ ਬਹੁਤ ਵੱਧਦੀਆਂ ਹੁੰਦੀਆਂ ਸੀਆਂ, ਲੇਕਿਨ ਪਾਪੂਲੇਸ਼ਨ ਤਾਂ ਹੁਣ ਵੀ ਵੱਧ ਰਹੀ ਆ। ਇਹੀ ਤਰਕ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੀ ਦਿੱਤਾ ਜਾਂਦਾ ਸੀ ਕਿ ਮੈਲਬੋਰਨ ਦੇ ਵਿੱਚ ਪਾਪੂਲੇਸ਼ਨ ਬਹੁਤ ਵੱਧ ਰਹੀ ਆ, ਸਿਡਨੀ ਦੇ ਵਿੱਚ ਪਾਪੂਲੇਸ਼ਨ ਬਹੁਤ ਵੱਧ ਰਹੀ ਆ, ਡਿਮਾਂਡ ਬਹੁਤ ਆ, ਪਰ ਜੇ ਤੁਸੀਂ ਪਾਪੂਲੇਸ਼ਨ ਇਨਕਰੀਜ਼ ਦੇਖੋ ਤਾਂ ਬਹੁਤ ਮਿਨੀਮਮ ਇਨਕਰੀਜ਼ ਹੋਈ ਆ ਇਹਨਾਂ ਸਟੇਟ ਦੋਨਾਂ ਸ਼ਹਿਰਾਂ ਦੇ ਵਿੱਚ। ਜੇ ਪਾਪੂਲੇਸ਼ਨ ਬਹੁਤ ਜ਼ਿਆਦਾ ਵਧੀ ਨਹੀਂ ਹੈ, ਲੇਕਿਨ ਪ੍ਰਾਈਸਿਸ ਥੱਲੇ ਆ ਰਹੀਆਂ। ਹੁਣ ਹਿੰਦੁਸਤਾਨ ਦੇ ਵਿੱਚ ਪਾਪੂਲੇਸ਼ਨ ਤਾਂ ਹੁਣ ਵੀ ਵੱਧ ਰਹੀ ਹੈ, ਇਹ ਪ੍ਰਾਈਸਿਸ ਕਈ ਫੋਲਡ ਥੱਲੇ ਆ ਗਈਆਂ
ਭਾਜੀ,
ਤੇ ਇਹਦਾ ਪਾਪੂਲੇਸ਼ਨ ਇਨਕਰੀਜ਼ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ,
ਉਹ ਤਾਂ
ਇਨਫਲੇਟਡ ਪ੍ਰਾਈਸਿਸ ਸੀ ਅਮਨਦੀਪ,
ਉਹ ਤਾਂ ਬਬਲ ਜਿਹਦਾ
ਪੈਰਲਲ ਇਕਨੋਮੀਜ਼ ਕੰਮ ਕਰ ਰਹੀਆਂ ਸੀਆਂ, ਪੈਰਲਲ ਇਕਨੋਮੀ ਜਿਸ ਵੇਲੇ ਗਵਰਨਮੈਂਟ ਦੀਆਂ ਪੋਲਸੀਜ਼ ਹੁਣ ਆਈਆਂ ਆ, ਜਿੱਦਾਂ ਜੀ ਐੱਸ ਟੀ ਦੀ ਪੋਲਸੀ ਆ ਜਾਂ ਬਲੈਕ ਮਨੀ 'ਤੇ ਕੰਟਰੋਲ ਕਰਨ ਦੀ ਪੋਲਸੀ ਆ ਜਾਂ ਜਿਹੜਾ ਡਿਊਲ ਇਕਨੋਮੀ ਚੱਲਦੀ ਹੁੰਦੀ ਸੀ ਉਹਦੇ 'ਤੇ ਕੰਟਰੋਲ ਕਰਨ ਦੀ, ਮਾਫੀਆ 'ਤੇ ਕੰਟਰੋਲ ਕਰਨ ਦੀ ਪੋਲਸੀਜ਼ ਆ, ਗਵਰਨਮੈਂਟ ਦੀਆਂ ਪੋਲਸੀਜ਼ ਥੋੜ੍ਹੀਆਂ ਹੁਣ ਖਾਸ ਤੌਰ 'ਤੇ ਰੰਗ ਦਿਖਾ ਦੇ ਰਹੀਆਂ। ਹੁਣ ਇਹ ਵੀ ਕ੍ਰਿਟਿਸਿਜ਼ਮ ਮਤਲਬ ਹੋ ਰਿਹਾ ਹੈ ਕਿ ਲੋਕਾਂ ਦੇ ਘਰਾਂ ਦੀਆਂ ਪ੍ਰਾਈਸਿਸ ਬਹੁਤ ਥੱਲੇ ਚਲ ਗਈਆਂ, ਘਰ ਬਹੁਤ ਸਸਤੇ ਹੋ ਗਏ। ਜੇ ਘਰ ਸਸਤੇ ਹੋ ਗਏ ਤਾਂ ਆਮ ਬੰਦੇ ਨੂੰ ਉਹਦਾ ਫਾਇਦਾ ਹੈ ਕਿ ਨੁਕਸਾਨ ਆ? ਜੇ ਕੋਈ ਚੀਜ਼ ਸਸਤੀ ਹੁੰਦੀ ਆ,
ਦੇਖੋ ਆਮ ਬੰਦੇ ਨੂੰ ਤਾਂ ਭਾਜੀ, ਆਮ ਬੰਦੇ ਨੂੰ ਤਾਂ ਹੁਣ ਦੇਖੋ ਫਾਇਦਾ ਹੀ ਹੋ ਰਿਹਾ। ਮੈਂ ਉੱਥੇ ਆਉਣਾ ਚਾਹੁੰਦਾ ਸੀ, ਪਹਿਲਾਂ ਮੈਂ ਆਪਣੀ ਗੱਲ ਪਹਿਲੀ ਕੰਪਲੀਟ ਕਰਨਾ ਕਿ ਮਤਲਬ ਨਵਾਂਸ਼ਹਿਰ, ਬੰਗਾ, ਗੜਸ਼ੰਕਰ, ਮਤਲਬ ਜਿਹੜੇ ਰੂਰਲ ਏਰੀਏ ਆ ਇਹਨਾਂ ਦੇ ਵਿੱਚ ਮਤਲਬ ਜਿਹੜੇ ਖੇਤਾਂ ਦੀ ਕੀਮਤ 8 ਲੱਖ ਦੀ ਸੇਲ ਹੋਈ ਆ ਲੇਟੈਸਟ, ਮਤਲਬ ਇਹ ਭਰੋਸੇਯੋਗ
ਸੂਤਰ।
ਮੈਂ ਸੋਚਦਾ ਵੀ ਇਹ ਵੀ ਜ਼ਿਆਦਾ ਆ, ਮਤਲਬ ਇਹ ਵੀ ਬਹੁਤ ਵਧੀਆ ਪ੍ਰਾਈਸ ਹੈ, ਕਿਉਂਕਿ ਜੇ ਖੇਤੀ ਕਰਨੀ ਹੈ ਨਾ, ਜਿਹਨੇ ਖੇਤੀ ਕਰਨੀ ਆ ਤਾਂ ਉਹ ਇਹ ਦੇਖਦਾ ਵੀ ਮੈਂ ਓਨੇ ਪੈਸੇ ਲਾ ਕੇ ਕਿੰਨੇ ਟਾਈਮ ਦੇ ਵਿੱਚ ਇਹਨਾਂ 'ਚੋਂ ਖੇਤੀ 'ਚੋਂ ਖੇਤ 'ਚੋਂ ਪੈਸੇ ਕੱਢੂੰਗਾ, ਜਿੱਦਾਂ ਹਰ ਕੋਈ ਬਿਜ਼ਨਸਮੈਨ ਦੇਖਦਾ। ਚਲੋ 8 ਲੱਖ ਵੀ ਮੈਂ ਸੋਚਦਾ ਵੀ ਥੋੜ੍ਹਾ ਹਾਇਰ ਐਂਡ ਹੈ, ਜੇ ਖੇਤੀ ਦੇ ਪੁਆਇੰਟ ਆਫ ਵਿਊ ਦੇ ਨਾਲ 6 ਜਾਂ 7 ਲੱਖ ਜਾਂ 5 ਲੱਖ ਦੇ ਕਰੀਬ ਹੋਣੀ ਚਾਹੀਦੀ ਆ ਖੇਤੀ ਲਾਇਕ ਜ਼ਮੀਨ। ਹਾਂ, ਸ਼ਹਿਰਾਂ ਦੇ ਲਾਗੇ ਮੈਂ ਸੁਣਿਆ ਵੀ 2 ਕਰੋੜ ਦੀ, 1 ਕਰੋੜ ਦੀ, 3 ਕਰੋੜ ਦੀ ਵੀ ਵਿਕੀ ਆ, ਪਰ ਉਹ ਹੈਗੇ ਪਲਾਟ ਜਿੱਥੇ ਘਰ ਬਣਨੇ ਆ। ਉਹ ਹੁਣ ਅੱਗੇ ਕੀ ਹੁੰਦਾ ਸੀ, ਸ਼ਹਿਰ ਦੇ ਬਿਲਕੁਲ ਨਾਲ ਜਿੱਥੇ ਪਲਾਟ ਇਕੱਠ ਹੋਣੇ ਆ ਉਹ ਜੀ ਵਿਕ ਗਿਆ 1 ਕਰੋੜ ਦਾ, ਅਤੇ 4 ਕਿਲੋਮੀਟਰ 5 ਕਿਲੋਮੀਟਰ ਦੂਰ ਪਿੰਡ ਵਾਲੇ ਸਾਡੇ ਵਰਗੇ ਇੱਦਾਂ ਹੀ ਚੌੜੇ ਹੋ ਜਾਂਦੇ ਸੀ, ਉਹ ਲੈ ਵੀ ਉੱਥੇ ਨਵੇਂ ਸ਼ਹਿਰ ਦੇ ਕੋਲ ਖੇਤ ਵਿਕ ਗਿਆ ਜੀ, ਉਹ 1 ਕਰੋੜ ਦਾ, ਸਾਡਾ ਤਾਂ ਜੀ ਫਿਰ 75 ਲੱਖ ਦਾ ਹੈਗਾ ਹੀ ਆ, ਹੈ ਨਾ। ਮਤਲਬ ਇਹ ਜਿਹੜੇ ਆਹੋ, ਮਤਲਬ ਇਹ ਕੋਈ ਇਹ ਕਿਹੜੀ ਗੱਲ ਹੋ ਗਈ, ਮਤਲਬ ਆ ਬਸ ਆ ਲੱਗ ਗਈ ਆ, ਆ ਜਮਾਂ ਹੀ 5 ਕਿਲੋਮੀਟਰ ਤੇ ਆ ਆਪਾਂ, ਜਮਾਂ ਹੀ 5 ਕਿਲੋਮੀਟਰ ਤੇ, ਹੈ ਨਾ। ਜੇ ਤਾਂ ਮਤਲਬ ਕੀਮਤ ਵਧਾਉਣੀ ਹੋਵੇ ਫਿਰ ਤਾਂ ਆਪਾਂ ਹੈਗੇ ਹਾਂ ਸ਼ਹਿਰ ਦੇ ਜਮਾਂ ਹੀ 5 ਕਿਲੋਮੀਟਰ ਤੇ, ਜੇ ਆਪਾਂ ਕੀਮਤ ਘਟਾਉਣੀ ਹੋਣ ਉਹ, ਅਸੀਂ ਤਾਂ ਯਾਰ ਕਿੱਥੇ 5 ਕਿਲੋਮੀਟਰ, ਕਿੰਨੀ ਦੂਰ ਸ਼ਹਿਰ ਤੋਂ ਰਹਿੰਦੇ ਹਾਂ ਅਸੀਂ ਯਾਰ, ਸਾਡਾ ਕੀ ਤੁਹਾਡੇ ਨਾਲ ਫਿਰ ਇੱਦਾਂ, ਹੈ ਨਾ। ਅਤੇ ਇਸ ਕਰਕੇ ਮਤਲਬ ਉਹ ਜਿਹੜਾ ਨਾ, ਦੂਜੀ ਗੱਲ ਟੋਪੀ ਘੁਮਾਉਣ ਵਾਲੇ ਜਿਹੜੇ ਰੀਅਲ ਇਸਟੇਟ ਸਾਰੇ ਹੁਣ ਇੰਡੀਆ 'ਚ ਤਾਂ ਮੈਂ ਦੇਖਦਾ ਉੱਥੇ ਵੀ ਬਹੁਤ ਰੀਅਲ ਇਸਟੇਟ ਏਜੰਟ ਬਣੇ ਆ। ਮੈਂ ਆਪਣਾ ਮਿੱਤਰ ਹੈ ਨਾ ਗਗਨ ਹੰਸ, ਤੁਸੀਂ ਜਾਣਦੇ ਆ, ਅਤੇ ਉਹਦਾ ਪਰਸੋਂ ਫੋਨ ਆਇਆ, ਮੈਂ ਕਿਹਾ ਕੀ ਕਰ ਰਹੇ ਹੋ? ਉਹ ਕਹਿੰਦਾ ਜੀ ਮੈਂ ਮਤਲਬ ਮੈਂ ਬ੍ਰੋਕਰ ਆ, ਮੈਂ ਆਪਣੇ ਫਾਈਨੈਂਸ ਬ੍ਰੋਕਰ ਦਾ ਕੰਮ ਕਰ ਰਿਹਾ, ਸਿੱਖ ਰਿਹਾ, ਮੈਂਟਰਿੰਗ ਕਰ ਰਿਹਾ। ਮੈਂ ਕਿਹਾ ਅੱਛਾ, ਕਰ ਕੁਰ ਕੇ ਮੈਂ ਕਿਹਾ ਤੂੰ, ਮੈਂ ਕਿਹਾ ਯਾਰ ਹੁਣ ਹਰ ਬੰਦਾ ਰੀਅਲ ਇਸਟੇਟ ਏਜੰਟ ਬਣ ਰਿਹਾ, ਤੂੰ ਰੀਅਲ ਇਸਟੇਟ ਏਜੰਟ ਕਿਉਂ ਨਹੀਂ ਬਣਿਆ, ਹੈ ਨਾ, ਹੋਰ ਬੰਦਾ ਹੀ ਬਣ ਰਿਹਾ, ਹੈ ਨਾ। ਕਹਿੰਦਾ ਭਾਜੀ ਵੀ ਗੱਲ ਇਹ ਹੈ ਵੀ ਮੇਰੇ ਨਾ ਹਜੇ ਅਲਮਾਰੀ ਦੇ ਵਿੱਚ ਸਿਰਫ 4 ਕੋਟ ਪੈਂਟ ਹੈ, ਹੈ ਨਾ। ਅਤੇ ਮੈਂ ਕਿਹਾ ਫਿਰ ਉਹ ਕੋਟ ਪੈਂਟਾਂ ਨਾਲ ਕੀ ਲੈਣ ਦੇਣਾ ਰੀਅਲ ਇਸਟੇਟ ਏਜੰਟ ਬਣਨ ਨੂੰ? ਕਹਿੰਦਾ ਨਹੀਂ ਭਾਜੀ ਵੀ ਇੱਥੇ ਮੈਲਬਨ 'ਚ ਇਹ ਕਹਾਵਤ ਬਣੀ ਹੋਈ ਹੈ ਵੀ ਜਿਹਦੀ ਅਲਮਾਰੀ ਦੇ ਵਿੱਚ ਨਾ 5 ਕੋਟ ਪੈਂਟ ਪਏ ਹੋਣ, ਸਮਝ ਲਓ ਉਹ ਮਿਨੀਮਮ ਰਿਕੁਆਇਰਮੈਂਟ ਹੈ ਰੀਅਲ ਇਸਟੇਟ ਏਜੰਟ ਬਣਨ ਦੀ, ਉਹ ਬਣ ਸਕਦਾ।
ਟਾਈਆਂ ਵੀ ਪੀਲੀਆਂ ਹੋਣ ਜਾਂ ਗੂੜੀਆਂ ਲਾਲ ਹੋਣ,
ਕਹਿੰਦਾ ਕਹਿੰਦਾ ਮੇਰੇ ਕੋਲ ਹਜੇ 4 ਹੀ ਆ, ਅਤੇ ਹੋ ਸਕਦਾ ਕਹਿੰਦਾ ਮੇਤੇ ਨਾ ਹੀ ਲਏ ਹੋਵੇ, ਜਿਸ ਹਿਸਾਬ ਨਾਲ ਮਤਲਬ ਕੋਈ ਮੇਰੇ ਤੋਂ ਲੋਨ ਹੀ ਨਹੀਂ ਲੈ ਰਿਹਾ ਅਤੇ ਮੈਂ ਰੀਅਲ ਇਸਟੇਟ ਏਜੰਟ ਨਾ ਹੀ ਬਣ ਸਕਾਂ। ਖੈਰ ਉਹ ਵੀ ਇਹੀ ਗੱਲਾਂ ਕਰ ਰਹੇ ਸੀ, ਅਸੀਂ ਵੀ ਇਹੀ ਗੱਲਾਂ ਕਰ ਰਹੇ ਕਿ ਜਿਹੜੀ ਇਨਫਲੇਸ਼ਨ ਜਿੱਦਾਂ ਆਰਟੀਫਿਸ਼ਲ ਬਬਲ ਕ੍ਰੀਏਟ ਕਰੀ ਜਾਣੀ, ਹੁਣ ਇੱਕ ਨਾ ਉਹਦੇ ਵਿੱਚ ਦੂਜਾ ਵੱਡਾ ਫੈਕਟਰ ਹੈਗਾ ਵੀ ਜਦੋਂ ਦੀ ਜੀ ਐੱਸ ਟੀ ਆਈ ਹੈ ਨਾ ਉਦੋਂ ਦਾ ਜਿਹੜੀ ਬਲੈਕ ਮਾਰਕੀਟ ਹੈ ਇੰਡੀਆ ਦੇ ਵਿੱਚ, ਮੈਂ ਇਹ ਨਹੀਂ ਕਹਿ ਰਿਹਾ ਮੋਦੀ ਲੈ ਕੇ ਆ ਰਿਹਾ, ਮਤਲਬ ਇਹ 2002-03 ਦੀ ਗੱਲ ਚੱਲ ਰਹੀ ਹੈ, ਕਈ ਸਰਕਾਰਾਂ
ਇਹਦੇ ਵਿੱਚ ਮੋਦੀ ਦੀ ਪਾਲਿਸੀ ਨਹੀਂ ਸੀ ਅਮਦੀਪ, ਹੁਣ ਇੱਥੇ ਦੱਸਣੀ ਪੈਂਦੀ ਹੈ।
ਹਾਂ, ਇਹ ਡਾਕਟਰ ਮਨਮੋਹਨ
ਪਾਲਿਸੀ ਹੈ ਨਾ, ਇਹ ਬਹੁਤ ਵੱਡੇ ਇਕਨੋਮਿਸਟ ਡਾਕਟਰ ਮਨਮੋਹਨ ਸਿੰਘ ਦੀ ਕਾਢ ਆ, ਉਹਨਾਂ ਨੇ ਪਹਿਲੀ ਵਾਰ ਸੋਚਿਆ ਸੀ ਕਿ ਇਹ ਜੀ ਐੱਸ ਟੀ ਲਾ ਕੇ ਤੁਸੀਂ ਦੇਸ਼ ਨੂੰ ਕਿੱਦਾਂ ਸਦ੍ਰਿੜ ਬਣਾ ਸਕਦੇ ਹਾਂ, ਬਿਜ਼ਨਸ ਨੂੰ ਕਿੱਦਾਂ ਸੋਲਿਡ ਬਣਾ ਸਕਦੇ ਹਾਂ, ਜਿਹੜੀ ਕਰਪਸ਼ਨ ਫੈਲੀ ਹੋਈ ਹੈ ਜਾਂ ਮਾਫੀਆ ਆ ਇਹਨੂੰ ਕਿੱਦਾਂ ਦੂਰ ਕਰ ਸਕਦੇ, ਕਰਪਸ਼ਨ ਕਿੱਦਾਂ ਦੂਰ ਹੋ ਸਕਦੀ ਹੈ, ਇਹ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਿਹਾ ਆ, ਕਾਂਗਰਸ ਵੀ ਕਰ ਰਹੀ ਹੈ, ਲੇਕਿਨ ਉਹਨਾਂ ਦੇ ਦਿਮਾਗ ਦੀ ਕਾਢ ਆ ਇਹ।
ਉਹ ਜਿਹੜਾ ਮਲਟੀ ਲੇਅਰ ਮਲਟੀ ਟੈਕਸ ਉਹਦੇ 'ਚ ਕਰਪਸ਼ਨ ਦੇ ਚਾਂਸਿਸ ਬਹੁਤ ਸੀ, ਉਹ ਘੱਟ ਗਏ ਆ, ਕਲੈਕਸ਼ਨ ਵੱਧ ਗਈ ਆ, ਅਤੇ ਉਹ ਜਿਹੜੀ ਜਦੋਂ ਦੀ, ਚਲੋ ਕਹਿਣ ਦਾ ਮਤਲਬ ਇਹ ਸੀਗਾ ਵੀ ਜਦੋਂ ਦੀ ਜੀ ਐੱਸ ਟੀ ਇੰਪਲੀਮੈਂਟ ਹੋਈ ਆ, ਚਲੋ ਕਰਤੀ ਆ ਹੈ ਨਾ ਮੋਦੀ ਨੇ, ਗਵਰਨਮੈਂਟ ਨੇ ਕਰਤੀ ਆ, ਅਤੇ ਉਦੋਂ ਦਾ ਨਾ ਜਿਹੜੀ
ਬਣਿਆ ਬਣਾਇਆ ਪਲੇਟਫਾਰਮ ਇਕਨੋਮਿਕ ਮਿਲ ਗਿਆ ਅਮਨਦੀਪ,
ਹਾਂਜੀ ਹਾਂਜੀ,
ਬਣਿਆ ਬਣਾਇਆ ਇਕਨੋਮਿਕ ਲੈਂਡਮਾਰਕਸ ਉਹਨੂੰ ਮਿਲਿਆ ਸੀ, ਉਹਦੇ 'ਤੇ ਉਹਨੇ ਕੰਮ ਕੀਤਾ, ਕੋਈ ਉਹਨਾਂ ਦੀ ਆਪਣੀ ਨਹੀਂ ਹੈ, ਲੇਕਿਨ ਇਨੀਸ਼ੀਏਟਿਵ ਦਿਖਾਏ ਆ, ਹੌਸਲਾ ਦਿਖਾਇਆ ਆ। ਇਹ ਕੀਤਾ।
ਹਾਂਜੀ ਹਾਂਜੀ, ਨਹੀਂ ਉਹ ਮੈਂ ਤੁਹਾਡੇ ਸਹਿਮਤ ਹਾਂ, ਪਰ ਜਦੋਂ ਡਾਕਟਰ ਮਨਮੋਹਨ ਸਿੰਘ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਤਾਂ ਇਹ ਵਿਰੋਧ ਕਰ ਰਹੇ ਹੁੰਦੇ ਸੀ ਸਾਰਾ। ਖੈਰ ਉਹ ਕਰਨਾ ਹੀ ਹੁੰਦਾ,
ਕਰਦੇ ਸੀ ਵਿਰੋਧ,
ਉਹ ਤਾਂ ਕਰਨਾ
ਹੀ ਵਾਲੇ ਕਰਦੇ ਸੀ।
ਹਾਂ ਉਹ ਤਾਂ ਕਰਨਾ ਹੀ ਹੁੰਦਾ ਨਾ, ਚੰਗੀ ਗੱਲ ਦਾ, ਤੇ ਉਹ ਫਿਰ ਆਪ ਹੀ ਉਹੀ ਇੰਪਲੀਮੈਂਟ ਕਰ ਲਈ। ਖੈਰ ਐਨੀਵੇ, ਉਹ ਹੋਇਆ ਕੀ ਵੀ ਜਿਹੜਾ ਵਪਾਰੀ ਸੀਗਾ, ਵਪਾਰੀ, ਉਹ ਜਿਹੜਾ ਟੈਕਸ ਦਾ ਮਨੀ ਜਮ੍ਹਾਂ ਨਹੀਂ ਸੀ ਕਰਾਉਂਦਾ, ਜਿਹੜੀ ਉਦੋਂ ਵੈਟ ਲੱਗਦੀ ਹੁੰਦੀ ਸੀ ਕੁਛ ਇੰਨੇ ਪਰਸੈਂਟ ਲੱਗਣੀ, ਉਹ ਕੈਸ਼ ਟ੍ਰਾਂਜੈਕਸ਼ਨਾਂ ਕਰੀ ਜਾਣੀਆਂ, ਅਤੇ ਉਹ ਜਿਹੜੇ ਫਿਰ ਪੈਸੇ ਆ ਉਹ ਸ਼ੋਅ ਨਹੀਂ ਕਰਨੇ। ਫਿਰ ਉਹ ਕੀ ਕਰਦੇ ਹੁੰਦੇ ਸੀ, ਉਹ ਜ਼ਮੀਨਾਂ ਖਰੀਦ ਲੈਂਦੇ ਹੁੰਦੇ ਸੀ ਪਿੰਡਾਂ ਦੀਆਂ, ਉਹਨਾਂ ਨੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰਤੀਆਂ, ਵੀ ਆਹ ਜ਼ਮੀਨ ਲੈ ਲਓ, ਥੋੜ੍ਹੇ ਫਾਰਮਿੰਗ ਦਾ ਕੰਮ ਕਰ ਲਓ, ਆੜ੍ਹਤੀਆਂ ਤੋਂ ਜਾਲੀ ਰਸੀਦਾਂ ਲੈ ਲਓ ਜੀ, ਐਂ ਕਰ ਲਓ, ਓਂ ਕਰ ਲਓ, ਬੜਾ ਕੁਛ ਕਰਦੇ ਹੁੰਦੇ ਸੀ। ਜਿਹੜਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਜ਼ਮੀਨਾਂ ਦਾ ਭਾਅ ਘਟਿਆ ਹੈ ਕਿ ਇਹ ਜਿਹੜਾ 2 ਨੰਬਰ ਦਾ ਪੈਸਾ ਆ, ਬਲੈਕ ਮਨੀ,
ਹਾਂਜੀ,
ਉਹ ਫਲੋ ਕਰਨਾ ਬੰਦ ਹੋ ਗਿਆ, ਉਹ ਇਨਵੈਸਟ ਕਰਨਾ ਖੇਤਾਂ 'ਚ ਹੋ ਗਏ। ਇੱਦਾਂ ਹੀ ਜਿਹੜਾ ਸੋਨਾ ਸਟੇਬਲਾਈਜ਼ ਹੋਇਆ ਕਿ ਸੋਨੇ ਦੇ ਵਿੱਚ ਇਨਵੈਸਟ ਕਰਨਾ ਜਿਹੜਾ ਆ ਉਹ ਬੰਦ ਹੋ ਗਏ ਨੇ। ਇਸ ਕਰਕੇ ਹੁਣ ਪੈਸਾ ਜਾਂਦਾ ਕਿੱਥੇ ਆ, 2 ਨੰਬਰ ਦਾ ਪੈਸਾ ਇੱਕ ਤਾਂ ਘੱਟ ਗਿਆ, ਦੂਜਾ ਜਿਹੜਾ ਪੈਸਾ ਆ ਉਹ ਹੁਣ ਜਿਹੜੇ ਬਹੁਤ ਸਾਰੇ ਲੋਕ ਨੇ ਵਪਾਰੀ, ਉਹ ਤਰਲੋ ਮੱਛੀ ਹੋਏ ਪਏ ਨੇ ਵੀ ਸਾਡਾ ਕਿਸੇ ਤਰ੍ਹਾਂ ਪੈਸਾ ਜੀ 1 ਨੰਬਰ ਦਾ ਕਰ ਦਿਉ, ਸਾਡਾ ਪੈਸਾ ਜੀ ਐਂ ਕਰ ਦਿਉ, ਟੋਪੀ ਘੁੰਮਾ ਦਿਉ, ਐਂ ਕਰ ਦਿਉ, ਡੁਬਈ 'ਚੋਂ ਘੁੰਮਾ ਦਿਓ, ਕਈ ਸਕੀਮਾਂ ਨਾਲ ਕਰਦੇ ਨੇ। ਉਹ ਹੁਣ ਪੈਸਾ ਬਾਹਰ ਕੱਢ ਰਹੇ ਨੇ ਇੱਥੋਂ ਵੀ, ਪਰ ਜਦੋਂ ਬਾਹਰ ਜਾਂਦੇ ਨੇ ਬਾਹਰ ਵੀ ਟ੍ਰੀਟੀਆਂ ਹੋਈਆਂ ਨੇ, ਸੋ ਉਹ ਤਕਰੀਬਨ ਫੜ ਹੁੰਦੇ ਨੇ। ਇਹੀ ਹਾਲ ਚਾਈਨਾ ਦਾ, ਇਹੀ ਹਾਲ ਹੁਣ ਇੰਡੀਆ ਦਾ। ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੀ ਕੀਮਤਾਂ ਬੈਕ ਟੂ ਨੋਰਮਲ ਆ ਰਹੀਆਂ, ਜਿੰਨੀਆਂ ਹੋਣੀਆਂ ਚਾਹੀਦੀਆਂ ਆ ਖੇਤੀ ਕਰਨ
ਚਾਹੀਦੀਆਂ।
ਹੁਣ ਦੇਖੋ ਨਾ, ਉਹੀ 5-6 ਕਿਲੋਮੀਟਰ ਦੂਰ ਹੈ, ਲੋਕ ਉੱਥੇ ਵੀ ਮੇਰੇ ਵਰਗੇ, ਆਪਣਾ ਖੇਤ ਇੱਕ ਹੈਗਾ ਆਪਣੇ ਕੋਲ, ਉਹਦੇ ਸੁਪਨੇ ਲੈਵਲ ਲੈ ਜੀ, ਇੱਥੇ ਜੀ 10 ਘਰ ਬਣ ਜਾਣੇ ਆ। ਦੱਸੋ ਖੇਤੀਬਾੜੀ ਵਾਲਾ ਇਲਾਕਾ ਸਾਰਾ ਕੁਝ ਹੈਗਾ, ਵੀ ਉਹ ਉੱਥੇ ਦੀ ਉਹ ਕੀਮਤ ਹੈ, ਸ਼ਹਿਰ ਦੇ ਲਾਗੇ ਦੀ ਸ਼ਹਿਰ ਦੀ ਕੀਮਤ ਹੈ। ਸੋ ਇਹ ਇੱਕ ਸਮੱਸਿਆ। ਦੂਜੀ ਗੱਲ ਇਹ ਆ ਵੀ ਜਿਹੜੇ ਪਲਾਟ ਵੀ ਆ ਉਹ ਵੀ ਵਿਕ ਨਹੀਂ ਰਹੇ, ਜਿਹੜੇ ਜ਼ਿਆਦਾ ਸਰਮਾਏਦਾਰ ਆ ਬਾਹਰੋਂ ਜਾ ਕੇ, ਉੱਥੇ ਜੀ ਪਲਾਟ ਲੈ ਲਓ, ਉੱਥੇ ਪਲਾਟ ਲੈ ਲਓ, ਉਹ ਪਲਾਟ ਦੀਆਂ ਨੀਆਂ ਭਰ ਭਰ ਕੇ ਰੱਖੀਆਂ ਹੋਈਆਂ, ਉੱਥੇ ਘਰ ਬਣ ਨਹੀਂ ਰਹੇ, ਉਹ ਰਿਸੋਰਸਿਸ ਜਿਹੜੇ ਬੰਦ ਕੀਤੇ ਪਏ ਨੇ, ਅਤੇ ਹੁਣ ਕੋਈ ਲੈ ਨਹੀਂ ਰਿਹਾ। ਹੁਣ ਇੱਥੋਂ ਤੱਕ ਕਿ ਹੁਣ ਮੈਂ ਜਾਣਾ ਚੰਡੀਗੜ੍ਹ, ਦੇਖਾਂਗੇ, ਮੈਨੂੰ ਜਦੋਂ 2019 ਦੇ ਵਿੱਚ ਗਏ ਸੀ ਤਾਂ ਆਪਣੇ ਮਿੱਤਰ ਪਿਆਰੇ ਉੱਥੇ ਦੱਸਦੇ ਸੀ ਕਿ 46% ਵੇਕੈਂਸੀ ਭਾਅ ਜੀ, ਜਿਹੜੇ ਮਲਟੀ ਰਾਈਜ ਬਿਲਡਿੰਗਾਂ ਬਣ ਰਹੀਆਂ ਨੇ ਉੱਥੇ ਪਲਾਟ ਬਣ ਰਹੇ ਨੇ, 46% ਖਾਲੀ ਪਏ ਨੇ, ਵਿਕੇ ਨਹੀਂ, ਹੈ ਨਾ। ਔਰ
ਹਾਂਜੀ,
ਅਫੋਰਡੇਬਲ ਹੋ ਰਿਹਾ ਆ, ਆਮ ਲੋਕਾਂ ਵਾਸਤੇ ਅਫੋਰਡੇਬਲ ਹੋ ਰਿਹਾ ਆ, ਉੱਥੇ ਉਹ ਘਰ ਲੈ ਸਕਦੇ ਨੇ ਅਗਰ ਉਹ ਵਧੀਆ ਜੋਬ ਕਰਦੇ ਨੇ ਤਾਂ, ਦੇਖਣ 3-4-5 ਸਾਲਾਂ ਦੇ ਵਿੱਚ ਪੈਸੇ ਜਮ੍ਹਾਂ ਕਰਕੇ ਕਰਦੇ ਨੇ। ਇੱਥੇ ਵੀ ਇਹੀ ਫਾਰਮੂਲਾ ਆਸਟ੍ਰੇਲੀਆ 'ਚ, ਪਰ ਆਸਟ੍ਰੇਲੀਆ ਦੇ ਵਿੱਚ ਜਿਹੜਾ ਆ ਇੱਥੇ ਵੀ ਭਾਅ ਘੱਟ ਰਹੇ ਨੇ, ਉਹ ਜਿਹੜਾ ਆਰਟੀਫਿਸ਼ ਤੁਸੀਂ ਕਿਹਾ ਨਾ ਪੈਸਾ ਵਾਧੂ ਮਿਲਿਆ ਹੋਇਆ ਸੀ ਜਾਂ ਬਾਹਰੋਂ ਆਉਂਦਾ ਪੈਸਾ, ਉਹ ਪੈਸਾ ਘਟਿਆ, ਅਤੇ ਹੁਣ ਇੱਥੇ ਵੀ ਜਿਹੜੀ ਸੇਲ ਉਹ ਘੱਟ ਗਈ ਆ। ਭਾਅ ਜੀ ਇੱਕ ਨਾ ਤੁਸੀਂ ਕਹਿ ਰਹੇ ਸੀਗੇ ਵੀ ਜੋਬਾਂ, ਵੀ ਟੀਚਰਾਂ ਦੀਆਂ ਜੋਬਾਂ ਨੂੰ ਪੈਸੇ ਦੇ ਰਹੇ ਨੇ, ਇਹਦੇ ਬਾਰੇ ਇੱਕ ਬ੍ਰੇਕ ਤੋਂ ਬਾਅਦ ਕਰੀਏ ਗੱਲ, ਮੈਂ ਇੱਕ
ਹਾਂਜੀ ਇਹਦੇ ਬਾਰੇ ਵੀ ਗੱਲ ਕਰਦੇ ਹਾਂ, ਮੈਂ ਇੱਕ ਤੁਹਾਨੂੰ ਇੱਕ ਦਾਸਤਾਂ ਸੁਣਾਵਾਂ।
ਨਹੀਂ ਹਜੇ ਨਹੀਂ, ਪਹਿਲਾਂ ਮੈਨੂੰ ਬ੍ਰੇਕ ਲੈਣੀ ਪੈਣੀ ਆ ਆਪਾਂ ਨੂੰ।
ਚਲੋ,
ਕੁਛ ਨਾ ਅੱਜ ਸਮੱਸਿਆਵਾਂ ਆ ਰਹੀਆਂ ਟੈਕਨੀਕਲ, ਅਤੇ ਬੜੇ ਜ਼ੋਰ ਨਾਲ ਇਹ ਪ੍ਰੋਗਰਾਮ ਚੱਲ ਰਿਹਾ, ਸੋ ਇਸ ਕਰਕੇ ਕਾਲ ਵੀ ਨਹੀਂ ਲੈ ਸਕਦੇ, ਸਿਰਫ ਮਤਲਬ ਟੋਚਨ ਪਾ ਕੇ ਚੱਲ ਰਿਹਾ ਕੰਮ।
ਤੁਸੀਂ ਕੋਈ ਪੜ੍ਹਿਆ ਵੀ ਨਹੀਂ, ਤੁਹਾਨੂੰ ਕੋਈ ਆਇਆ ਸੁਨੇਹਾ ਵੀ ਨਹੀਂ ਆਇਆ?
ਮੈਂ ਉਹੀ ਹੈ ਵੀ ਕੁਛ ਸਮੱਸਿਆਵਾਂ ਚੱਲ ਰਹੀਆਂ ਨੇ, ਸੋ ਅਸੀਂ ਮੈਂ ਕੋਸ਼ਿਸ਼ ਕਰਦਾ ਜੀ 2-4 ਮਿੰਟਾਂ ਤੱਕ ਕੁਛ ਕੁ ਹਿੱਸੇ ਚੱਲ ਪੈਣ, ਕਿਉਂਕਿ ਬਹੁਤ ਭਾਰੀ ਅਪਗ੍ਰੇਡ ਰਾਤੀ ਹੋਇਆ ਅਤੇ ਉਹਦੇ ਕਰਕੇ ਸਿਸਟਮ ਥੋੜ੍ਹਾ ਜਿਹਾ ਹਜੇ ਤਾਰਾਂ ਢਿੱਲੀਆਂ ਨੇ, ਗਿੱਲੀਆਂ ਨੇ। ਸੋ ਇੱਕ ਛੋਟੀ ਜਿਹੀ ਬ੍ਰੇਕ ਅਤੇ ਉਸ ਤੋਂ ਬਾਅਦ ਮਿਲਦੇ ਹਾਂ ਜੀ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ 'ਚੋਂ ਮਿਲ 'ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਅਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਅਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514104।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਟਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275118 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Sharma ji, ki gall, aaj kal nazar nahi aunde tusi?
Oh yaar, ki dassa, office de accounts di sari zimmedari hun mere te hi hai. Tax filing diyan dates lagi aa gayi ne, ta mainu niklan da time nahi mil reha.
Le, bas enni ji gall, twadi sari problem da hal hega Minhas & Company de Amritpal Singh Minhas ji kol, jo certified practicing accountant ne. Tax ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80 1300-9411-80।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਹੈ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਵੀਕਐਂਡ ਚੱਲ ਰਿਹਾ ਤੇ ਸਾਡੀਆਂ ਗੱਲਾਂ ਚੱਲ ਰਹੀਆਂ ਨੇ, ਕੋਸ਼ਿਸ਼ ਕਰ ਰਹੇ ਹਾਂ ਪ੍ਰੋਗਰਾਮ ਅੱਜ ਕੈਰੀ ਔਨ ਚੱਲੀ ਜਾਵੇ। ਮਾਫੀ ਚਾਹੁੰਦੇ ਅੱਜ ਕਾਲਾਂ ਨਹੀਂ ਲੈ ਰਹੇ, ਟੈਲੀਫੋਨ ਸਿਸਟਮ ਡਾਊਨ ਹੈ। ਜਸਪਾਲ ਸਿੰਘ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੌਰਵ ਸ਼ਰਮਾ ਜੀ ਕਹਿ ਰਹੇ ਨੇ ਕਿ ਬੜੀ ਦੇਰ ਬਾਅਦ ਅੱਜ ਪ੍ਰੋਗਰਾਮ ਸ਼ੁਰੂ ਕੀਤਾ, ਲੇਟ ਹੋਏ ਹਾਂ ਤਾਂ ਕੋਈ ਗੱਲ ਨਹੀਂ ਜੀ। ਆਇਆਂ ਨੂੰ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਐਡਲੇਟ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਬਹੁਤ ਸਾਰੇ ਮਿੱਤਰ ਪਿਆਰਿਆਂ ਨੇ ਆਵਾਜ਼ ਦੀ ਸਮੱਸਿਆ ਦੇ ਬਾਰੇ ਗੱਲ ਕੀਤੀ ਆ। ਅਤੇ ਕੈਨਬਰਾ ਤੋਂ ਮਨਜੀਤ ਧਾਲੀਵਾਲ ਜੀ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਜਗਵੀਰ ਸੇਖੋਂ ਪ੍ਰੋਗਰਾਮ 'ਚ ਆ ਗਏ ਨੇ, ਅਤੇ ਹੋਰ ਵੀ ਸੁਨੇਹੇ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅਤੇ ਉਹਨਾਂ ਦੇ ਵਿੱਚ ਮਨਜੀਤ ਧਾਲੀਵਾਲ ਕਹਿ ਰਹੇ ਨੇ, ਕਹਿੰਦੇ ਜੇ ਇਫ ਐਨੀ ਇੰਟਰਨੈਸ਼ਨਲ ਸਟੂਡੈਂਟ ਬਿਕਮ ਅ ਟੀਚਰ ਹੀਅਰ, ਦੇਅਰ ਆਈਲ ਰਿਕੁਆਇਰਮੈਂਟ ਇਜ਼ ਵੈਰੀ ਹਾਈ, 8 ਈਚ, ਦੈਟਸ ਵਾਈ ਹਾਰਡ ਫੋਰ ਸਟੂਡੈਂਟ ਟੂ ਗੈਟ ਦੇ ਸਕੋਰ ਇਨ ਆਈਲਟਸ। ਭਾਅ ਜੀ, ਇਹ ਇੱਕ ਸਮੱਸਿਆ ਹੈ। ਦੂਜੀ ਗੱਲ ਤੁਸੀਂ ਪੁੱਛੀ ਸੀ ਵੀ ਟੀਚਿੰਗ ਪ੍ਰੋਫੈਸ਼ਨ 'ਚ ਜਾਂ ਇਹਦੇ 'ਚ ਕਿਉਂ ਨਹੀਂ ਆ ਰਹੇ ਇੱਦਾਂ ਦੇ ਕੰਮਾਂ ਦੇ ਵਿੱਚ। ਮੈਂ ਜਿਹੜਾ ਗਿਆਨ ਪ੍ਰਾਪਤ ਕੀਤਾ ਔਕਲੈਂਡ ਦੇ ਵਿੱਚ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਭਾਅ ਜੀ, ਜੇ ਇਜਾਜ਼ਤ ਹੋਵੇ ਤਾਂ ਕਰੀਏ ਗੱਲਬਾਤ ਇਹ 'ਤੇ।
ਜੀ ਜੀ ਅਮਨਦੀਪ।
ਹਾਂਜੀ, ਉਹ ਅਸਲ ਦੇ ਵਿੱਚ ਉੱਥੇ ਵੀ ਜਿਹੜੀਆਂ ਜਿੱਦਾਂ ਜੋਬਸ ਨੇ, ਹੈ ਨਾ, ਉਹਨੂੰ ਘੱਟ ਲੋਕ ਤਰਜੀਹ ਦੇ ਰਹੇ ਨੇ। ਇੱਕ ਤਾਂ ਜਿਹੜੀ ਟੀਚਿੰਗ ਜੋਬ ਹੈ ਖਾਸ ਕਰਕੇ, ਉਹ ਫਿਜ਼ੀਕਲੀ ਤੁਹਾਨੂੰ ਜਾਣਾ ਪੈਂਦਾ ਸਕੂਲ ਦੇ ਵਿੱਚ, ਹੈ ਨਾ, ਡਿਮਾਂਡਿੰਗ ਜੋਬ ਹੈ। ਅਤੇ ਜਿਹੜੀਆਂ ਜਿੱਦਾਂ ਹੁਣ ਬੈਂਕਿੰਗ ਸੈਕਟਰ ਦੇ ਵਿੱਚ ਹੈ ਜਾਂ ਹੋਰ ਜੋਬਸ ਨੇ, ਉਹ ਫਲੈਕਸੀਬਲ ਹੁਣ ਹੋ ਗਈਆਂ ਨੇ, ਘਰੋਂ ਵੀ ਕੰਮ ਕਰ ਸਕਦੇ ਹਾਂ ਉਹਦੇ ਵਿੱਚ, ਹੈ ਨਾ। ਉਹ ਇਹ ਇੱਕ ਫੈਕਟਰ ਹੈ। ਦੂਜਾ ਫੈਕਟਰ ਇਹ ਹੈ ਕਿ ਉਹ ਕਹਿੰਦੇ ਨੇ ਕਿ ਨਹੀਂ, ਟੀਚਿੰਗ 'ਚ ਪੈਸਾ ਨਹੀਂ ਹੈਗਾ। ਜਦੋਂ ਮੈਂ ਫਿਰ ਦੱਸਿਆ ਵੀ ਇੱਥੇ ਕਾਫੀ ਪੈਸੇ ਆ, ਲੱਖ ਪਲੱਸ 'ਤੇ ਚੱਲ ਜਾਂਦਾ ਕੰਮ, 1,20,000 ਜਾਂ ਕੁਛ ਇਸ ਤਰ੍ਹਾਂ ਦਾ, ਤਾਂ ਉਹ ਵੀ ਕਹਿੰਦੇ ਵੀ ਇਹਦੇ 'ਚ ਫਿਰ ਬੰਦਾ ਬੰਨ ਹੋ ਜਾਂਦਾ, ਇਹਦੇ 'ਚ ਫਿਰ ਹੋਰ ਵਧਣ ਦੇ ਚਾਂਸਿਸ ਘੱਟ ਹੈ, ਜਿੱਦਾਂ ਕਿਉਂਕਿ ਉਹ ਸਾਰੇ ਹੁਣ ਐਸ ਏ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਹੀ ਸੋਚਦੇ ਆ ਨਾ, ਵੀ ਅਸੀਂ ਟ੍ਰੇਨਿੰਗ ਕੀਤੀ ਵੀ ਉਹ ਗਾਂ ਤੇ ਗਾਂ ਵਧੀ ਜਾਵੇ ਵਧੀ ਜਾਵੇ ਵਧੀ ਜਾਵੇ, ਹੈ ਨਾ, ਅਤੇ ਉਹ ਰੈਗੂਲਰ ਅਸੀਂ ਉਹ ਜੋਬ ਕਰਨੀ ਨਹੀਂ, ਕਿਉਂਕਿ ਬੰਦਾ ਕਹਿੰਦਾ ਵੀ 5-10 ਸਾਲ ਕਰਕੇ ਵੀ ਮੈਂ ਕੁਛ ਹੋਰ ਕੰਮ ਕਰਾਂ, ਜਦੋਂ ਹੋਰ ਕਰਦਾ ਤਾਂ ਉਹਦੇ 'ਚ ਉਹ ਕੈਪੇਬਿਲਿਟੀ ਨਹੀਂ ਹੁੰਦੀ ਫਿਰ, ਜੇ ਮੰਨ ਲਓ 1,20,000 ਤੇ ਬੰਦਾ ਪਹੁੰਚਿਆ ਟੀਚਰ, ਹੈ ਨਾ, 10 ਸਾਲ ਬਾਅਦ, ਅਤੇ ਉਹ ਅੱਕ ਜਾਵੇ ਫਿਰ ਉਸ ਪ੍ਰੋਫੈਸ਼ਨ ਤੋਂ, ਉਹ ਚੇਂਜ ਕਰਨਾ ਚਾਹਵੇ, ਤੁਸੀਂ ਮੈਨੂੰ ਇਹ ਦੱਸੋ ਭਾਅ ਜੀ ਫਿਰ ਉਹਦੇ ਕੋਲ ਕੀ ਆਪਸ਼ਨ ਹੈ?
ਅਮਦੀਪ, ਕਈ ਇੱਥੇ ਮੈਂ ਦੇਖਿਆ ਟੀਚਰ ਦੇ ਬੱਚੇ ਲੋਕ ਆਉਂਦੇ ਆ ਨਿਆਣੇ ਟੀਚਰ ਟੀਚਿੰਗ ਦੇ ਵਿੱਚ, 4-5 ਸਾਲ ਤੋਂ ਬਾਅਦ ਉਹ ਨਾ ਰਹਿੰਦੇ ਨਹੀਂ ਹੈ ਉਹ ਟੀਚਿੰਗ ਦੇ ਵਿੱਚ, ਜਾਂ ਤਾਂ ਉਹ ਟੀਚਿੰਗ ਦੇ ਵਿੱਚ ਹਾਇਰ ਰਿਸਪੋਂਸੀਬਿਲਟੀ 'ਤੇ ਚਲੇ ਜਾਂਦੇ ਆ, ਕਈ ਡੈਪਟੀ ਬਣ ਜਾਂਦੇ, ਕਈ ਪ੍ਰਿੰਸੀਪਲ ਬਣ ਜਾਂਦੇ ਆ, ਕਈ ਆਫਿਸਿਸ ਦੇ ਵਿੱਚ ਚਲੇ ਜਾਂਦੇ, ਫਿਰ ਉੱਥੇ ਵੀ ਨਹੀਂ ਟਿਕਦੇ ਉਹ। ਐਕਚੁਅਲੀ ਟੀਚਿੰਗ ਦੇ ਵਿੱਚ ਜਿੱਦਾਂ ਇਹਨਾਂ ਨੇ ਕਿਹਾ ਆ ਕਿ ਤੁਹਾਨੂੰ ਜਿਹੜਾ ਆਪਣਾ ਨੌਲੇਜ ਆ ਉਹਨੂੰ ਕਾਫੀ ਅਪਗ੍ਰੇਡ ਕਰਨਾ ਪੈਂਦਾ ਆ, ਹਰ ਰੋਜ਼ ਹੀ ਤੁਹਾਨੂੰ ਪੜ੍ਹਨਾ ਪੈਂਦਾ ਆ, ਇੱਕ ਤਰ੍ਹਾਂ ਨਾਲ ਤੁਹਾਨੂੰ ਆਪਣੇ ਕੰਮ 'ਤੇ ਜਾਣਾ ਪੈਂਦਾ, ਉੱਥੇ ਜਾ ਕੇ ਤੁਹਾਨੂੰ ਕੰਮ ਕਰਨਾ ਪੈਂਦਾ, ਇੰਟਰੈਕਸ਼ਨ ਵੀ ਬਹੁਤ ਆ ਉੱਥੇ, ਚੈਲੇਂਜਿੰਗ ਵੀ ਬਹੁਤ ਆ, ਤੁਹਾਡੀ ਜਿਹੜੀ ਇੰਗਲਿਸ਼ ਫਲੂਐਂਸੀ ਆ ਉਹ ਵੀ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ, ਤੁਹਾਨੂੰ ਪੇਰੈਂਟਸ ਦੇ ਨਾਲ ਵੀ ਡੀਲ ਕਰਨਾ ਪੈਂਦਾ, ਤੁਹਾਨੂੰ ਹੋਰ ਜਿਹੜੇ ਸਟੇਕ ਹੋਲਡਰ ਹੁੰਦੇ ਆ ਕਮਿਊਨਿਟੀ ਦੇ ਉਹਨਾਂ ਨਾਲ ਵੀ ਡੀਲ ਕਰਨਾ ਪੈਂਦਾ, ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਕਾਫੀ ਮੁਸ਼ਕਤ ਕਰਨੀ ਪੈਂਦੀ ਉਸ ਜੋਬ ਦੇ ਵਿੱਚ ਰਹਿਣ ਦੇ ਲਈ, ਅਤੇ ਉਹਦੇ ਔਨ ਦਾ ਟੋਪ ਆਫ ਦੈਟ ਐਟ ਦਾ ਵਰਕ ਪਲੇਸ ਤੁਹਾਨੂੰ ਬਹੁਤ ਜ਼ਿਆਦਾ ਹੋਰ ਵੀ ਕੰਮ ਕਰਨੇ ਪੈਂਦੇ ਆ, ਐਡਮਿਨਿਸਟ੍ਰੇਸ਼ਨ ਦੇ ਵੀ ਕਾਫੀ ਕੰਮ ਕਰਨੇ ਪੈਂਦੇ ਆ, ਤੁਹਾਨੂੰ ਰਿਪੋਰਟਸ ਵੀ ਲਿਖਣੀਆਂ ਪੈਣੀਆਂ, ਹਰ ਸਟੂਡੈਂਟ ਦੇ ਨਾਲ ਡਿਫਰੈਂਟਲੀ ਤੁਹਾਨੂੰ ਡੀਲ ਕਰਨਾ ਪੈਂਦਾ, ਲੈਸਨ ਡਿਫਰੈਂਸ਼ੀਏਸ਼ਨ ਵੀ ਕਰਨੀ ਪੈਂਦੀ ਆ ਕਿ ਇੱਕ ਕਲਾਸ ਦੇ ਵਿੱਚ ਜਿਸ ਵੇਲੇ ਤੁਹਾਡੇ ਕੋਲ ਵੱਖ ਵੱਖ ਕਿਸਮ ਦੇ ਵੱਖ ਵੱਖ ਲੈਵਲ ਦੇ ਨਿਆਣੇ ਹੁੰਦੇ ਆ ਉਹਨਾਂ ਦੇ ਵਰਕਸ਼ੀਟ ਡਿਫਰੈਂਟ ਡਿਫਰੈਂਟ ਤਿਆਰ ਕਰਨੀਆਂ ਪੈਂਦੀਆਂ, ਕਾਫੀ ਕੰਮ ਹੁੰਦਾ ਜਿਹੜਾ ਤੁਹਾਨੂੰ ਬੈਕਗਰਾਊਂਡ ਦੇ ਵਿੱਚ ਕਰਨਾ ਪੈਂਦਾ, ਛੁੱਟੀਆਂ ਦੇ ਵਿੱਚ ਕਰਨਾ ਪੈਂਦਾ ਤਾਂ ਕਿ ਤੁਸੀਂ ਸਰਵਾਈਵ ਕਰ ਸਕੋ। ਇਹ ਸਾਰੀਆਂ ਜਿਹੜੀਆਂ ਦਿੱਕਤਾਂ ਆ, ਬਾਕੀ ਜੋਬ ਦੇ ਵਿੱਚ ਕਾਫੀ ਫਲੈਕਸੀਬਿਲਿਟੀ ਹੋਣ ਦੇ ਕਾਰਨ, ਬਾਕੀ ਜੋਬ ਅਟਰੈਕਟਿਵ ਲੱਗਣ ਦੇ ਕਾਰਨ, ਬਾਕੀ ਜੋਬ ਵੱਡੀਆਂ ਸ਼ਹਿਰਾਂ ਦੇ ਹੋਣ ਦੇ ਵਿੱਚ ਹੋਣ ਦੇ ਕਾਰਨ, ਜਾਂ ਜਿਹੜੇ ਉਹ ਚੰਗੀਆਂ ਲੱਗਦੀਆਂ, ਤੁਸੀਂ ਟਾਈ ਸ਼ਾਈ ਵਗੈਰਾ ਲਾ ਕੇ ਜਾਂਦੇ ਆ, ਤੁਹਾਡਾ ਰੋਬ ਸ਼ਾਪ ਵੀ ਕਾਫੀ ਹੁੰਦਾ ਆ, ਪ੍ਰਮੋਸ਼ਨ ਲੈਵਲ ਵੀ ਜ਼ਿਆਦਾ ਹੁੰਦੇ ਆ ਜਿਹੜੇ ਕਰ ਸਕਦੇ, ਤੁਸੀਂ ਅੱਗੇ ਜਾ ਸਕਦੇ ਆ ਟੋਪ ਪੋਜੀਸ਼ਨ 'ਤੇ ਜਾ ਸਕਦੇ ਜਾਂ ਜਾਂ ਜੇ ਤੁਸੀਂ ਇਹ ਬੈਂਕਿੰਗ ਜੋਬ ਕਰਦੇ ਆ ਜਾਂ ਤੁਸੀਂ ਇੰਜੀਨੀਅਰਿੰਗ ਹੈਗੇ ਆ, ਤਾਂ ਉੱਦਾਂ ਦੀਆਂ ਜੋਬਸ ਹੋਰ ਖੇਤਰਾਂ ਵਿੱਚ ਬਹੁਤ ਹੁੰਦੀਆਂ ਆ ਕਿ ਤੁਸੀਂ ਮੂਵਮੈਂਟ ਕਰ ਸਕਦੇ, ਇੱਧਰ ਉੱਧਰ ਜਾ ਸਕਦੇ ਆ। ਜੇ ਤੁਸੀਂ ਟੀਚਿੰਗ ਦੇ ਵਿੱਚ ਆ ਤਾਂ ਤੁਹਾਨੂੰ ਟੀਚਿੰਗ ਦੇ ਵਿੱਚ ਸੈਲਰੀ ਤਾਂ ਕਾਫੀ ਮਿਲਦੀ ਆ, ਲੇਕਿਨ ਕੰਮ ਵੀ ਕਰਨਾ ਮਿਲਦਾ, ਕੰਮ ਕਰਨਾ ਪੈਂਦਾ। ਜਿਹੜੇ ਬੱਚੇ ਹੈਗੇ ਅੱਜ ਕੱਲ੍ਹ ਦੇ ਨੌਜਵਾਨ ਆ ਉਹ ਫਲੈਕਸੀਬਿਲਿਟੀ ਵੀ ਚਾਹੁੰਦੇ ਆ, ਜੋਬ ਕਰੀਅਰਸ ਦੇ ਵਿੱਚ ਚੇਂਜ, ਇੰਸਟੈਂਟ ਚੇਂਜਸ ਵੀ ਚਾਹੁੰਦੇ ਆ, ਉਸ ਕਰਕੇ ਮੇਰੇ ਖਿਆਲ ਦੇ ਵਿੱਚ ਉਹ ਇਸ ਪਾਸੇ ਨਹੀਂ ਆ ਰਹੇ। ਲੇਕਿਨ ਹਾਲਾਂਕਿ ਸਰਕਾਰਾਂ ਕੋਸ਼ਿਸ਼ ਕਰ ਰਹੀਆਂ, ਚੰਗੇ ਪੈਕੇਜ ਉਹਨਾਂ ਨੂੰ ਦੇ ਰਹੀਆਂ, ਲੇਕਿਨ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਅੱਜ ਕੱਲ੍ਹ ਕਿ ਜਿਹੜਾ ਐਕਸਟਰਾ ਐਡਮਿਨਿਸਟ੍ਰੇਟਿਵ ਵਰਕ ਉਹਨਾਂ ਨੇ ਦਿੱਤਾ ਆ ਜਾਂ ਹੋਰ ਕਈ ਇੱਦਾਂ ਦੇ ਕੰਮ ਹੈ ਜਿਹਦੇ ਨਾਲ ਕਿ ਉਹਨਾਂ ਕੋਲ ਕਈ ਵਾਰੀ ਪ੍ਰੈਪਰੇਸ਼ਨ ਦਾ ਘੱਟ ਟਾਈਮ ਹੁੰਦਾ ਆ, ਚਾਹੇ ਯੂਨੀਅਨ ਸਰਕਾਰ ਦੀ ਆਪਸ ਵਿੱਚ ਹੀ ਕਈ ਵਾਰੀ ਬੈਠ ਕੇ ਸਲਾਹਾਂ ਵੀ ਹੁੰਦੀਆਂ ਕਿ ਇਹਨਾਂ ਨੂੰ ਕਿੱਦਾਂ ਅਟਰੈਕਟ ਕੀਤਾ ਜਾਵੇ ਇਸ ਪ੍ਰੋਫੈਸ਼ਨ ਦੇ ਵਿੱਚ। ਕਈ ਕਾਰਨ ਹੈਗੇ ਆ ਅਮਨਦੀਪ ਜਿੱਦਾਂ ਤੁਸੀਂ ਡਿਸਕਸ ਕੀਤੇ ਆ ਜਿਹਦੇ ਕਰਕੇ ਜਿਹੜੇ ਬੱਚੇ ਅਟਰੈਕਟ ਨਹੀਂ ਹੋ ਰਹੇ, ਸਮੱਸਿਆ ਆ ਰਹੀ ਆ। ਲੇਕਿਨ ਕਈਆਂ ਦੇਸ਼ਾਂ ਦੇ ਵਿੱਚ ਜਿੱਦਾਂ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਜੋਬਾਂ ਮਿਲ ਹੀ ਨਹੀਂ ਰਹੀਆਂ, ਉਹਨਾਂ ਨੂੰ ਪੱਕੇ ਹੀ ਨਹੀਂ ਕੀਤਾ ਜਾ ਰਿਹਾ, ਸੈਲਰੀਆਂ ਵੀ ਠੀਕ ਆ ਉੱਥੇ, ਲੋਕ ਜਾਣਾ ਵੀ ਚਾਹੁੰਦੇ ਆ ਲੇਕਿਨ ਉਹ ਜੋਬ ਉੱਥੇ ਮਿਲ ਨਹੀਂ ਰਹੀਆਂ। ਲੇਕਿਨ ਇਹਨਾਂ ਕੰਟਰੀਆਂ ਦੇ ਵਿੱਚ, ਖਾਸ ਤੌਰ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ, ਜਿਹੜੀ ਐਡਵਾਂਸ ਕੰਟਰੀਆਂ ਦੇ ਵਿੱਚ ਇਹ ਸਮੱਸਿਆ ਕਾਫੀ ਇੱਥੇ ਆ ਰਹੀ ਆ ਕਿ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਬੱਚੇ ਨਹੀਂ ਜਾ ਰਹੇ, ਜੇ ਜਾ ਰਹੇ ਆ ਤਾਂ ਉਹਨਾਂ ਦਾ ਰਿਟੈਂਸ਼ਨ ਰੇਟ ਆ ਉਹ ਬਹੁਤ ਘੱਟ ਆ, ਉੱਥੇ ਟਿਕਦੇ ਨਹੀਂ ਹੈ।
ਭਾਅ ਜੀ ਇਹ ਵੀ ਇੱਕ ਕਾਰਨ ਹੈ ਜਿਹੜਾ ਤੁਸੀਂ ਕਹਿੰਦੇ। ਦੂਜਾ ਨਾ, ਜਿਹੜੇ ਫਰੈਸ਼ ਜਦੋਂ ਬੱਚੇ ਆ ਉਹਨਾਂ ਨੂੰ ਟੀਚਿੰਗ ਲੈ ਕੇ, ਉਹਨਾਂ ਨੇ ਦੇਖੋ ਵਿਆਹ ਵੀ ਕਰਾਉਣੇ ਹੁੰਦੇ, ਮੂਵ ਵੀ ਹੋਣਾ ਹੁੰਦਾ, ਉਹਨਾਂ ਨੇ ਘੁੰਮਣਾ ਫਿਰਨਾ ਵੀ ਹੁੰਦਾ ਆ, ਉਹ ਜਿਹੜੇ ਨਾ ਜਿਹੜੇ ਮੈਂ ਤੱਤ ਕੱਢੇ ਨੇ ਉਹ ਇਹ ਹੈ ਕਿ ਜਿਹੜੀਆਂ ਡਿਗਰੀਆਂ ਅੱਜ ਕੱਲ੍ਹ ਹੋ ਰਹੀਆਂ ਨੇ ਆਸਟ੍ਰੇਲੀਅਨ ਬੋਰਨ ਜਾਂ ਨਿਊਜ਼ੀਲੈਂਡ ਜਾਂ ਬਾਹਰ, ਉਹ ਬੱਚਿਆਂ ਨੂੰ ਕਰਾ ਰਹੇ ਨੇ ਜਿਹੜੇ ਹੁਣ ਸੈਟਲ ਹੋ ਚੁੱਕੇ ਨੇ ਪਰਿਵਾਰ, ਉਹ ਡਿਗਰੀਆਂ ਕਰਾਉਂਦੇ ਨੇ। ਉਹ ਜ਼ਰੂਰੀ ਨਹੀਂ ਵੀ ਉਹ ਕੰਮ ਕਰਨ ਦੇ ਲਈ ਡਿਗਰੀਆਂ ਕਰਵਾ ਰਹੇ ਹੋਣ, ਉਹਨਾਂ ਦੇ ਵੈਲਬੀਇੰਗ ਲਈ ਕਰਾ ਰਹੇ ਨੇ, ਹੈ ਨਾ, ਉਹ ਪੈਸ਼ਨੇਟ ਟੀਚਰ ਜਾਂ ਇੱਦਾਂ ਨਹੀਂ ਹੈਗੇ, ਜ਼ਰੂਰੀ ਨਹੀਂ ਉਹਨੇ ਉਹ 'ਚ ਹੀ ਕੰਮ ਕਰਨਾ। ਇੱਕ ਤਾਂ ਇਹ ਬਹੁਤ ਵੱਡਾ ਰੀਜ਼ਨ ਹੈ। ਜਿਹੜੇ ਜਿਸ ਤਰ੍ਹਾਂ ਜੋ ਈਮੇਲ ਵੀ ਆਈ ਆ ਕਿ ਜਿਹੜੇ ਫਰੈਸ਼ ਬੰਦੇ ਆਉਂਦੇ ਨੇ ਬਾਹਰੋਂ ਮਾਈਗ੍ਰੈਂਟ, ਉਹਨਾਂ ਨੂੰ ਉਹਨਾਂ ਲਈ ਮੁਸ਼ਕਲ ਬਹੁਤ ਹੈ ਟੀਚਿੰਗ ਦਾ ਕਰਨਾ, ਕਿਉਂਕਿ ਜੇ ਉਹਨੇ ਇਨਵੈਸਟ ਕੀਤਾ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਲੱਖ ਡਾਲਰ ਸਵਾ ਲੱਖ ਡਾਲਰ 75,000 ਇਹ ਇਨਵੈਸਟ ਹੁੰਦਾ ਚਾਹੇ ਇੱਥੇ ਦਾ ਹੋਵੇ ਚਾਹੇ ਬਾਹਰਲਾ ਹੋਵੇ ਉਹ ਇੰਨੇ ਪੈਸੇ ਜਿਹੜੇ ਇੱਥੋਂ ਦੇ ਬੋਰਨ ਹੈ ਜਾਂ ਪਰਿਵਾਰ ਹੈ ਉਹ ਤਾਂ ਕਹਿੰਦੇ ਚਲੋ ਲੱਖ ਡਾਲਰ ਲਾ ਕੇ ਡਿਗਰੀ ਮਿਲ ਗਏ ਆਪਾਂ ਨੂੰ ਵਿਆਹ ਅਨਯੋਗਾ ਹੋ ਗਿਆ ਵੀ ਲੈ ਵੀ ਵਧੀਆ ਕੁਆਲੀਫਾਈਡ ਬੱਚਾ ਸਾਡਾ ਹੈ ਨਾ ਆਪਾਂ ਬਿਜ਼ਨਸ ਸਾਡੇ ਆਪਣੇ ਚੱਲਦੇ ਸਾਨੂੰ ਬਹੁਤੇ ਕੰਮ ਦੀ ਲੋੜ ਨਹੀਂ ਜਿਹੜਾ ਬੰਦਾ ਬਾਹਰੋਂ ਆਉਂਦਾ ਫਿਰ ਉਹਨੂੰ 8 ਬੈਂਡ ਲੈਣੇ ਪੈਣੇ ਆ ਲੱਖ ਡਾਲਰ ਇਕੱਠਾ ਉਹ ਇਹ ਪ੍ਰੋਫੈਸ਼ਨ ਵਿੱਚ ਚੁਣਦਾ ਨਹੀਂ ਜਿਹੜੀ ਯੰਗ ਮਾਈਗ੍ਰੇਸ਼ਨ ਹੈ ਉਹ
ਕੀ ਬੈਂਡ ਨਹੀਂ ਹੁੰਦੇ ਮਨਦੀਪ ਉਹ ਪੀਟ ਟੈਸਟ ਹੁੰਦਾ ਜੇ ਤੁਸੀਂ ਟੀਚਰ ਬਣਨਾ ਤੁਹਾਡਾ ਜਿਹੜਾ ਕੰਟਰੀ ਆ ਉਹਦੀ ਜਿਹੜੀ ਮਦਰ ਟੰਗ ਇੰਗਲਿਸ਼ ਨਹੀਂ ਆ ਤਾਂ ਉਹਨਾਂ ਨੂੰ ਆ ਕੇ ਇੱਥੇ ਪ੍ਰੋਫੈਸ਼ਨਲ ਇੰਗਲਿਸ਼ ਅਸੈਸਮੈਂਟ ਟੈਸਟ ਆ ਉਹ ਪਾਸ ਕਰਨਾ ਪੈਂਦਾ ਟੀਚਰ ਬਣਨ ਦੇ ਲਈ ਉਹਨੂੰ ਪੀਟ ਟੈਸਟ ਕਹਿੰਦੇ ਆ
ਉਹ ਵੀ ਹੁੰਦਾ
ਜਿਹੜਾ ਹਿੰਦੁਸਤਾਨ ਚ
ਨਾ ਉਹ ਤੋਂ
ਉਹਦੇ ਵਿੱਚ ਤੁਹਾਨੂੰ 80% ਤੋਂ ਜ਼ਿਆਦਾ ਨੰਬਰ ਲੈਣੇ ਪੈਂਦੇ ਆ ਲਿਸਨਿੰਗ ਦੇ ਵਿੱਚ ਰੀਡਿੰਗ ਦੇ ਵਿੱਚ ਰਾਈਟਿੰਗ ਦੇ ਵਿੱਚ ਜਿੰਨੇ ਵੀ ਸਾਰੇ ਕੰਪੋਨੈਂਟ ਆ ਉਹਦੇ ਵਿੱਚ 80% ਤੋਂ ਜ਼ਿਆਦਾ ਨੰਬਰ ਹਰੇਕ ਕੰਪੋਨੈਂਟ 'ਚ ਆਉਣੇ ਚਾਹੀਦੇ ਆ ਤਾਂ ਕਿ ਤੁਹਾਡਾ ਕਮਿਊਨੀਕੇਸ਼ਨ ਜਿਹੜਾ ਸਕਿੱਲ ਆ ਉਹ ਬਹੁਤ ਜ਼ਿਆਦਾ ਵਧੀਆ ਹੋਵੇ ਤੁਸੀਂ ਵਰਕ ਪਲੇਸ 'ਤੇ ਜਾ ਕੇ ਕਮਿਊਨੀਕੇਟ ਚੰਗੀ ਤਰ੍ਹਾਂ ਕਰ ਸਕੋ ਜੇ ਤੁਸੀਂ ਕਮਿਊਨੀਕੇਟ ਹੀ ਨਹੀਂ ਕਰ ਸਕਦੇ ਟੀਚਿੰਗ ਦੇ ਵਿੱਚ ਟੀਚਿੰਗ ਕੀ ਹੁੰਦੀ ਆ ਦਿਸ ਵੇ ਆਫ ਕਮਿਊਨੀਕੇਸ਼ਨ ਸਿਰਫ ਜੇ ਤੁਹਾਡੀ ਕਮਿਊਨੀਕੇਸ਼ਨ ਠੀਕ ਆ ਜੇ ਤੁਸੀਂ ਬੋਲ ਸਕਦੇ ਆ ਨਿਆਣੇ ਦੇ ਮੂਹਰੇ ਖੜ੍ਹੇ ਹੋ ਕੇ ਤੁਸੀਂ ਆਪਣੇ ਕਨਵਰਸੇਸ਼ਨ ਕਰ ਸਕਦੇ ਆ ਉਹਨਾਂ ਦੇ ਨਾਲ ਉਹਨਾਂ ਨੂੰ ਟੈਕਲ ਕਰ ਸਕਦੇ ਆ ਉਹਨਾਂ ਨਾਲ ਗੱਲਬਾਤ ਕਰ ਸਕਦੇ ਆ ਤਾਂ ਹੀ ਬਣ ਸਕਦੇ ਜੇ ਤੁਸੀਂ ਤੁਹਾਡੀ ਕਮਿਊਨੀਕੇਸ਼ਨ ਹੀ ਪੂਰ ਆ ਫਿਰ ਤੁਸੀਂ ਕਿੱਦਾਂ ਟੈਕਲ ਕਰੋਗੇ
ਉਹ ਨਹੀਂ ਸਟੈਂਡਰਡ ਦੇ ਵਿੱਚ ਜਾ ਇਹ ਇਹ ਤੇ ਕੁਐਸਚਨ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ 80% 8 ਬੈਂਡ ਹੋ ਗਏ ਨਾ ਚਾਰਾਂ 'ਚ ਇੰਗਲਿਸ਼ ਦੀ ਵੀ ਆਉਣੀ ਚਾਹੀਦੀ ਹੈ ਨਾ ਹਨਾ
ਹਾਂਜੀ ਹਾਂਜੀ
ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਇੱਥੋਂ ਦੇ ਬੋਰਨ ਬੱਚੇ ਨੇ ਉਹ ਇਹ 'ਚ ਜਾਣਾ ਨਹੀਂ ਚਾਹੁੰਦੇ ਕਿਉਂਕਿ ਉਹ ਠੀਕ ਹੈ ਘਰੋਂ ਵੀ ਠੀਕ ਹੈ ਉਹਨੂੰ ਸਪੋਰਟ ਆ ਉਹਨੇ ਘਰ ਨਹੀਂ ਬਣਾਉਣੇ ਪੇਰੈਂਟਸ ਉਹਨਾਂ ਦੇ ਨਾਲ ਹੈਗੇ ਆ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਲਈ ਇਹ ਟੂ ਐਕਸਪੈਂਸਿਵ ਹੈ ਜੋ ਮੈਂ ਦੋ ਦੇਸ਼ਾਂ ਦਾ ਹੁਣ ਐਕਸਪੀਰੀਅੰਸ ਦੇਖਿਆ ਤੁਹਾਨੂੰ ਪਤਾ ਮੈਂ ਗੱਲ ਵੀ ਕੀਤੀ ਇੱਕ ਦੋ ਬੰਦਿਆਂ ਨਾਲ ਉਹ ਕਹਿੰਦੇ ਬਈ ਲੋੜ ਹੀ ਨਹੀਂ ਹੈਗੀ ਪਹਿਲਾਂ 4 ਸਾਲ ਤੁਸੀਂ ਪੜ੍ਹਾਈ ਕਰੋ ਠੀਕ ਹੈ ਪੜ੍ਹਾਈ ਕਰਕੇ 75,000-80,000 ਕਰਜ਼ਾ ਚੜ੍ਹਾ ਲਓ ਹੈਕਸ ਦਾ ਜਾਂ ਕੋਲੋਂ ਖਰਚ ਲਓ ਫਿਰ 4 ਸਾਲ ਆਮਦਨ ਵੀ ਨਾ ਹੋਵੇ ਹੈਂਡ ਟੂ ਮਾਊਥ ਰਹੋ ਜੇ ਮਤਲਬ ਪੇਰੈਂਟਸ ਦੀ ਸਪੋਰਟ ਨਹੀਂ ਹੈਗੀ ਤਾਂ ਘੱਟੋ ਘੱਟ ਮਤਲਬ ਲੱਖ ਡਾਲਰ ਸਾਲ ਦਾ ਤੁਸੀਂ ਮਤਲਬ 50-60,000 ਜੋਬਾਂ ਦੇ ਵਿੱਚੋਂ ਵਾਪਸ ਕਰੋ ਮਤਲਬ 2-2.5 ਲੱਖ ਨੂੰ ਘਾਟਾ ਪੈ ਗਿਆ ਤੁਹਾਨੂੰ ਤੁਸੀਂ ਹੈਰਾਨ ਰਹਿ ਜੂੰਗੇ ਜਿਹੜੇ ਯੰਗਸਟਰਸ ਨੇ ਜਿਹੜੇ ਮਾਈਗ੍ਰੈਂਟਸ ਨੇ ਉਹ ਸਾਰੇ ਡੋਰ ਡੈਸ਼ ਕਰ ਰਹੇ ਨੇ ਊਬਰ ਕਰ ਰਹੇ ਨੇ ਟੈਕਸੀ ਕਰ ਰਹੇ ਨੇ ਡਰਾਈਵਿੰਗ ਕਰ ਰਹੇ ਨੇ ਔਰ ਮੈਂ ਇੱਕ ਸਹੀ ਅੰਕੜੇ ਤੁਹਾਨੂੰ ਦੱਸਣ ਲੱਗਾ ਟੀਚਰ ਦੇ ਬਰਾਬਰ ਜਿੰਨੀ ਤਨਖਾਹ ਊਬਰ ਚਲਾ ਕੇ ਜਾਂ ਟੈਕਸੀ ਚਲਾ ਕੇ 40 ਹਫ਼ਤਿਆਂ ਦੇ ਵਿੱਚ ਅਗਲੇ ਕਮਾਉਂਦੇ ਨੇ ਹੁਣ ਇੱਕ ਇਹ ਕੰਪੇਅਰ ਕਰ ਮੈਂ ਤਾਂ ਸਿਰਫ ਮੈਂ ਤੁਹਾਨੂੰ ਫਿਗਰ ਦੱਸੇ ਨਹੀਂ
ਕਹਿੰਦੇ ਬੱਚੇ ਕਮਾ ਰਹੇ ਆ ਬੱਚੇ ਊਬਰ ਚਲਾ ਰਹੇ ਆ ਤੁਸੀਂ ਕਹਿੰਦੇ ਆ ਬਾਕੀ ਊਬਰ ਚਲਾ ਰਹੇ ਇੱਥੇ ਤੱਕ ਟੀਚਰ ਵੀ ਊਬਰ ਚਲਾ ਰਹੇ ਜਿੱਥੋਂ ਕਿ ਉਹ ਹੋਰ ਐਕਸਟਰਾ ਪੈਸੇ ਕਮਾ ਰਹੇ ਆ ਕਈ ਵਾਰੀ ਛੁੱਟੀ ਲੈ ਲੈਂਦੇ ਕਹਿੰਦੇ ਊਬਰ ਵਗੈਰਾ ਚਲਾ ਰਹੇ ਜਿੱਦਾਂ ਮੌਜੇ ਬੜੀਆਂ ਜਿੱਦਾਂ ਹੁਣ
ਹਾਂਜੀ ਨਹੀਂ ਇਹ ਕਾਰਨ ਹੈ ਮੈਂ ਤੁਹਾਨੂੰ ਦੱਸਿਆ ਵੀ 1,20,000 ਤਾਂ ਮੈਂ ਘੱਟ ਕਹੇ ਨੇ ਉਹ ਵੀ 40 ਹਫ਼ਤੇ ਮਤਲਬ ਟੀਚਰ ਜਿੰਨੇ 40 ਹਫ਼ਤੇ ਟੀਚਰਾਂ ਦਾ ਸਕੂਲ ਟਰਮ ਹੈ ਇੰਨੇ ਲਾ ਕੇ ਪਰ ਮੈਨੂੰ ਇੱਕ ਸੱਜਣ ਮਿਲੇ ਆ ਉਹ ਕਹਿੰਦਾ ਵੀ ਮੈਂ 1,80,000 ਦੇ ਕਰੀਬ ਕਮਾ ਲੈਂਦਾ ਹਾਂ ਵੱਖਰੀਆਂ ਵੱਖਰੀਆਂ ਚੀਜ਼ ਮਤਲਬ ਚਲਾ ਕੇ ਚੀਜ਼ਾਂ ਅਤੇ ਉਹਦੇ ਵਿੱਚ ਉਹਦੇ ਵਿੱਚ ਫਲੈਕਸੀਬਿਲਟੀ ਕਿੰਨੀ ਆ ਗੱਡੀ ਤੁਹਾਡੀ ਆਪਣੀ ਕਾਰ ਹੀ ਆ ਉਹ ਕਾਰ ਤੁਸੀਂ ਸ਼ੋਪਿੰਗ ਲੈ ਕੇ ਚੱਲ ਜਾਓ ਉਹਦੇ 'ਚ ਬੰਦੇ ਢੋਣੇ ਸ਼ੁਰੂ ਕਰ ਦਿਓ ਤੁਸੀਂ 12 ਹਫ਼ਤੇ ਕਿਤੇ ਘੁੰਮਣ ਜਾਣਾ ਨਾ ਤੁਹਾਨੂੰ ਕਿਤੇ ਨੂੰ ਛੁੱਟੀ ਨਹੀਂ ਲੈਣੀ ਪੈਣੀ ਕੋਈ ਤੁਹਾਡਾ ਲੋਸ ਨਹੀਂ ਹੋਣਾ ਕੋਈ ਤੁਹਾਡੇ ਗਾਹਕ ਨਹੀਂ ਮਰਨੇ ਸਿੰਪਲੀ ਸਟੋਪ ਐਂਡ ਲੀਵ ਠੀਕ ਹੈ ਫਲੈਕਸੀਬਿਲਟੀ ਕਿੰਨੀ ਹੈ ਸੋ ਇਸ ਕਰਕੇ ਜਿਹੜੇ ਮਿਡ ਏਜ ਦੇ ਆ ਉਹ ਇੱਧਰ ਦੀ ਫਲੈਕਸੀਬਿਲਟੀ ਭਾਲਦੇ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਫਲੈਕਸੀਬਿਲਟੀ ਨਹੀਂ ਹੈਗੀ ਇੱਦਾਂ ਹੀ ਹੋਰ ਵੀ ਆ ਨਰਸਿੰਗ ਦੇ ਵਿੱਚ ਇੱਧਰ ਨੂੰ ਤਾਂ ਨਹੀਂ 92 ਸਿਸਟਮ ਤੋਂ ਲੋਕ ਹਟ ਰਹੇ ਨੇ ਉਹ ਹੈ ਕਿ ਕੰਟਰੈਕਟ ਟਾਈਪ ਕਰਨਾ ਜੀ
ਇੱਕ ਮੰਦੀ ਵੀ ਸਟੋਰੀ ਵੀ ਹੁੰਦੀ ਸੀ ਕਿ ਦੋ ਬੰਦੇ ਬੈਠੇ ਇੰਡੀਆ ਤੋਂ ਕੋਈ ਬੰਦਾ ਆਇਆ ਉਹ ਡਾਕਟਰ ਸੀਗਾ ਹੈ ਨਾ ਉਹ ਡਾਕਟਰ ਆਇਆ ਇੱਥੇ ਐਜ਼ ਏ ਡਾਕਟਰ ਮਾਈਗ੍ਰੇਟ ਹੋਇਆ ਆਸਟ੍ਰੇਲੀਆ ਦੇ ਵਿੱਚ ਤਾਂ ਸਵੇਰੇ ਜਿੱਦਾਂ ਉਹ ਟੈਕਸੀ 'ਚ ਬਹਿ ਗਿਆ
ਅੱਛਾ
ਤਾਂ ਜਿਹੜਾ ਟੈਕਸੀ ਡਰਾਈਵਰ ਸੀ ਉਹਨੂੰ ਪੁੱਛਦਾ ਵੀ ਤੂੰ ਵੀ ਕੀ ਤੇਰਾ ਪ੍ਰੋਫੈਸ਼ਨ ਆ ਵੀ ਤੂੰ ਕਹਿੰਦਾ ਮੈਂ ਜੇ ਮੈਂ ਡਾਕਟਰ ਹਾਂ ਉੱਥੋਂ ਮਾਈਗ੍ਰੇਟ ਹੋ ਕੇ ਆਇਆ ਵੀ ਮੈਂ ਇੱਥੇ ਆ ਕੇ ਡਾਕਟਰੀ ਕਰਨੀ ਆ ਹੈ ਨਾ ਤਾਂ ਜਿਹੜਾ ਟੈਕਸੀ ਡਰਾਈਵਰ ਸੀ ਉਹਨੂੰ ਸੁਣਾਉਣ ਉਹਨੂੰ ਗੱਲਾਂ ਉਲਾਪਿਆ ਕਰਨ ਵੀ ਜਿਹੜੇ ਡਾਕਟਰ ਆ ਉਹਨਾਂ ਨੂੰ ਉੱਥੇ ਜਾ ਕੇ ਇੱਥੇ ਨਾ ਥੋੜ੍ਹਾ ਜਿਹਾ ਮੁਸ਼ਕਲ ਆ, ਉਹਨਾਂ ਨੂੰ ਦੁਕਾਨ ਵੀ ਲੈਣੀ ਪੈਂਦੀ ਆ, ਉਹਨੂੰ ਟੈਸਟ ਵੀ ਕਲੀਅਰ ਕਰਨੇ ਪੈਂਦੇ ਆ, ਉਹ ਟੈਸਟ ਕਲੀਅਰ ਵੀ ਕਰ ਲੈਂਦੇ ਆ, ਕਈ ਵਾਰੀ ਗਾਹਕ ਆਉਂਦੇ ਆ, ਕਈ ਵਾਰੀ ਗਾਹਕ ਨਹੀਂ ਆਉਂਦੇ ਡਾਕਟਰਾਂ ਨੂੰ, ਕਈ ਵਾਰੀ ਜਿਹੜੇ ਪੇਸ਼ੈਂਟ ਆ ਉਹ ਥੋੜ੍ਹੀ ਲੀਗਲੀ ਪ੍ਰੋਬਲਮ ਵੀ ਦੇ ਦਿੰਦੇ ਆ, ਇੱਦਾਂ ਸਭ ਕੁਛ ਕਰ ਲੈਂਦੇ ਆ ਨਾ, ਵੀ ਜਿਹੜਾ ਡਾਕਟਰ ਸੁਣਦਾ ਰਿਹਾ ਸਾਰੀਆਂ ਗੱਲਾਂ, ਵੀ ਡਾਕਟਰ ਕਹਿੰਦਾ ਵੀ ਤੈਨੂੰ ਇਹ ਸਾਰੀਆਂ ਗੱਲਾਂ ਦਾ ਕਿੱਦਾਂ ਪਤਾ, ਉਹ ਕਹਿੰਦਾ ਮੈਂ ਵੀ ਡਾਕਟਰ ਹੀ ਹਾਂ, ਹੁਣ ਟੈਕਸੀ ਚਲਾਉਣਾ ਹੈ, ਵੀ ਉਹ ਔਖਾ ਕੰਮ ਆ ਥੋੜ੍ਹਾ ਜਿਹਾ, ਵੀ ਇੱਦਾਂ ਚੰਗਾ ਨਹੀਂ ਲੱਗਦਾ ਜਿੱਦਾਂ ਹੁਣ।
ਨਹੀਂ ਇਹ ਗੱਲਾਂ ਸਹੀ ਆ, ਆਪਣੇ ਸੁਰਿੰਦਰ ਕੌਰ ਗਿੱਲ,
ਮੈਂ ਵੀ ਡਾਕਟਰ ਹੀ ਆਇਆ ਸੀਗਾ,
ਡਾਕਟਰ ਜੀ ਮੈਂ ਵੀ ਡਾਕਟਰ ਸੀ। ਸੁਰਿੰਦਰ ਕੌਰ ਗਿੱਲ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੀ ਜਿਹੜੇ ਫਰੈਸ਼ ਗ੍ਰੈਜੂਏਟ ਹੈ ਟੀਚਰ, ਉਹਦਾ ਟੀਚਰ ਸੈਲਰੀ ਉਹਨਾਂ ਲਈ ਗੁੱਡ ਹੈ, ਜਿਹੜੇ ਸੀਨੀਅਰ ਟੀਚਰ ਆ ਚਾਂਸਿਸ ਜਿਹੜੇ ਆ ਨਾ ਅਗਾਂਹ ਵਧਣ ਦੇ ਉਹ ਬਹੁਤ ਘੱਟ ਹੁੰਦੇ ਨੇ, ਅਤੇ ਉਹ ਖੜ੍ਹ ਜਾਂਦੇ ਨੇ, ਸਟੈਗਨੇਟ ਹੋ ਜਾਂਦੇ ਨੇ, ਅਤੇ ਸੀਨੀਅਰ
ਟੀਚਰ ਅੱਗੇ ਵੱਧ ਕੇ ਜਾਣਾ ਵੀ ਕਿੱਥੇ ਆ,
ਉਹ ਐਸਪੀਰੇਸ਼ਨ,
ਪੈਸੇ ਮਿਲ ਜਾਂਦੇ, ਕੰਮ ਚੱਲੀ ਜਾਂਦਾ, ਸਭ ਕੁਛ ਠੀਕ ਠਾਕ ਹੋ ਹੀ ਜਾਂਦਾ, ਫਿਰ ਸਬਰ ਦੀ ਘਾਟ ਆ।
ਹਾਂਜੀ ਨਹੀਂ ਉਹ ਕਹਿੰਦੇ ਵੀ ਉਹ ਸੀਨੀਅਰ ਟੀਚਰਸ ਵਾਸਤੇ ਨਾ ਵੀ ਉਹ ਹੁੰਦਾ ਨਾ ਬੰਦੇ ਨੇ ਮੈਂ ਆਹ ਕਰ ਲਵਾਂ ਉਹ ਕਰ ਲਵਾਂ, ਫਲੈਕਸੀਬਿਲਟੀ ਵੀ ਚਾਹੀਦੀ ਹੁੰਦੀ ਆ। ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਹੋਲੀਡੇ ਤੁਹਾਨੂੰ ਮਿਲਦੀ ਆ, ਪਰ ਟੀਚਿੰਗ ਜੋਬ ਜਿਹੜੀ ਬਹੁਤ ਡਿਮਾਂਡਿੰਗ ਅਤੇ ਚੈਲੇਂਜਿੰਗ ਹੈ, ਅਤੇ ਟੀਚਰਸ ਲਾਈਕ ਅਸ ਫੇਸ ਰੇਸਿਜ਼ਮ ਐਜ਼ ਵੈਲ, ਇਹ ਵੀ ਇੱਕ ਬਣਦਾ ਮੁੱਦਾ, ਅਤੇ ਮੈਂ ਬਿਲਕੁਲ ਇਸ ਤੋਂ ਕਹਿੰਦਾ ਕਿ ਹੁੰਦੀ ਹੈ ਇਹ ਗੱਲ। ਖੈਰ ਭਾਅ ਜੀ ਗੱਲ
ਹੁੰਦਾ ਆ, ਪਰ ਇੰਨਾ ਨਹੀਂ ਹੈ, ਡਿਪੈਂਡ ਕਰਦਾ ਤੁਸੀਂ ਕਿਹੜੇ ਕਿਹੜੇ ਏਰੀਏ, ਕਈ ਏਰੀਏ ਵਿੱਚ ਰੇਸਿਜ਼ਮ ਬਹੁਤ ਆ, ਕਈ ਏਰੀਏ ਦੇ ਵਿੱਚ ਰੇਸਿਜ਼ ਬਿਲਕੁਲ ਹੀ ਨਹੀਂ ਆ, ਕਈਆਂ 'ਚ ਮਿਕਸਡ ਆ, ਇੱਦਾਂ ਹੈਗਾ ਆ ਇਹ, ਕਈ ਜਿਹੜੇ ਰੀਜਨਲ ਇਲਾਕੇ ਆ ਕਈਆਂ 'ਚ ਰੇਸਿਜ਼ ਬਹੁਤ ਆ, ਕਈ ਬਹੁਤ ਫਰੈਂਡਲੀ ਵੀ ਆ ਮਨਦੀਪ, ਜਿੱਥੇ ਤੁਹਾਡੀ ਬਹੁਤ ਇੱਜ਼ਤ ਵੀ ਹੁੰਦੀ ਆ, ਕਿ ਖਾਸ ਤੌਰ 'ਤੇ ਜਿਹੜੇ ਸਿੱਖ ਧਰਮ ਦੇ ਨਾਲ ਰਿਲੇਟਡ ਬੰਦੇ ਆ ਨਾ, COVID-19 ਦੇ ਕਾਰਨ ਜਿਹੜੇ ਸਿੱਖ ਧਰਮ ਦੇ ਲੋਕਾਂ ਨੇ ਇੱਥੇ ਲੰਗਰ ਵਗੈਰਾ ਲਾਏ ਆ, ਇਸ ਕਮਿਊਨਿਟੀ ਦੀ ਸੇਵਾ ਕੀਤੀ ਆ, ਤਾਂ ਉਹਦੇ ਨਾਲ ਇਹ ਜਿਹੜੇ ਸਿੱਖ ਧਰਮ ਦੇ ਜਾਂ ਹਿੰਦੂ ਧਰਮ ਦੇ ਲੋਕ ਵੀ ਆ, ਉਹਦੇ ਇਹ ਸਮਾਜ ਦੇ ਵਿੱਚ ਜਿਹੜੇ ਗੋਰਾ ਸਮਾਜ ਦੇ ਵਿੱਚ ਆ, ਇਹਦੀ ਕਾਫ਼ੀ ਇੱਜ਼ਤ ਮਨਦੀਪ ਵਧੀ ਆ, ਤੁਹਾਨੂੰ ਬੜੇ ਰਿਸਪੈਕਟਫੁੱਲ ਢੰਗ ਦੇ ਨਾਲ ਬੁਲਾਇਆ ਜਾਂਦਾ, ਤੁਹਾਡੀ ਇੱਜ਼ਤ ਕਾਫ਼ੀ ਹੋਈ ਆ, ਇਹ ਤੁਸੀਂ ਮੰਨੋ ਜਾਂ ਨਾ ਮੰਨੋ। ਮੈਂ ਰੀਜਨਲ ਇਲਾਕਿਆਂ 'ਚ ਜਾ ਕੇ ਦੇਖਿਆ ਆ ਕਿ ਤੁਹਾਡੀ ਥੋੜ੍ਹੀ ਜਿਹੀ ਸੇ ਹੈਗੀ ਆ,
ਮੈਂ ਕਿਉਂ ਨਹੀਂ ਮੰਨੂੰਗਾ। ਅਤੇ ਸਾਡੇ ਨਾਲ ਹਰਦੀਪ ਸਿੰਘ ਸੰਧੂ ਜੁੜੇ ਨੇ, ਗੋਲਡ ਕੋਸਟ ਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਦੇ ਰਹੇ ਨੇ। ਭਾਅ ਜੀ ਗੱਲ ਇਹ ਹੈ ਵੀ ਜਿਹੜੀ ਸੇ ਆ, ਸੇ ਦੀ ਗੱਲ ਤਾਂ ਇਹ ਹੋਵੇ ਵੀ ਕੁੱਕੜਾਂ ਦੀ ਕਿੰਨੀ ਕੁ ਸੇ ਹੁੰਦੀ ਆ, ਤੁਸੀਂ ਮੈਨੂੰ ਦੱਸੋ, ਖੁੱਡੇ 'ਚ ਜਦੋਂ
ਅਮਨਦੀਪ ਕੁੱਕੜਾਂ ਦੀ ਕਈ ਵਾਰੀ ਸੇ ਹੁੰਦੀ ਹੈ, ਕਈ ਵਾਰੀ ਨਹੀਂ ਵੀ ਹੁੰਦੀ, ਇਹ ਨਹੀਂ ਕਹਿ ਸਕਦਾ ਹੁੰਦੀ ਹੀ ਨਹੀਂ ਹੈ, ਕਈ ਵਾਰੀ ਜਿਹੜੇ ਛੱਡ ਦਿੰਦਾ ਬਾਹਰ, ਜਿਹੜੇ ਘੁੰਮਦੇ ਫਿਰਦੇ ਐਸ਼ ਊਸ਼ ਕਰਦੇ ਆ, ਅਤੇ ਸੇ ਬਥੇਰੀ ਹੁੰਦੀ ਆ, ਕਿਸ ਵੇਲੇ ਕਈ ਓਕੇਜਨ ਇੱਦਾਂ ਦੇ ਆਉਂਦੇ ਆ, ਫਿਰ ਉਹ ਜਾਲੀਆਂ ਦੇ ਪਿੱਛੇ ਬੰਦ ਕਰ ਦਿੱਤੇ ਜਾਂਦੇ, ਫਿਰ ਸੇ ਘੱਟ ਜਾਂਦੀ ਆ, ਪਤਾ ਨਹੀਂ ਹੁਣ ਕਿਹੜੀ ਗੱਲ ਕਰਨੀ ਚਾਹੁੰਦੇ ਆ।
ਤੁਸੀਂ ਇੱਥੇ ਸਾਡੇ ਘਰੇ ਆਏ ਆ, ਖੁੱਡਾ ਦੇਖਿਆ ਹੀ ਆ ਉੱਧਰ ਸੰਗਤਰਿਆਂ ਦੇ ਪਰਲੇ ਪਾਸੇ,
ਦੇਖਿਆ
ਹੁਣ ਜਦ ਆਪਾਂ ਉੱਧਰ ਨੂੰ ਜਾਂਦੇ ਹੁੰਦੇ ਸੀ, ਸਾਨੂੰ ਦੇਖ ਕੇ ਕਿੱਦਾਂ ਉਹ ਬਾਂਗਾਂ ਜਿਹੀਆਂ ਦੇ ਕੁੜ 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 ਕਰਨ ਲੱਗ ਪੈਂਦੇ ਹਨਾ, ਉਹਨਾਂ 'ਚ ਖਲਬਲੀ ਜਿਹੀ ਮਰ ਜਾਂਦੀ ਆ, ਉਹ ਐਂ ਕਰ ਰਹੇ ਜਿੱਦਾਂ
ਇੱਦਾਂ ਸਮਝਦੇ ਵੀ ਚੋਗਾ ਪਾਉਣ ਆਇਆ, ਉਹ ਇੱਦਾਂ ਸਮਝਦੇ ਬੰਦਾ ਚੋਗਾ ਪਾਉਣ ਆਇਆ,
ਹਾਂ ਉਹ ਸਮਝਦੇ ਆ ਚੋਗਾ ਪਾਉਣ ਆਇਆ ਹਨਾ, ਅਤੇ ਸਾਨੂੰ ਪਤਾ ਹੁੰਦਾ ਅਸੀਂ ਉਹਨਾਂ ਦੇ ਆਂਡੇ ਚੱਕਣ ਆਏ ਹਾਂ, ਉਹ ਸਮਝਦੇ ਸਾਨੂੰ ਕੁਝ ਦੇਣ ਆਇਆ ਕੁਕੜੀਆਂ ਦੇ ਖੁੱਡੇ ਚੋਂ,
ਬਿਲਕੁਲ ਬਿਲਕੁਲ ਇਹ ਬੰਦੀ ਵੀ ਇੱਦਾਂ ਹੀ ਹੁੰਦੀ ਆ
ਹਨਾ, ਅਸੀਂ ਬਾਹਰ
ਦੇ ਵਿੱਚ ਸਾਨੂੰ ਚੋਗਾ ਪਾਉਣ ਆਇਆ, ਅਸੀਂ ਜਾਂਦੇ ਆਂਡੇ ਚੱਕਣ ਆਇਆ, ਪ੍ਰੋਬਲਮ ਇਹੀ ਆ,
ਅਸੀਂ ਦੋਏ ਗਏ ਸੀਗੇ, ਸਾਨੂੰ ਕੁਕੜੀਆਂ ਦੇਖ ਕੇ ਉਹ ਬੜਾ ਉਹਨੀ ਮਤਲਬ ਇੱਦਾਂ ਲੱਗੇ ਵੀ ਜਿੱਦਾਂ ਕਹਿ ਰਹੀਆਂ ਆ ਅਮਰੀਕ ਭਾਜੀ ਕੀ ਜੈ, ਅਮਰੀਕ ਸਿੰਘ ਫਲੋਰਾ ਕੀ ਜੈ, ਅਮਰੀਕ ਸਿੰਘ ਜਿੰਦਾਬਾਦ, ਅਮਰੀਕ ਇੱਦਾਂ ਹੀ ਲੱਗਦਾ ਸੀ ਨਾ ਵੀ ਇੱਦਾਂ ਕਹਿ ਰਹੇ, ਲੈ ਵੀ ਆ ਗਏ
ਬਿਲਕੁਲ
ਉਹ ਆਪਸ ਦੇ ਵਿੱਚ ਗੱਲਾਂ ਕਰਦੀਆਂ ਹੋਣੀਆਂ, ਉਹ ਲੈ ਆ ਗਏ, ਉਹ ਦੋ ਜਣੇ ਆਉਂਦੇ ਅੱਜ ਤਾਂ ਫਿਰ ਡਬਲ ਖੁਰਾਕ ਪਊਗੀ, ਉਹਨੂੰ ਵੀ ਸਾਨੂੰ ਪਾ ਕੇ ਦੇਖਣੀ ਖੁਰਾਕ ਹੈ ਨਾ, ਇੱਦਾਂ ਹੀ ਹੈ ਨਾ, ਅਤੇ ਉਹ ਗੱਲ ਤਾਂ ਇਹ ਹੈ ਵੀ ਅਸੀਂ ਦੋਵੇਂ ਸਲਾਹ ਕਰ ਰਹੇ ਹਾਂ, ਭਾਅ ਜੀ ਅੱਜ ਆਪਾਂ ਦੋ ਜਣੇ ਹਾਂ, ਆਪਾਂ ਅੱਜ ਇਹਨਾਂ ਦੇ ਸਾਰੇ ਹੀ ਆਂਡੇ ਚੱਕ ਕੇ ਲੈ ਜਾਣੇ ਆ, ਆਪਾਂ ਖਾਵਾਂਗੇ ਅੱਜ ਹਨਾ, ਅਤੇ ਇਹ ਹੈਗੀ ਹੈ
ਇਹਨਾਂ 'ਚ ਵੱਢਣਾ ਵੀ ਆ।
ਹਾਂ ਹੁਣ ਇਹ ਕੁੱਕੜਾਂ ਦੇ ਖੁੱਡੇ ਤੋਂ ਗੱਲ ਯਾਦ ਆਈ, ਮੋਦੀ ਸਾਹਿਬ ਵੀ ਆਏ ਸੀਗੇ, ਉਹਦੇ ਬਾਰੇ ਗੱਲ ਕਰੀਏ, ਪੰਜਾਬ ਦੇ ਵਿੱਚ
ਚਾਰ ਪੰਜ ਦਿਨ ਪਹਿਲਾਂ ਹੀ ਆਏ ਆ।
ਆਹੋ ਮੈਨੂੰ ਉਹ ਦੇਖ ਕੇ ਅਸਲ ਦੇ ਵਿੱਚ ਕੀ ਆ ਨਾ, ਜਦੋਂ ਮੈਂ ਦੇਖਿਆ ਵੀ ਲੈ ਬਈ ਹੈ ਨਾ ਮੋਦੀ ਸਾਹਿਬ ਆਏ, ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਉਹ ਦੇਣ ਕੀ ਆਏ ਆ ਹੈ ਨਾ, ਕਿਉਂਕਿ ਜਦੋਂ ਮੈਂ ਦੇਖਿਆ ਤਾਂ ਸਟੇਜ ਦੇ ਉੱਤੇ ਆਪਣੇ ਮਿੱਤਰ ਅਜੇਪਾਲ ਬਰਾੜ ਉਹਨਾਂ ਨੇ ਪਾਈ, ਕਹਿੰਦੇ ਇੱਕ ਪਾਸੇ ਤਾਂ ਉਹਨੇ ਕੁੱਕੜਾਂ ਦਾ ਖੁੱਡਾ ਬਣਾਇਆ ਅਤੇ ਦੂਜੇ ਪਾਸੇ ਪੰਜਾਬ ਦੇ MLA, ਕਹਿੰਦੇ ਬਸ ਇੱਕੋ ਹੀ ਆ, ਬਹੁਤਾ ਫਰਕ ਨਹੀਂ ਹੈਗਾ। ਫਿਰ ਮੈਂ ਜਦ ਤਹਿ ਨਾਲ ਦੇਖਿਆ ਤਾਂ ਭਾਅ ਜੀ ਤੁਹਾਨੂੰ ਸਟੋਰੀ ਪਤਾ ਕੀ ਹੋਈ ਆ, ਗੱਲ ਕੀ ਹੋਈ ਆ, ਉਹ ਜਿੱਥੇ ਆਉਣਾ ਸੀਗਾ ਨਾ,
ਦਾਸਤਾਂ ਸੁਣਾਉਣ ਲੱਗੇ ਤਾਂ ਸੁਣਾ ਦਿਓ ਸਾਰੀ।
ਉਹ ਜਿੱਥੇ ਉਹਨੇ ਆਉਣਾ ਸੀ ਨਾ, ਉਹ ਇੱਦਾਂ ਸੀਗਾ ਵੀ ਇੱਕ ਪੰਡਾਲ ਸੀਗਾ, ਪੰਡਾਲ ਸਟੇਜ ਅਤੇ ਇੱਕ ਪਾਸੇ ਸਟੇਜ ਲੱਗੀ ਹੋਈ ਸੀ, ਉੱਥੇ ਮੋਦੀ ਸਾਹਿਬ ਹੋਣੀ ਜਾਂ ਮੈਂ ਕੁਛ ਖਾਸ ਬੰਦਿਆਂ ਨੇ ਬਹਿਣਾ ਸੀ, ਅਤੇ ਉਹਦੇ ਮੂਹਰੇ ਨਾ ਕਾਫੀ ਜਿੱਦਾਂ ਥਾਂ ਛੱਡਿਆ ਹੋਇਆ ਸੀਗਾ, ਉਹਦੇ ਪਿੱਛੇ ਕੁਰਸੀਆਂ ਲਾਈਆਂ ਹੋਈਆਂ ਸੀ, ਜਿੱਦਾਂ ਡੀ ਜੇ ਨਹੀਂ ਛੱਡ ਦਿੰਦਾ ਵਿਚਾਲੇ, ਜਿੱਦਾਂ ਵਿਆਹ ਪਾਰਟੀਆਂ 'ਚ ਜਾਂਦੇ ਆ ਭੰਗੜਾ ਪਾਉਣ ਨੂੰ ਜਾਂ ਡਾਂਸ ਕਰਨ ਨੂੰ, ਵਿਚਾਲੇ ਡੀ ਜੇ ਦਾ ਥੈਂ ਛੱਡਿਆ ਹੁੰਦਾ, ਡਾਂਸ ਫਲੋਰ ਇੱਦਾਂ ਖਾਲੀ ਥੈਂ ਛੱਡਿਆ ਸੀ। ਅਤੇ ਮੈਂ ਕਿਹਾ ਸ਼ਾਇਦ ਇੱਦਾਂ ਹੋਣੀ ਆ ਵੀ ਜਦੋਂ ਮੋਦੀ ਸਾਹਿਬ ਨੇ ਕੋਈ ਦਾਣਾ ਪਾਉਣਾ ਤਾਂ ਇੱਥੇ ਫਿਰ ਸਾਰਿਆਂ ਨੇ ਰਲ ਕੇ ਭੰਗੜਾ ਪਾਉਣਾ, ਖੜ੍ਹ ਕੇ ਜੱਪੀਆਂ ਜੁੱਪੀਆਂ ਪਾਓਗੇ। ਉਹ ਬਾਅਦ 'ਚੋਂ ਪਤਾ ਲੱਗਾ, ਹਾਂ ਉਹ ਬਾਅਦ 'ਚੋਂ ਪਤਾ ਲੱਗਾ ਗੱਲ ਕੀ ਸੀ। ਖੈਰ ਉਹ ਫਿਰ ਦੇਖਿਆ ਵੀ ਸਾਈਡ ਦੇ ਉੱਤੇ ਨਾ ਉਹ ਐਮ ਐਲ ਏ ਬੈਠੇ ਸਾਰੇ ਪੰਜਾਬ ਦੇ, ਅਤੇ ਉਹ ਜਿੰਦਾਬਾਦ ਮੋਦੀ ਸਾਹਿਬ ਜਿੰਦਾਬਾਦ। ਉਹ ਜਦੋਂ ਡਿਟੇਲ 'ਚ ਦੇਖਿਆ ਤਾਂ ਉਹ ਜਿਹੜੀ ਕੁੱਕੜਾਂ ਵਾਲੀ ਜਾਲੀ ਲਾਈ, ਉਹ ਖੁੱਡੇ ਵਾਲੀ ਜਿਹੜੀ ਅਸੀਂ ਇੱਥੇ ਲਾਈਓ ਆ, ਜਿਹੜੀ ਚੁੱਕ ਬਾਹਰ, ਹਾਂ ਚੁੱਕ ਫੈਂਸ ਜਿਹੜੀ ਆ, ਉਹਦੇ ਪਿੱਛੇ ਬਿਠਾ ਲਿਓ ਐਮ ਐਲ ਏ, ਹੈ ਨਾ ਵੀ ਉਹ। ਮੈਂ ਕਿਹਾ ਯਾਰ ਆਹ ਤਾਂ ਮਤਲਬ ਕਮਾਲੇ ਹੋ ਗਈ। ਅਤੇ ਉਹ ਜਿਹੜਾ ਡਿਸਟੈਂਸ ਹੈ, ਮਤਲਬ ਸਿਕਿਉਰਿਟੀ, ਉਸ ਮਗਰੋਂ ਪਤਾ ਲੱਗਾ ਵੀ ਉਹ ਮੋਦੀ ਸਾਹਿਬ ਦੇ ਲਾਗੇ ਨਹੀਂ ਕੋਈ ਲੱਗਣ ਦੇਣਾ ਇਹਨਾਂ ਬੱਚੋ ਬੰਦਾ। ਅਤੇ ਦੇਖੋ ਵੀ ਪੰਜਾਬ ਦੀ ਵਜ਼ਾਰਤ ਭਗਵੰਤ ਮਾਨ ਹੋਣਾ ਨੂੰ ਆਪਣੇ ਐਮ ਐਲ ਏ ਤੇ ਇੰਨਾ ਕੁ ਕੌਨਫੀਡੈਂਸ ਹੈ ਕਿ ਉਹਨਾਂ ਦਾ ਐਮ ਐਲ ਏ ਜਾ ਕੇ ਕਿਤੇ ਸਿੱਧਾ ਮੋਦੀ ਨੂੰ ਜੱਫੀ ਨਾ ਪਾ ਲਵੇ, ਅਤੇ ਉਹਨਾਂ ਨਾਲ ਸੌਦਾ ਨਾ ਕਰ ਲਵੇ ਬੈਠਿਆਂ ਦੇ, ਅੱਖ ਨਾ ਮਿਲਾ ਲਵੇ ਵੀ ਮੈਂ ਤੁਹਾਡੇ ਆਉਣ ਲੱਗਾ। ਇਹੀ ਕਾਰਨ ਹੋ ਸਕਦਾ ਫੈਂਸ ਦੇ ਮਤਲਬ ਖੁੱਡੇ 'ਚ ਬੰਦ ਕਰਨ ਦੇ ਆਪਣੇ ਐਮ ਐਲ ਏ, ਹੋਰ ਕੀ ਹੋ ਸਕਦਾ ਭਾਅ ਜੀ?
ਮੈਨੂੰ ਤਾਂ ਇਹੀ ਲੱਗਦਾ ਬੰਦੇ।
ਹੁਣ ਦੇਖੋ ਨਾ, ਉਹ ਆਪਣੇ ਬੰਦੇ ਸਮਝਦੇ ਸੀ, ਉਹ ਕੁਛ ਦੇ ਕੇ ਜਾਊਗਾ, ਖੁਰਾਕ ਪਾ ਕੇ ਜਾਊਗੇ, ਹੈ ਨਾ। ਉਹ ਆਂਡੇ ਚੱਕਣ ਆਇਆ ਸੀ, ਕਰਨ ਕੀ ਆਇਆ ਸੀ ਮੋਦੀ ਸਾਹਿਬ? ਤੁਸੀਂ ਤਾਂ ਜ਼ਿਆਦਾ ਜਾਣਦੇ ਹੋ ਪਾਰਟੀ ਬਾਰੇ।
ਮੋਦੀ ਸਾਹਿਬ ਮਨਦੀਪ, ਜਿਹੜਾ ਇੱਕ ਨਾ ਕੈਂਸਰ ਦਾ ਰਿਸਰਚ ਸੈਂਟਰ ਮੋਹਾਲੀ, ਉਹਦਾ ਉਦਘਾਟਨ ਕਰਨ ਆਏ ਸੀ। ਉਹ 2013 ਦੇ ਵਿੱਚ ਉਹਦੀ ਜਿਹੜੀ ਨੀਂਹ ਪੱਥਰ ਰੱਖਿਆ ਸੀ, ਉਹ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ, ਉਹਨਾਂ ਨੇ ਰੱਖਿਆ ਸੀ। ਉਦੋਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਸੀ, ਅਤੇ ਹੁਣ ਉਹਦਾ ਉਦਘਾਟਨ ਉਹ ਕਰਕੇ ਗਏ ਆ, ਉਹਨੂੰ ਚਾਲੂ ਕਰਕੇ ਗਏ, ਔਰ ਦੇਸ਼ ਦੇ ਜਾਂ ਜਿੰਨੇ ਵੀ ਸਟੇਟ ਆਲੇ ਦੁਆਲੇ ਉਹਨਾਂ ਦੇ ਸਮਰਪਿਤ ਕਰਕੇ ਗਏ ਆ, ਉਹਨੂੰ ਚਾਲੂ ਕਰਕੇ ਗਏ ਆ। ਉਹ ਇੱਕ ਦਿਨ ਦੌਰੇ ਲਈ ਆਏ ਸੀ, ਆਸਾਂ ਬਣੀਆਂ ਸੀ ਪੰਜਾਬ ਦੇ ਲੋਕਾਂ ਨੂੰ ਵੀ ਕਿ ਮੋਦੀ ਸਾਹਿਬ ਇੱਥੇ ਆਊਗੇ, ਕੋਈ ਪੈਕੇਜ ਦਊਗੇ, ਪੰਜਾਬ ਦੇ ਕਰਜ਼ੇ ਮਾਫ਼ ਕਰੂਗੇ ਜਾਂ ਹੋਰ ਕੋਈ ਹੋਰ ਫੈਸਿਲਿਟੀਜ਼ ਦਊਗੇ, ਇੱਦਾਂ ਦੇ ਪੈਕੇਜ। ਪਰ ਉਹਨਾਂ ਨੇ ਦਿੱਤਾ ਨਹੀਂ, ਇਹ ਉੱਦਾਂ ਚੰਗਾ ਤਾਂ ਮੈਨੂੰ ਵੀ ਨਹੀਂ ਲੱਗਿਆ ਕਿ ਦੇਣੇ ਚਾਹੀਦੇ ਸੀ, ਜੇ ਪੈਸੇ ਦਿੱਤੇ ਨਹੀਂ ਹੈ ਜਾਂ ਉਹ ਪੈਕੇਜ ਕੋਈ ਦਿੱਤੇ ਨਹੀਂ ਹੈ, ਇਹ ਬਿਰਕਰਾ ਕੀਤਾ ਹੈ ਪੰਜਾਬ ਨਾਲ। ਅਮਨਦੀਪ, ਇੱਥੇ ਗੱਲ ਇੱਕ ਹੋਰ ਵੀ ਸਮਝ ਆਉਂਦੀ ਆ ਕਿ ਇੱਕ ਉਹ ਕੋਈ ਆਪਣੇ ਪੋਲੀਟੀਕਲ ਮੋਟਿਵ ਲਈ ਇੱਥੇ ਨਹੀਂ ਆਏ ਸੀ। ਜੇ ਉਹ ਪੈਕੇਜ ਦੇ ਵੀ ਜਾਂਦੇ, ਸਪੋਜ਼ ਕਰੋ ਉਹ ਪੰਜਾਬ ਦੇ ਕਰਜ਼ਿਆਂ ਲਈ ਪੈਸੇ ਦੇ ਜਾਂਦੇ, ਮਾਫ਼ ਕਰਨ ਦੇ ਲਈ ਪੈਸੇ ਦੇ ਜਾਂਦੇ ਜਾਂ ਹੋਰ ਪੈਸੇ ਉਹਨਾਂ ਨੂੰ ਪੰਜਾਬ ਸਰਕਾਰ ਨੂੰ ਦੇ ਜਾਂਦੇ, ਤਾਂ ਪੰਜਾਬ ਸਰਕਾਰ ਨੇ ਉਹ ਪੈਸੇ ਕੀ ਕਰਨੇ ਸੀ? ਉਹਨਾਂ ਨੇ ਆਪਣੀਆਂ ਜਿਹੜੀ ਉਹਨੇ ਵਾਅਦੇ ਕੀਤੇ, ਉਹ ਸਰਕਾਰ ਜਿਹੜੇ ਲੋਕਾਂ ਦੇ
ਡਿਵਰਟ ਕਰਦੇ,
ਫਜ਼ੂਲ ਦੇ ਵਾਅਦੇ ਕਿਹਾ ਜਾ ਸਕਦੇ ਆ, ਬਿਜਲੀ ਮਾਫ਼ੀ ਦੇ ਜਾਂ ਦੂਜੇ ਜਿਹੜੇ ਆਮ ਆਦਮੀ ਕਲੀਨਿਕ ਬਣਾਉਣੇ ਉਹਦੇ ਜਾਂ ਹੋਰ ਜਿਹੜੀਆਂ ਉਹਨਾਂ ਨੇ ਚੀਪ ਇੱਕ ਤਾਂ ਰੇਹੜੀਆਂ ਵੰਡੀਆਂ ਆ। ਇੱਕ ਪਾਸੇ ਤਾਂ ਮੋਦੀ ਸਾਹਿਬ ਕਹਿੰਦੇ ਮੁਫ਼ਤ ਦੀਆਂ ਰੇਹੜੀਆਂ ਵੰਡਦੇ ਆ ਨਾ, ਦੂਜੇ ਪਾਸੇ ਤੁਸੀਂ ਉਹਨਾਂ ਨੂੰ ਰੇਹੜੀਆਂ ਦੇ ਪੈਸੇ ਦੇ ਹੋਰ ਰੇਹੜੀਆਂ ਵੰਡੋ, ਤਾਂ ਉਹ ਕਿਉਂ ਦੇ ਕੇ ਜਾਂਦੇ ਪੈਸੇ ਪੰਜਾਬ ਨੂੰ? ਜਾਂ ਉਹ ਪੰਜਾਬ ਨੂੰ ਤਾਂ ਪੈਸੇ ਦੇਣੇ ਚਾਹੀਦੇ ਸੀ, ਲੋਕਾਂ ਦੇ ਲਈ ਤਾਂ ਪੈਸੇ ਦੇਣੇ ਚਾਹੀਦੇ ਸੀ, ਲੇਕਿਨ ਅਗਰ ਉਹ ਆਮ ਆਦਮੀ ਪਾਰਟੀ ਨੂੰ ਪੈਸੇ ਦੇ ਜਾਂਦੇ ਤਾਂ ਉਹਨਾਂ ਨੇ ਤਾਂ ਹੋਰ ਮੁਫ਼ਤ ਦੀਆਂ ਰੇਹੜੀਆਂ ਵੰਡ ਕੇ ਅਤੇ ਉਹਨਾਂ ਦੇ ਘਰ 'ਤੇ ਡਾਕਾ ਮਾਰਨਾ ਸੀ। ਤਾਂ ਹਿਮਾਚਲ 'ਚ ਚੋਣਾਂ ਹੋ ਰਹੀਆਂ, ਗੁਜਰਾਤ 'ਚ ਚੋਣਾਂ ਹੋ ਰਹੀਆਂ, ਪੈਸਾ ਉੱਧਰ ਵੀ ਖਰਚਿਆ ਜਾ ਸਕਦਾ ਸੀ। ਮੋਦੀ ਸਾਹਿਬ ਇੰਨੇ ਪੋਲੀਟੀਕਲੀ ਇੰਨੇ ਵੀਕ ਨਹੀਂ ਹੈ ਕਿ ਉਹ ਇਹਨਾਂ ਨੂੰ ਪੈਸੇ ਦੇ ਜਾਂਦੇ, ਹੋ ਸਕ ਪੰਜਾਬ ਦੇ ਲੋਕਾਂ ਨੂੰ ਅਗਰ ਅਮਨਦੀਪ ਉਹ ਪੈਸੇ ਇਸ ਕਰਕੇ ਦੇ ਕੇ ਸ਼ਰਤਾਂ ਵੀ ਲਾਉਂਦੇ ਕਿ ਇਹ ਜਿਹੜਾ ਪੈਸਾ ਅਸੀਂ ਦੇ ਰਹੇ ਹਾਂ ਇਹਦੇ ਨਾਲ ਤੁਸੀਂ ਟੀਚਰ ਰੱਖੋ, ਉਹਨਾਂ ਨੂੰ ਜਿਹੜੇ ਕੋਂਟਰੈਕਟ 'ਤੇ ਟੀਚਰ ਰੱਖੇ ਉਹਨਾਂ ਨੂੰ ਪੂਰੀਆਂ ਤਨਖਾਹਾਂ ਦਿਓ, ਜਿਹੜੀਆਂ ਨਰਸਾਂ ਤੁਸੀਂ ਕੋਂਟਰੈਕਟ 'ਤੇ 10-10 ਹਜ਼ਾਰ ਦੇ ਲਈ ਰੱਖੀਆਂ ਉਹਨਾਂ ਨੂੰ ਫੁੱਲ ਤਨਖਾਹ ਦਿਓ, ਉਹਨਾਂ ਨੂੰ ਫੈਸਿਲਿਟੀ ਦਿਓ, ਉਹਨਾਂ ਨੂੰ ਪੱਕੇ ਕਰੋ, ਕੱਚੇ ਕਾ ਜੇ ਇੱਦਾਂ ਦੀਆਂ ਕੋਈ ਰਿਸਟ੍ਰਿਕਸ਼ਨ ਲਾ ਕੇ ਅਗਰ ਪੈਸੇ ਦੇ ਕੇ ਜਾਂਦੇ ਤਾਂ ਉਹਦੀ ਬੜੀ ਸ਼ਲਾਘਾ ਹੋਣੀ ਸੀ। ਪੰਜਾਬ ਦੇ ਲੋਕ ਡਿਜ਼ਰਵ ਕਰਦੇ ਆ, ਕਿਉਂ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਦੇ ਲਈ।
ਭਾਜੀ ਗੱਲ ਇਹ ਹੁੰਦੀ ਆ ਕਿ ਪੈਸੇ ਤਾਂ ਦਿੱਤੇ ਜਾਂਦੇ ਆ ਜੇ ਕਿਤੇ ਐਪਲੀਕੇਸ਼ਨ ਪਾਈ ਹੋਵੇ। ਜਦੋਂ ਤੁਸੀਂ ਲੋਟਰੀ ਪਾਉਣੀ ਨਹੀਂ ਤਾਂ ਤੁਹਾਡੀ ਲੋਟਰੀ ਨਿਕਲਣੀ ਕਿੱਦਾਂ ਆ? ਤੁਸੀਂ ਪ੍ਰੋਜੈਕਟ ਬਣਾ ਬਣਾ ਕੇ ਦੱਸਿਓ ਹੁਣ ਸਰਕਾਰ ਨੇ ਭਈ ਇੱਥੇ ਅਸੀਂ ਜੀ ਆਹ ਟੀਚਰਾਂ ਨੂੰ ਪੈਕੇਜ ਆਹ ਦੇਣਾ, ਸਕੂਲਾਂ ਦਾ ਦੇਣਾ, ਹੋਸਪਿਟਲ ਬਣਾਉਣੇ ਆ, ਸੜਕਾਂ ਬਣਾਉਣੀਆਂ, ਤੁਸੀਂ ਐਪਲੀਕੇਸ਼ਨਾਂ 'ਤੇ ਐਪਲੀਕੇਸ਼ਨਾਂ ਪਾਈ ਜਾਓ, ਫਿਰ ਉਹਨਾਂ ਦੇ ਆਉਣ ਤੋਂ ਪਹਿਲਾਂ ਕਹੋ ਵੀ ਤੁਸੀਂ ਆਉਣਾ ਆ ਭਾਈ, ਤੁਸੀਂ ਇੱਕ ਅੱਧਾ ਅਨਾਊਂਸ ਕਰ ਦਿਓ ਹੈ ਨਾ, ਜਦੋਂ ਤੁਸੀਂ ਮੰਗ ਪਤਾ ਹੀ ਨਹੀਂ ਤੁਸੀਂ ਮੰਗ ਕੀ ਰਹੇ ਹੋ, ਤੁਸੀਂ ਤੁਸੀਂ ਪ੍ਰੋਮਿਸ ਕੀ ਕਰ ਰਹੇ ਹੋ, ਅਸੀਂ ਮੁਫ਼ਤ 'ਚ ਬਿਜਲੀ ਦੇਣੀ ਹੈ ਜੀ, ਅਸੀਂ ਮੁਫ਼ਤ 'ਚ ਪਾਣੀ ਦੇਣਾ ਜੀ, ਅਸੀਂ ਬੱਸਾਂ ਮੁਫ਼ਤ 'ਚ ਕਰ ਦੇਣੀਆਂ,
ਅਸੀਂ ਔਰਤਾਂ ਨੂੰ ਮੁਫ਼ਤ 'ਚ ਸਫ਼ਰ ਕਰਾਉਣਾ,
ਅਸੀਂ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਦੇ ਦੇਣਾ, ਉਹ ਕਹਿੰਦਾ ਭਾਈ ਫਿਰ ਤੁਸੀਂ ਆਪੇ ਕਰੋ, ਇਹ ਕੋਈ ਪ੍ਰੋਜੈਕਟ ਥੋੜੋ ਆ,
ਆਪੇ ਦੇ ਦਿਓ,
ਇਹ ਕੋਈ ਪ੍ਰੋਜੈਕਟ, ਹਾਂ ਇਹ ਕੋਈ ਪ੍ਰੋਜੈਕਟ ਥੋੜੋ ਹੈ, ਤੁਹਾਡੇ ਮਤਲਬ ਸ਼ੋਸ਼ੇ ਆ, ਪੋਲੀਟੀਕਲ ਸ਼ੋਸ਼ੇ, ਕਮਿਊਨਿਟੀ ਨੂੰ ਤਾਂ ਇਹਦਾ ਕੋਈ ਫਾਇਦਾ ਨਹੀਂ ਹੋਣਾ, ਅਤੇ ਇਸ ਕਰਕੇ ਤੁਹਾਨੂੰ ਉਹ ਪੰਜਾਬ ਸਰਕਾਰ ਨੂੰ ਕਿਸੇ ਵੀ ਸਰਕਾਰ ਨੂੰ ਐਪਲੀਕੇਸ਼ਨਾਂ ਪਾਉਣੀਆਂ ਪੈਣੀਆਂ, ਪ੍ਰੋਜੈਕਟ ਬਣਾਉਣੇ ਪੈਣੇ ਆ, ਵੱਡੀਆਂ ਵੱਡੀਆਂ ਫਾਈਲਾਂ ਹੁੰਦੀਆਂ ਉਹ ਜਮ੍ਹਾਂ ਕਰਾਉਣੀਆਂ ਪੈਣੀਆਂ, ਪ੍ਰੋਸੀਜਰ ਫੋਲੋ ਕਰੋ, ਪਾਈਪ ਲਾਈਨ 'ਚ 7-8-10 ਪ੍ਰੋਜੈਕਟ ਪਏ ਹੋਣ, ਉਹ ਕਹੋ ਵੀ ਹੁਣ ਬਈ ਆਹ ਇੰਨੇ ਕਰੋੜ ਦਾ ਤੁਸੀਂ ਪਾਓ, ਅਸੀਂ ਇੰਨੇ ਪਾਉਣੇ, ਤੁਸੀਂ ਇੰਨੇ ਪਾਉਣੇ, ਇਹ ਤਾਂ ਬਣਦੀ ਹੈ ਗੱਲ, ਹੁਣ ਆ ਕੇ ਜੀ ਸਾਨੂੰ ਕੋਈ ਦੇ ਕੇ ਨਹੀਂ ਗਏ ਹੈ ਨਾ, ਦੂਜੀ ਗੱਲ ਹੁਣ ਮੈਂ ਵੀ ਪੰਜਾਬ ਜਾਣਾ, ਮੈਨੂੰ ਵੀ ਅਕਲ ਆ ਗਈ ਹੁਣ, ਆਪਾਂ ਵੀ ਕੁਛ ਨਹੀਂ ਲੈ ਕੇ ਜਾਣਾ ਉੱਥੇ, ਬਸ ਇੱਦਾਂ ਉੱਥੇ ਰੋਟੀ ਪਾਣੀ ਛੱਕ ਕੇ ਆ ਜਾਣਾ, ਅਤੇ ਆਪਾਂ ਕਿਸੇ ਨੂੰ ਕੁਛ ਨਹੀਂ ਦੇਣਾ ਉੱਥੇ, ਅੱਗੇ ਇੱਥੋਂ ਆਈਫੋਨ ਲੈ ਕੇ ਜਾਣੇ, ਕਦੇ ਕੁਛ ਲੈ ਕੇ ਜਾਣਾ, ਹੁਣ ਨਹੀਂ ਆਪਾਂ ਜਾਣਾ, ਹੁਣ ਮੋਦੀ ਮੰਗਰ ਕਰਿਆ ਕਰਨੀ ਆ, ਆਰਾਮ ਨਾਲ ਜਾਇਆ ਕਰਨਾ।
ਅਮਨਦੀਪ, ਅਮਨਦੀਪ ਤੁਹਾਨੂੰ ਕੋਵਿਡ-19 ਵੇਲੇ ਦੀਆਂ ਸਟੋਰੀਆਂ ਦਾ ਪਤਾ ਨਹੀਂ ਲੱਗਾ, NRI ਦੀ ਉੱਤੇ ਹਾਲਤ ਹੋਈ ਆ,
ਇੰਨੀ ਭੈੜੀ NRI ਨਾ ਹੋਈ,
ਕਿੰਨੇ ਝੰਡੇ ਤੁਹਾਡੇ ਉੱਤੇ ਝੁਲਦੇ ਆ,
ਹੁਣ ਮੈਂ ਦੇਖਣਾ ਆ ਵੀ ਜੇ ਤਾਂ ਉਹੀ ਹਾਲਾਤ ਰਹੇ ਫਿਰ ਮੈਂ ਅਗਲੀ ਵਾਰ ਲੈ ਕੇ ਜਾਊਂਗਾ, ਜੇ ਹਿਸਾਬ ਨਾਲ ਮਾੜੀ ਟ੍ਰੀਟਮੈਂਟ ਇੰਨਾ, ਮੈਂ ਹੁਣ ਬਦਲਾ ਲੈਣਾ ਜਾ ਕੇ, ਮੈਂ ਕੱਖ ਨਹੀਂ ਕਿਸੇ ਦੇ ਲਈ ਲੈ ਕੇ ਜਾਣਾ, ਅਤੇ ਉੱਥੇ ਉਹਨਾਂ ਨੂੰ ਦੇਖਦੇ ਹਾਂ ਵੀ ਕਿੰਨੀ ਕੁ ਟ੍ਰੀਟਮੈਂਟ ਕਰਦੇ ਸਾਡੇ ਨਾਲ। ਅਤੇ ਭਾਅ ਜੀ ਜਿਹੜੀ ਇੱਕ ਮੋਦੀ ਸਾਹਿਬ ਦੀ ਗੱਲ ਕਰਦੇ ਹਾਂ ਤੁਸੀਂ ਵੀ ਪੰਜਾਬ ਦੇ ਵਿੱਚ ਪੈਰ ਪਸਾਰਨ ਦੀ ਗੱਲ ਕਰਦੇ, ਮੈਨੂੰ ਪਹਿਲਾਂ ਥੋੜ੍ਹੇ ਸ਼ੱਕ ਸੀਗਾ, ਹੁਣ ਮੈਂ ਤੁਹਾਡੇ ਨਾਲ ਔਨ ਏਅਰ ਗੱਲ ਕਰਨੀ, ਆਪਣੇ ਦੋਹਾਂ 'ਚ ਗੱਲ ਰਹੇ, ਜਿਹੜੇ
ਅੱਛਾ ਜੀ
ਤੁਹਾਨੂੰ ਪਤਾ ਇੱਕ BJP ਦੇ ਨੇਤਾ ਆ, ਉਹ ਬਹੁਤ ਬਿਆਨ ਦਿੰਦੇ ਨੇ ਪੰਜਾਬੀਆਂ ਦੇ ਬਾਰੇ, ਸਿੱਖਾਂ ਦੇ ਬਾਰੇ ਪੋਜ਼ਿਟਿਵ ਬਿਆਨ ਦਿੰਦੇ ਨੇ, ਸੱਤਿਆਪਾਲ ਮਲਿਕ,
ਹਾਂਜੀ
ਪਤਾ ਤੁਹਾਨੂੰ, ਉਹਨਾਂ ਨੇ ਬਹੁਤ ਉਹਨਾਂ ਨੇ ਬਹੁਤ ਬਿਆਨ ਦਿੱਤੇ ਆ ਜੀ, ਸਿੱਖ ਬੜੇ ਬਹਾਦਰ ਹੁੰਦੇ ਨੇ ਹੈ ਨਾ, ਇਹ ਇੰਦਰਾ ਨੂੰ ਕਹਿਤਾ ਸੀ ਮੈਂ ਤੈਨੂੰ ਮਾਰ ਦੇਣਗੇ, ਇਹਨਾਂ ਨਾਲ ਪੰਗਾ ਨਾ ਲਓ, ਮੈਂ ਪੰਜਾਬੀ ਲੋਕਾਂ ਦੀ ਬਹੁਤ ਕਰਦਾ ਹੁਣ ਅੱਜ, ਹਾਂ ਰਿਸਪੈਕਟ ਕਰਦਾ, ਮੈਂ ਅੱਜ ਪ੍ਰੋਗਰਾਮ ਦੇ ਵਿੱਚ ਹੀ ਦੱਸ ਰਿਹਾ, ਹੁਣ ਤੁਸੀਂ ਨੋਟ ਕਰ ਲਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਸੰਭਾਵੀ CM BJP ਵੱਲੋਂ ਉਹ ਹੋਣਗੇ, ਉਹ ਭੂਮਿਕਾ ਬਣ ਰਹੇ ਨੇ ਪੂਰੀ, ਮਤਲਬ ਸਲਾਹ ਦੇ ਨਾਲ ਹੀ ਆ, ਇੱਦਾਂ ਨਹੀਂ ਹੈਗਾ ਵੀ ਤੁਹਾਡਾ ਲੀਡਰ ਜਿਹੜਾ ਆ ਉਹ ਕਹਿ ਰਿਹਾ ਇੱਕ ਆਪਣੇ ਪ੍ਰਾਈਮ ਮਿਨਿਸਟਰ ਨੂੰ ਉਹ ਤੂੰ ਇਹ ਗਲਤੀ ਕਰ ਲਈ ਸਿੱਖਾਂ ਦੇ ਨਾਲ ਪੰਗਾ ਲੈ ਕੇ, ਤੂੰ ਇਹ ਗਲਤੀ ਕਰ ਲਈ, ਇਹ ਕਿਸਾਨ ਜਿਹੜੇ ਆ ਇਹਨਾਂ ਨੂੰ ਖਾਲੀ ਨਾ ਮੋੜੀ, ਇੱਦਾਂ ਦੀਆਂ ਗੱਲਾਂ ਕਰਕੇ ਝਾੜਾਂ ਪਾਈਆਂ ਮੈਂ ਉਹਨਾਂ ਨੂੰ, ਅਤੇ ਉਹਦੇ 'ਤੇ ਕੋਈ ਡਿਸਿਪਲਿਨਰੀ ਐਕਸ਼ਨ ਨਹੀਂ ਹੋਇਆ BJP ਵੱਲੋਂ, ਹਾਲਾਂਕਿ ਉਹ BJP ਦੇ ਹੱਕ 'ਚ ਨਹੀਂ ਸੀ ਗੱਲਾਂ ਕਰ ਹੋ ਰਹੀਆਂ ਉਸ ਵੇਲੇ, ਪਤਾ ਤਾਂ ਉਹਨਾਂ ਨੂੰ ਸੀਗਾ,
ਹਾਂਜੀ ਹਾਂਜੀ,
ਪਰ ਉਹ BJP ਦੇ ਅਗੇਂਸਟ ਨੈਰੇਟਿਵ ਚੱਲ ਰਿਹਾ ਸੀ ਅਤੇ ਉਹ ਉਹਨੂੰ ਲੀਡ ਕਰ ਰਿਹਾ ਸੀ, ਇੱਕ ਕਹਿੰਦੇ ਨਾ ਕਿ ਓਪੋਜੀਸ਼ਨ ਨੂੰ ਕੰਟਰੋਲ ਕਰਨ ਦੇ ਲਈ ਸਾਰਿਆਂ ਨਾਲ ਵਧੀਆ ਤਰੀਕਾ ਕਿ ਓਪੋਜੀਸ਼ਨ ਨੂੰ ਖੁਦ ਲੀਡ ਕਰੋ, ਅਤੇ ਉਹ ਸੱਤਿਆਪਾਲ ਮਲਿਕ ਖੁਦ ਲੀਡ ਕਰ ਰਹੇ ਨੇ ਓਪੋਜੀਸ਼ਨ ਨੂੰ, ਨੈਰੇਟਿਵ ਨੂੰ, ਅਤੇ ਮੈਨੂੰ ਇਉਂ ਲੱਗਦਾ ਆ, ਉਹ ਰਾਜਪਾਲ ਰਹੇ ਨੇ ਕਈ ਇਲਾਕਿਆਂ ਦੇ, ਕਈ ਸਿੱਕਮ ਵਗੈਰਾ ਇੱਧਰ ਉੱਧਰ, ਮੈਨੂੰ ਲੱਗਦਾ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ ਉਹਨਾਂ ਦੀ ਛਵੀ ਬਣਾਈ ਜਾ ਰਹੀ ਆ, ਉਹਨਾਂ ਦੇ ਸਿੱਧੂ ਮੂਸੇਵਾਲ ਦੇ SYL ਦੇ ਵਿੱਚ ਵੀ ਉਹਨਾਂ ਦੇ ਉਹ ਕਟਿੰਗ ਲੱਗੀ ਆ ਆਡੀਓ ਦੀ, ਅਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ BJP ਦਾ ਜਿਹੜਾ ਲੀਡਰ ਹੋਏਗਾ ਪੰਜਾਬ ਦੇ ਵਿੱਚ, ਜੇ ਕਿਤੇ ਉਹਨਾਂ ਦੀ ਸੰਭਾਵਨਾ ਬਣੀ ਜਿੱਤਣ ਦੀ, ਤਾਂ ਸੱਤਿਆਪਾਲ ਮਲਿਕ ਦੇ ਨਾਂ ਦੇ ਉੱਤੇ ਫਿਰ ਸਿੱਖ ਉਹਨੂੰ ਵੋਟ ਪਾਉਣਗੇ, ਜਿੱਥੇ ਤੱਕ ਮੈਨੂੰ ਲੱਗਦਾ ਪੰਜਾਬ ਦੇ ਲੋਕ।
ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜੇ ਕੋਈ ਕਾਬਲ CM ਦਾ ਚਿਹਰਾ BJP ਵੱਲੋਂ ਪੇਸ਼ ਕੀਤਾ ਜਾਊਗਾ ਤਾਂ ਉਹ ਮਨਜਿੰਦਰ ਸਿੰਘ ਸਰਸਾ ਜਾਂ ਫਿਰ ਆਪਣੇ ਦੂਜੇ ਜਿਹੜੇ ਬਹੁਤ ਵੱਡੇ ਕਾਂਗਰਸ ਦੇ ਲੀਡਰ ਗਏ ਆ ਹਿੰਦੂ ਪਰਸਨੈਲਿਟੀ ਜਾਖੜ ਸਾਹਿਬ, ਉਹ ਵੀ ਹੋ ਸਕਦੇ ਨੇ,
ਹੋ ਸਕਦਾ ਉਹ ਜਾਖੜ ਸਾਹਿਬ ਦੇ ਨਾਲ ਹੈਲਪ ਕਰਨ ਆ ਕੇ, ਪਰ ਨਹੀਂ ਜਾਖੜ ਦੀ ਕਿਉਂਕਿ ਪੋਲੀਟੀਕਲ ਜਿਹੜਾ ਗਾਰਬੇਜ ਬਹੁਤ ਜ਼ਿਆਦਾ ਪਿੱਛੇ ਕਾਂਗਰਸ ਦਾ, ਉਹਨਾਂ ਦੀ ਸਪੋਰਟ 'ਚ ਆ ਸਕਦੇ ਨੇ, ਖੈਰ ਇਹ ਆਪਣੇ ਅੰਦਾਜ਼ੇ ਨੇ, ਪਰ ਅੱਜ ਇਹ ਗੱਲ ਮੈਂ ਫੀਲ ਕਰ ਰਿਹਾ ਸੀ ਕਈ ਹਫ਼ਤਿਆਂ ਤੋਂ ਵੀ ਇੱਧਰ ਨੂੰ ਜਾ ਰਹੀ ਹੈ।
ਨਹੀਂ ਮੈਂ ਵੀ ਉਹਨਾਂ ਬਾਰੇ ਕਾਫ਼ੀ ਪੜ੍ਹਿਆ ਸੁਣਿਆ ਵੀ ਹੈ, ਜਿੱਦਾਂ ਤੁਸੀਂ ਜਿਹਦੀ ਗੱਲ ਕਰ ਰਹੇ, ਜਿਸ ਪਰਸਪੈਕਟਿਵ ਦੀ ਗੱਲ ਕਰ ਰਹੇ ਆ, ਜਿਸ ਐਂਗਲ ਤੋਂ ਉਹ ਬੋਲ ਰਹੇ ਆ, ਪੰਜਾਬ ਦੇ ਵਿੱਚ ਨੈਰੇਟਿਵ ਕ੍ਰੀਏਟ ਕਰ ਰਹੇ ਆ, ਅਤੇ ਕਾਫ਼ੀ ਸਿਮਥੀ ਵੀ ਉਹਨਾਂ ਨੂੰ ਜਾ ਰਹੀ ਆ ਸਾਰੀ ਕਮਿਊਨਿਟੀਜ਼ ਦੀ, ਖਾਸ ਤੌਰ 'ਤੇ ਸਿੱਖ ਕਮਿਊਨਿਟੀ ਦੀ, ਅਤੇ ਉਹ ਠੀਕ ਵੀ ਗੱਲਾਂ ਵੈਸੇ ਗੱਲਾਂ ਦੇ ਵਿੱਚ ਜਾਣ ਤਾਂ ਹੈਗੀ ਆ ਕਿ ਤੁਸੀਂ ਅਗਰ ਸਿੱਖ ਕਮਿਊਨਿਟੀ ਆ ਜਿਹਨੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ, ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਜਿੰਨੇ ਵੀ ਅੰਦੋਲਨ ਹੋਏ ਆ ਉਹਨਾਂ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ, ਕੁਰਬਾਨੀਆਂ ਬਹੁਤ ਦਿੱਤੀਆਂ ਆ, ਅਤੇ ਉਹਨਾਂ ਦੀ ਗੱਲ ਤਾਂ ਕਰਦੇ, ਗੱਲ ਜੇ ਉਹ ਗੱਲ ਕਰਦੇ ਤਾਂ ਗਲਤ ਤਾਂ ਹੈ ਨਹੀਂ ਹੈ, ਲੇਕਿਨ ਇਹ ਇਹ ਕਿਸ ਐਂਗਲ ਤੋਂ ਕਰਦੇ ਆ ਉਹਦੇ ਬਾਰੇ, ਜਿੱਦਾਂ ਤੁਸੀਂ ਅੱਜ ਖੁੱਲ੍ਹ ਕੇ ਗੱਲ ਕੀਤੀ ਆ ਔਨ ਏਅਰ, ਇਹ ਹੋ ਸਕਦਾ ਆ ਕਿ ਹੋ ਸਕਦਾ ਕਿ ਬੀਜੇਪੀ ਨੂੰ ਉਹਦਾ ਕਾਫ਼ੀ ਫਾਇਦਾ ਹੋਵੇ। ਦੂਜੇ ਪਾਸੇ ਅਮਨਦੀਪ, ਹੋਰ ਵੀ ਇੱਕ ਨੈਰੇਟਿਵ ਚੱਲ ਰਿਹਾ ਆ, ਉਹਦੇ ਬਾਰੇ ਗੱਲ ਨਹੀਂ ਹੋਈ ਕਿ ਲੋਕ ਤਾਂ ਕਹਿ ਰਹੇ ਕਿ ਕੇਜਰੀਵਾਲ ਅਗਲੇ ਹਿੰਦੁਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਹੋ ਸਕਦੇ, ਜਿੱਦਾਂ ਉਹਨੇ ਸਪੀਚ ਦਿੱਤੀ ਆ ਵਹਾਂ ਖਿਲਾਰ ਖਿਲਾਰ ਕੇ, ਜਿੱਦਾਂ ਵਧੀਆ ਗੱਲਾਂ ਕੀਤੀਆਂ ਆ ਕਿ ਹਿੰਦੁਸਤਾਨ ਨੂੰ ਨੰਬਰ ਵਨ ਦੇਸ਼ ਦੁਨੀਆ ਦਾ ਬਣਾ ਦੇਣਾ ਆ ਪੰਜ ਸਾਲ ਦੇ ਵਿੱਚ ਹੀ, ਉਹ ਵੀ
ਉਹ ਪੰਜ ਸਾਲ ਚ ਪੰਜਾਬ ਦਾ ਪਤਾ ਲੱਗ ਜਾਣਾ, ਪਹਿਲਾਂ ਤਾਂ ਕੈਲੀਫੋਰਨੀਆ ਬਣਿਆ ਸੀ ਹੁਣ ਨਿਊਯਾਰਕ ਬਣ ਜਾਊਗਾ, ਉਹ ਤਾਂ ਹੁਣ ਪੰਜ ਸਾਲ ਚ ਪਤਾ ਲੱਗ ਜਾਣਾ ਵੀ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਕੀ ਕਰ ਰਹੀ ਆ। ਅਤੇ ਭਾਅ ਜੀ ਇੱਕ ਮੁੱਦਾ ਹੋਰ ਗੁਰਪ੍ਰੀਤ ਗਿੱਲ ਹੋਣਾਂ ਨੇ ਵੀ ਭੇਜਿਆ ਆ, ਅਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਨੇ ਇੰਦਰ ਨਿੱਕੂ ਦਾ ਮੁੱਦਾ ਭੇਜਿਆ। ਗੁਰਪ੍ਰੀਤ ਗਿੱਲ ਕਹਿ ਰਹੇ ਨੇ ਕਿ ਇੱਕ ਅੰਗਦ ਸਿੰਘ ਹੈ ਜਰਨਲਿਸਟ ਨੌਜਵਾਨ, ਅਤੇ ਵਾਈਸ USA ਦਾ ਚੈਨਲ ਚੱਲਦਾ, ਅਤੇ ਉਹਦੀ ਐਂਟਰੀ ਇਨ ਇੰਡੀਆ ਬਾਏ ਮੋਦੀ ਗਵਰਨਮੈਂਟ, ਫਿਰ ਉਹਨੂੰ ਇੰਡੀਆ ਦੇ ਵਿੱਚ ਆਉਣ ਨਹੀਂ ਦਿੱਤਾ ਗਿਆ, ਉੱਤਰ ਨਹੀਂ ਦਿੱਤਾ ਗਿਆ, ਇਸ ਦੇ ਬਾਰੇ ਕਹਿੰਦੇ ਗੱਲ ਕਰੋ। ਅਤੇ ਹੁਣ ਕੀ ਕਰਨਾ ਹੈ ਜੀ, ਇਹ ਤਾਂ ਹੁਣ ਦੇਖੋ ਹਰੇਕ ਸਰਕਾਰ ਹੈ ਕਾਲੀ ਸੂਚੀਆਂ ਬਣਾਉਂਦੀ ਆ, ਲਿਸਟ ਬਣਾਉਂਦੀ ਆ, ਆਸਟ੍ਰੇਲੀਆ ਦੇ ਵਿੱਚ ਵੀ ਬਹੁਤਿਆਂ ਨੂੰ ਨਹੀਂ ਉੱਤਰ ਦਿੱਤਾ ਜਾਂਦਾ, ਪਰ ਇਹ ਮਾੜੀ ਗੱਲ ਹੈ, ਮੈਂ ਤਾਂ ਇਹੀ ਕਹਾਂਗਾ।
ਆਸਟ੍ਰੇਲੀਆ ਦੇ ਵਿੱਚ ਅਮਨਦੀਪ ਕਈ ਵਾਰ ਉਤਰਿਆਂ ਨੂੰ ਮੋੜ ਦਿੰਦੇ, ਤੁਸੀਂ ਕਹਿੰਦੇ ਉੱਤਰ ਨਹੀਂ ਦਿੱਤਾ ਜਾਂਦਾ, ਪਿਛਲੇ ਵਾਰ ਓਪਨ ਟੈਨਿਸ ਦੇ ਵਿੱਚ, ਆਸਟ੍ਰੇਲੀਅਨ ਟੈਨਿਸ ਦੇ ਵਿੱਚ ਬਹੁਤ ਵੱਡਾ ਖਿਲਾੜੀ ਸੀ ਉਹਨੂੰ ਮੋੜੇ ਦਿੱਤਾ ਸੀ, ਅਤੇ ਆਏ ਨੂੰ ਮੋੜ ਦਿੱਤਾ ਸੀ,
ਆਏ ਨੂੰ ਇੱਕ ਆਪਣੇ ਜੌਨੀ ਡੈਪ ਦੇ ਕੁੱਤਿਆਂ ਨੂੰ ਵੀ ਮੋੜਤਾ ਸੀ। ਖੈਰ ਆਪਾਂ ਇਹ ਗੱਲ ਨਹੀਂ ਕਰਦੇ, ਮਤਲਬ ਹਰੇਕ ਕੰਟਰੀ ਜਿਹੜੇ ਸੈਂਸਰਸ਼ਿਪ ਲਾਉਂਦਾ ਆ ਉਹਦੀ ਫਿਰ
ਆਪਣੇ ਆਪਣੇ ਉਹਦੇ ਸਟੈਂਡਰਡ ਹੁੰਦੇ ਆ,
ਉਹਦੀ ਫਿਰ ਉਹਦੀ
ਪ੍ਰੋਟੋਕੋਲ ਹੁੰਦੇ ਆ,
ਉਹਦੀ ਥੂ ਥੂ ਵੀ ਹੁੰਦੀ, ਉਹਦੀ ਥੂ ਥੂ ਵੀ ਹੁੰਦੀ ਆ ਕਿ ਇੱਕ ਤੁਸੀਂ ਚੈਨਲ ਚਲਾ ਰਹੇ ਹੋ ਮੀਡੀਆ ਅਗਰ ਤੋਂ ਤੁਸੀਂ ਆਏ ਹੋ। ਪਰ ਮੈਨੂੰ ਜਿੱਥੇ ਤੱਕ ਲੱਗਦਾ ਆ ਕਿ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਵਜ੍ਹਾ ਨਾਲ, ਜਦ ਤੁਸੀਂ ਵੀਜ਼ਾ ਭਰਦੇ ਹੋ ਤਾਂ ਤੁਸੀਂ ਐਜ਼ ਏ ਟੂਰਿਸਟ ਜਾ ਰਹੇ ਹੋ ਜਾਂ ਐਜ਼ ਏ ਜਰਨਲਿਸਟ ਵੀਜ਼ਾ ਲੈ ਕੇ ਜਾ ਰਹੇ ਹੋ। ਗੁਰਪ੍ਰੀਤ, ਅਗਰ ਹੋਰ ਡੀਪ ਇਨਫੋਰਮੇਸ਼ਨ ਕੱਢ ਸਕੋ ਕਿ ਉਹ ਕਿਸ ਵੀਜ਼ੇ 'ਤੇ ਸੀ, ਕਿਹੜਾ ਵੀਜ਼ਾ ਲਿਆ ਸੀਗਾ। ਕਈ ਵਾਰੀ ਅਸੀਂ ਨਾ ਉੱਦੇ ਕਹਿੰਦੇ ਚਲੋ ਜੀ ਆਪਾਂ ਨਿਊਜ਼ੀਲੈਂਡ ਜਾਣਾ, ਚੜ੍ਹ ਜਾਓ ਉੱਥੇ ਜਾ ਕੇ ਆਪਾਂ ਟੂਰਿਸਟ ਵੀਜ਼ੇ 'ਤੇ, ਉੱਥੇ ਆਪਾਂ ਕਰਨਾ ਹੁੰਦਾ ਜਰਨਲਿਸਟ ਦਾ ਕੰਮ। ਮੈਨੂੰ ਯਾਦ ਹੈ ਇੱਕ ਵਾਰੀ ਜਦੋਂ 2006 ਦੇ ਵਿੱਚ ਨਾ 7 'ਚ ਉਦੋਂ ਸੰਤ ਹੁੰਦੇ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ, ਅੱਜ ਕੱਲ੍ਹ ਭਾਈ ਨੇ, ਉਹਨਾਂ ਦੇ ਲਾਈਵ ਕਰਨ ਲਈ ਮੈਨੂੰ ਟਾਕਾ ਨਹੀਂ ਗੁਰਦੁਆਰੇ ਨੇ ਬੁਲਾਇਆ, ਅਤੇ ਮੈਂ ਨਾ ਵੈਸੇ ਹੀ ਚੜ੍ਹ ਗਿਆ ਫਾਰਮ 'ਤੇ, ਭਰਤਾ ਟੂਰਿਜ਼ਮ ਦੇ ਲਈ ਆਏ ਹਾਂ। ਮੇਰਾ ਟੈਚ ਹੀ ਭਰਿਆ ਸਮਾਨ ਦੇ ਨਾਲ, ਮਿਕਸਰਾਂ ਦੇ ਨਾਲ, ਮਾਈਕਾਂ ਦੇ ਨਾਲ, ਉਹਨੇ ਜਦ ਸਕੈਨ ਕੀਤਾ ਮੈਨੂੰ 1.5 ਘੰਟਾ ਉੱਥੇ ਮੇਰੀ ਛਾਣਬੀਣ ਕੀਤੀ ਉਹਨਾਂ ਨੇ, ਆਸਟ੍ਰੇਲੀਆ ਨੂੰ ਫੋਨ ਕੀਤੇ, ਇਮੀਗ੍ਰੇਸ਼ਨ ਨੂੰ ਫੋਨ ਕੀਤੇ, ਵੀ ਬੰਦਾ ਡਿਕਲੇਅਰ ਤਾਂ ਕਰ ਰਿਹਾ ਵੀ ਮੈਂ ਆ ਰਿਹਾ ਟੂਰਿਸਟ 'ਤੇ, ਅਤੇ ਸਮਾਨ ਚੱਕਿਆ ਇਹਨਾਂ ਜਰਨਲਿਸਟਾਂ ਵਾਲਾ। ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ, ਕਹਿੰਦੇ ਵੀ ਅਗਰ ਤੁਸੀਂ ਕੁਛ ਕਵਰੇਜ ਕਰਨਾ ਇਹੋ ਜਿਹੇ ਕੰਮ ਕਰਨੇ ਤਾਂ ਸਿੰਪਲੀ ਤੁਸੀਂ ਜਰਨਲਿਜ਼ਮ ਵਾਲਾ ਜਿਹੜਾ ਵੀਜ਼ਾ ਉਹ ਪ੍ਰੋਪਰ ਲੈ ਕੇ ਆਓ, ਅਤੇ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ। ਸੋ ਮੈਨੂੰ ਇਉਂ ਲੱਗਦਾ ਕਿ ਇਸ ਸੀਨ ਦੇ ਪਿੱਛੇ, ਕਿਉਂਕਿ ਉਹ ਓਬੀਅਸ ਹੈ, ਦੇਖੋ ਜਿਹੜਾ ਮੁੰਡਾ ਅੰਗਦ ਸਿੰਘ ਹੈ ਉਹ ਕਾਫੀ ਕ੍ਰਿਟੀਕਲ ਹੈ ਇੰਡੀਅਨ ਗੌਰਮੈਂਟ ਦਾ, ਅਤੇ ਇੰਡੀਅਨ ਗੌਰਮੈਂਟ ਨੇ ਤਾਂ ਬਹਾਨਾ ਲੱਭਣਾ ਹੀ ਲੱਭਣਾ ਆ ਉਹਨੂੰ ਵਾਪਸ ਮੋੜਨ ਦਾ। ਸੋ ਮੈਨੂੰ ਲੱਗਦਾ ਕੁਛ ਵੀਜ਼ਾ ਰੋਂਗ ਹੋਇਆ ਹੋਣਾ।
ਅਮਨਦੀਪ, ਇੱਦਾਂ ਹੁੰਦੀ ਆ ਜੇ ਤੁਸੀਂ ਸੈਰ ਦਾ ਵੀਜ਼ਾ ਲੈ ਕੇ ਜਾਂਦੇ ਆ ਅਤੇ ਉਹਨਾਂ ਨੂੰ ਸ਼ੱਕ ਪੈ ਜਾਵੇ ਕਿ ਸੈਰ ਕਰਨ ਨਹੀਂ ਆਇਆ, ਇਹਦੇ ਮੰਤਵ ਕੋਈ ਹੋਰ ਆ। ਫੋਰ ਐਗਜ਼ਾਮਪਲ, ਇੱਕ ਵਾਰੀ ਸ਼ਾਇਦ ਇੰਗਲੈਂਡ ਦੇ ਵਿੱਚ ਜਾਂ ਆਸਟ੍ਰੇਲੀਆ ਵਿੱਚ ਇੱਦਾਂ ਹੋਇਆ ਸੀ ਕਿ ਕੋਈ ਵਿਅਕਤੀ ਆਇਆ, ਉਹਦੇ ਕੋਲ ਸੈਰ ਦਾ ਵੀਜ਼ਾ ਸੀ, ਲੇਕਿਨ ਉਹਨਾਂ ਦੇ ਆਪਣੇ ਟੈਚੀ ਦੇ ਵਿੱਚ ਆਪਣੇ ਜਿੰਨੇ ਵੀ ਐਜੂਕੇਸ਼ਨਲ ਸਰਟੀਫਿਕੇਟਸ ਉਹ ਰੱਖੇ ਹੋ ਸੀ, ਆਪਣੇ ਵਰਕ ਐਕਸਪੀਰੀਅੰਸ ਦੇ ਸਾਰੇ ਸਰਟੀਫਿਕੇਟ ਰੱਖੇ ਹੋ ਸੀ, ਉਹਨਾਂ ਨੇ ਫਿਰ ਉਹਨੂੰ ਕੁਐਸਚਨ ਕੀਤਾ ਵੀ ਰਹਿਣਾ ਤੂੰ 1 ਮਹੀਨਾ ਆ, 2 ਮਹੀਨੇ ਆ, ਵੀ ਆਹ ਜਿਹੜੇ ਆਪਣੇ ਸਰਟੀਫਿਕੇਟ ਆ ਵਰਕ ਰਿਲੇਟਡ ਚੀਜ਼ਾਂ ਇਹ ਕਾਹਤੇ ਲੈ ਕੇ ਘੁੰਮ ਰਿਹਾ, ਸਾਨੂੰ ਇਹ ਸ਼ੱਕ ਪੈਂਦੀ ਆ ਵੀ ਤੂੰ ਇੱਥੇ ਕੰਮ ਕਰਨ ਦੇ ਲਈ ਆਇਆ, ਤੂੰ ਇੱਥੇ ਟੂਰਿਸਟ ਨਹੀਂ ਆਇਆ। ਅਤੇ ਫਿਰ ਉਹਨੂੰ ਮੋੜ ਦਿੱਤਾ ਸੀ ਉਹਨਾਂ ਨੇ, ਉਹਨੂੰ ਆਉਣ ਨਹੀਂ ਦਿੱਤਾ ਸੀ, ਦੇਸ਼ ਵਿੱਚ ਐਂਟਰ ਨਹੀਂ ਕਰਨ ਦਿੱਤਾ। ਉਹਨਾਂ ਨੂੰ ਰਾਈਟ ਹੁੰਦੇ ਆ ਕਿ ਜਿਸ ਵੇਲੇ ਕੋਈ ਵੀ ਬੰਦਾ ਆਉਂਦਾ ਉਹਦੀ ਸਕਰੂਟਨੀ ਕਰਦੇ ਆ, ਅਗਰ ਉਹਨਾਂ ਨੂੰ ਲੱਗੇ ਕਿ ਜਿਸ ਵੀਜ਼ੇ 'ਤੇ ਉਹ ਆਇਆ ਆ ਇੱਥੇ ਉਹਦੇ ਲਈ ਉਹ ਨਹੀਂ ਸੂਟੇਬਲ ਆ ਜਾਂ ਇਹਦੇ ਮੰਤਵ ਹੋ ਰਿਹਾ, ਉਹਨੂੰ ਡਿਪੋਰਟ ਕੀਤਾ ਜਾਂਦਾ, ਉਹਨੂੰ ਵਾਪਸ ਭੇਜਿਆ ਜਾਂਦਾ ਆ। ਇਹ ਸਾਰੀਆਂ ਗਵਰਨਮੈਂਟਸ ਕਰਦੀਆਂ ਆ।
ਇੱਕ ਹੋਰ ਗੱਲ ਸੁਣਾਉਣਾ, ਇਹ ਉਦੋਂ ਮੈਂ ਉੱਥੇ ਹੀ ਸੀਗਾ ਇੰਡੀਆ ਦੇ ਵਿੱਚ 2019 ਦੇ ਵਿੱਚ, ਉਦੋਂ ਮੈਂ ਨਾ ਉਹਦੀ ਉਹ ਪੜ੍ਹੀ ਸੀਗੀ ਗੱਲਬਾਤ, ਇੱਕ ਜਰਨਲਿਸਟ ਸੀਗਾ, ਹੁਣ ਮੈਨੂੰ ਨਾਂ ਨਹੀਂ ਯਾਦ, ਉਹ ਆਇਆ ਹੋਇਆ ਸੀਗਾ ਇੰਡੀਆ, ਪੰਜਾਬ ਆਇਆ, ਪੰਜਾਬ ਦੇ ਵਿੱਚ ਆ ਕੇ ਨਾ ਉਤਰਿਆ, ਉਹ 10 ਕੁ ਦਿਨ ਰਿਹਾ, ਉਹਨੂੰ ਉੱਥੇ ਆਉਂਦੇ ਨੇ ਲਾਈਵ ਵੀਡੀਓ ਸ਼ੁਰੂ ਕਰਤੇ ਪਾਉਣੇ, ਮਤਲਬ ਆਹ ਦੇਖੋ ਜੀ ਇੱਦਾਂ ਹੋ ਗਿਆ, ਚੱਕ ਤੇ ਫੱਟੇ ਹੈ ਨਾ। ਅਤੇ 10 ਦਿਨ ਬਾਅਦ ਉਹਦੇ ਘਰ ਨਾ 2 ਪੁਲਿਸ ਵਾਲੇ ਆਏ, ਉਹ ਕਹਿੰਦੇ ਵੀ ਤੇਰੇ ਕੋਲ 5 ਦਿਨ ਹੈ ਮੁੜ ਕੇ ਜਾਣ ਨੂੰ, 5 ਦਿਨਾਂ ਦੇ ਵਿੱਚ ਤੂੰ ਤਿੱਤਰ ਹੋ ਜਾ, ਨਹੀਂ ਤਾਂ ਤੈਨੂੰ ਚੱਕ ਕੇ ਅੰਦਰ ਕਰ ਦਾਂਗੇ, ਕਿਉਂਕਿ ਜੇ ਅੰਦਰ ਕਰਦੇ ਆ ਤਾਂ ਫਿਰ ਉਹ ਕੰਟਰੋਵਰਸੀ ਬਣਦੀ ਆ। ਉਹ ਕਹਿੰਦੇ ਰੀਜ਼ਨ ਉਹਨੇ ਦੱਸਿਆ ਨਹੀਂ, ਕਹਿੰਦੇ ਵੀ ਜਿਹੜੇ ਕੰਮ ਲਈ ਆਇਆ ਉਹ ਤੂੰ ਕਰਦਾ ਨਹੀਂ, ਜਿਹੜਾ ਤੂੰ ਨਹੀਂ ਕਰਨਾ ਉਹ ਤੂੰ ਕਰ ਰਿਹਾ, ਵੀ ਇੱਥੋਂ ਤਿੱਤਰ ਹੋ ਜਾ। ਸੋ ਉਹ ਜਦੋਂ ਲਾਈਵ ਹੋ ਰਹੇ ਆ, ਉੱਤਰ ਕੇ ਅਸੀਂ ਜਾ ਰਹੇ ਹਾਂ ਆਪਣੇ ਰਿਲੇਟਿਵਸ ਨੂੰ ਮਿਲਣ ਲਈ, ਪਿੰਡ ਡਿਕਲੇਅਰ ਇਹ ਕੀਤਾ, ਉੱਥੋਂ ਜਾ ਕੇ ਅਸੀਂ ਜਰਨਲਿਜ਼ਮ ਕਰ ਰਹੇ ਹਾਂ ਲਾਈਵ ਹੋ ਕੇ, ਤਾਂ ਫਿਰ ਕ੍ਰਿਟੀਸਿਜ਼ਮ ਵੀ ਕਰ ਰਹੇ ਹਾਂ, ਅਤੇ ਉਹ ਕਹਿ ਰਹੇ ਨੇ ਵੀ ਨਹੀਂ ਤੁਸੀਂ ਪ੍ਰੋਪਰ ਉਹ ਵੀਜ਼ਾ ਲੈ ਕੇ। ਉਹ ਬੰਦੇ ਦੀ ਇਹ ਗੱਲ ਹੈ, ਮਤਲਬ ਜੇ ਅਗਰ ਇਹ ਕਾਲੀ ਸੂਚੀ ਬਣੀ ਆ ਤਾਂ ਬਿਲਕੁਲ ਰੋਂਗ ਹੈ, ਪਰ ਆਈ ਥਿੰਕ ਸਾਨੂੰ ਹੋਰ ਥੋੜ੍ਹਾ ਘੋਖਣਾ ਚਾਹੀਦਾ ਕਿ ਉਹਨੂੰ ਕਿਉਂ ਡਿਪੋਰਟ ਕੀਤਾ ਜਾ ਰਿਹਾ।
ਕਈ ਵਾਰ ਮਨਦੀਪ ਸਾਨੂੰ ਫੈਕਟਸ ਬਾਰੇ ਨਹੀਂ ਪਤਾ ਹੁੰਦਾ, ਜਿੱਦਾਂ ਅਖਬਾਰਾਂ ਦੇ ਵਿੱਚ ਖਬਰਾਂ ਆਉਣੀਆਂ, ਟੀਵੀ 'ਤੇ ਖਬਰਾਂ ਆਉਣੀਆਂ, ਕਈ ਵਾਰ ਬੰਦੇ ਨੂੰ ਚੁੱਪ ਚੁੱਪੀ 'ਤੇ ਉਹ ਡਿਪੋਰਟ ਕਰ ਦਿੰਦੇ ਆ, ਵਾਪਸ ਕਰ ਦਿੰਦੇ ਆ, ਕਈ ਵਾਰ ਸਾਨੂੰ ਫੈਕਟਸ ਦੇ ਬਾਰੇ ਪਤਾ ਨਹੀਂ ਹੁੰਦਾ, ਅਸੀਂ ਕਈ ਵਾਰੀ ਮੈਨੂਫੈਕਚਰਡ ਸਟੋਰੀ ਵੀ ਬਣਾ ਦਿੰਦੇ ਕਈ ਲੋਕ, ਜਿੱਦਾਂ ਅਖਬਾਰਾਂ ਵਾਲੇ ਆ, ਜਰਨਲਿਸਟ ਆ, ਇੱਦਾਂ ਇਹ ਸਾਰਾ ਕੰਮ ਚੱਲਦਾ ਆ, ਕਿਉਂਕਿ ਉਹਨਾਂ ਨੂੰ ਸਟੋਰੀ ਚਾਹੀਦੀ ਹੁੰਦੀ ਆ, ਕਈ ਵਾਰੀ ਇਹਨੂੰ ਆਪਣੇ ਮੰਤਵ ਲਈ ਵੀ ਵਰਤਿਆ ਜਾਂਦਾ ਇੱਦਾਂ ਦੀਆਂ ਸਟੋਰੀਜ਼ ਨੂੰ, ਕਈ ਗੱਲਾਂ ਹੁੰਦੀਆਂ ਪਤਾ ਨਹੀਂ ਹੁਣ ਕੀ ਹੁੰਦਾ, ਲੇਕਿਨ
ਪਰਤੀਆਂ ਹੈਗੀਆਂ। ਇੱਕ ਗੱਲ ਤਾਂ ਇਹ ਹੈ ਵੀ ਅੰਗਦ ਸਿੰਘ ਜਰਨਲਿਸਟ ਬਾਰੇ ਪਹਿਲਾਂ ਮੈਨੂੰ ਪਤਾ ਨਹੀਂ ਸੀ ਨਾ ਵਾਈਸ ਬਾਰੇ, ਅਤੇ ਹੁਣ ਤਕਰੀਬਨ ਜਿੰਨੀ ਪਬਲਿਸਿਟੀ ਹੋਣਗੇ ਉਹ ਫਾਇਦਾ ਕਰ ਗਈ। ਅਤੇ ਭਾਅ ਜੀ ਇੰਦਰਜੀਤ ਨਿੱਕੂ ਦੇ ਬਾਰੇ ਕਹਿੰਦੇ ਗੱਲ ਕਰੋ, ਇੰਦਰਜੀਤ ਨਿੱਕੂ ਦੇ ਬਾਰੇ ਮੈਂ ਕੀ ਗੱਲ ਕਰਾਂ, ਬਾਬੇ ਦੇ ਕੋਲ ਗਿਆ ਹੋਇਆ, ਅਤੇ ਮੈਨੂੰ ਲੱਗਦਾ ਕਿ ਜਿੱਥੇ ਤੱਕ ਦੋਨੋਂ ਹੀ ਇੱਕ ਦੂਜੇ ਨੂੰ ਪਬਲਿਸਿਟੀ ਦੇ ਰਹੇ ਨੇ, ਇਹ ਤੋਂ ਵੱਧ ਕੇ ਕੁਛ ਨਹੀਂ। ਅਤੇ ਗੁਰਿੰਦਰ ਸਿੰਘ ਕਹਿ ਰਹੇ ਨੇ ਕਿ ਸਾਡੇ ਕੋਲ ਘੜੀ ਕਾਨੂਗੇ ਦਾ ਬੰਦਾ ਬੈਠਾ ਜੀ ਵੀਰ ਜੀ, ਅੱਛਾ ਥੋੜ੍ਹਾ ਡਿਟੇਲ 'ਚ ਲਿਖੋ। ਅਤੇ ਨਿੱਕੂ ਦੀ ਗੱਲ ਇਹ ਹੈ ਭਾਅ ਜੀ ਵੀ ਜਿੱਦਾਂ ਹੁਣ ਮੈਨੂੰ ਇਹ ਸ਼ੋਰ ਨਹੀਂ ਵੀ ਵਧੀਆ ਹੁਣ ਇੰਡਸਟਰੀ 'ਚ ਕੰਮ ਕੀਤਾ, ਪੱਗ ਵਧੀਆ ਬੰਨਦਾ ਸੀ ਹੈ ਨਾ, ਲੋਕਾਂ ਮਤਲਬ ਪੱਗਾਂ ਦੀਆਂ ਦੁਕਾਨਾਂ ਦੇ ਬਾਹਰ ਉਹਦੀ ਫੋਟੋ ਲੱਗੀ ਹੁੰਦੀ ਸੀ, ਫਿਰ ਉਹਨੇ ਆਪਣਾ ਕੈਰੀਅਰ ਬਣਾਇਆ, ਕੈਰੀਅਰ ਬਣਾ ਕੇ ਸੁਣਦੇ ਹਾਂ ਕਹਿੰਦੇ 10-12 ਕਿੱਲੇ ਜ਼ਮੀਨ ਹੈ, ਕੋਠੀ ਆ, ਸਾਰਾ ਕੁਛ, ਗੱਡੀਆਂ ਵੀ ਆ, ਨੌਕਰ ਵੀ ਆ, ਅਤੇ ਹੁਣ ਮੰਦਹਾਲੀ ਕਿਸ ਚੀਜ਼ ਦੀ ਆਈ, ਮਤਲਬ ਗਰੀਬ ਦਾ ਪੈਮਾਨਾ ਕੀ ਹੈ, ਗਰੀਬੀ ਦਾ ਹੈ ਨਾ, ਵੀ ਤੁਸੀਂ ਇੱਕ ਬੰਦਾ ਆ ਉਹਨੂੰ ਰੋਟੀ ਨਹੀਂ ਮਿਲ ਰਹੀ, ਰੋਟੀ ਕੱਪੜਾ ਮਕਾਨ, ਇਹ 3 ਚੀਜ਼ਾਂ 'ਚੋਂ ਅਗਰ ਕੋਈ ਘਾਟ ਹੈ ਫਿਰ ਤਾਂ ਹੈਗੀ ਗਰੀਬ। ਜੇ ਹੁਣ ਮਤਲਬ ਮੇਰੇ ਕੋਲ ਕਹਿ ਲਓ ਕੋਈ 100 ਕਿੱਲਾ ਜ਼ਮੀਨ ਹੈ, ਠੀਕ ਹੈ, ਅਤੇ ਫਿਰ ਮੈਂ ਕਹਾਂ ਲੈ ਵੀ ਮੇਰੀ ਤਾਂ ਕਿਸ਼ਤ ਨਹੀਂ ਚੱਲਦੀ, ਮੈਂ ਤਾਂ ਜੀ ਮੈਨੂੰ ਨੁਕਸਾਨ ਹੋ ਰਿਹਾ, ਫਿਰ ਉਹ ਥੋੜ੍ਹੋ ਹੈਗਾ ਮੈਂ ਗਰੀਬ, ਫਿਰ ਆਪਾਂ ਕਿਤੇ ਬਣ ਵੀ ਜਾਂਦਾ ਕਿਤੇ ਘੱਟ ਵੀ
ਕੰਪੈਰੇਟਿਵ ਗਰੀਬ ਕਹਿੰਦੇ, ਕੰਪੈਰੇਟਿਵ ਗਰੀਬ,
ਹਾਂਜੀ ਹਾਂ, ਉਹ ਕਿਹਦੇ ਕੰਪੈਰੀਜ਼ਨ 'ਚ, ਜੇ ਮਤਲਬ ਦਲਜੀਤ ਸਿੰਘ ਦਸਾਂਝ ਦੇ
ਕੰਪੈਰੀਜ਼ਨ 'ਚ ਗਰੀਬ ਹੈ,
ਹਾਂ ਦਲਜੀਤ ਦਸਾਂਝ ਦੇ ਕੰਪੈਰੀਜ਼ਨ 'ਚ ਗਰੀਬ ਹੈ, ਜਾਂ ਉਹ ਕਿਸੇ ਹੋਰ ਸਿੰਗਰ ਦੇ ਗਰੀਬ ਹੈ, ਜਾਂ ਕਿਸੇ ਹੋਰ, ਮਤਲਬ ਫਿਰ ਉਹ ਬਾਬੇ ਦੇ ਕੋਲ ਗਿਆ ਆ, ਮਤਲਬ ਉਹ ਕੀ ਬਾਬਾ ਉਹਨੂੰ ਅਮੀਰ ਕਰ ਦੇਗਾ, ਮਤਲਬ ਜਿਹੜੀ ਆਸਥਾ ਆ, ਆਸਥਾ ਤਾਂ ਇਹ ਆ ਵੀ ਅਸੀਂ ਮੰਗਦੇ ਹਾਂ ਜਿਹੜਾ ਸਾਡਾ ਇਸ਼ਟ ਹੈ, ਸਾਡਾ ਅਸੀਂ ਧਾਰਿਆ ਹੋਇਆ, ਜੇ ਸਾਨੂੰ ਉੱਥੋਂ ਨਹੀਂ ਨਾ ਮਿਲ ਸਕਿਆ ਸਾਨੂੰ ਫਿਰ ਹੋਰ ਕਿਤੇ ਵੀ ਨਹੀਂ ਮਿਲਣਾ ਹੈਗਾ। ਅਤੇ ਮੈਨੂੰ ਇਹਦੇ ਵਿੱਚ ਨਾ ਬਦਬੂ ਆ ਰਹੀ ਆ ਇਸ ਐਪੀਸੋਡਾਂ ਦੇ ਵਿੱਚ ਕਿ ਬਾਬਾ ਵੀ ਮਸ਼ਹੂਰ ਹੋ ਗਿਆ, ਉਹ ਵੀ ਮਸ਼ਹੂਰ ਹੋ ਗਿਆ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਵੀ 2-4 ਗਾਣੇ ਚੱਲ ਜਾਣਗੇ ਹੈ ਨਾ। ਗੱਲ ਇਹ ਆ ਵੀ ਗਰੀਬੀ ਮੰਦਹਾਲੀ, ਹੁਣ ਇੱਕ ਬੰਦੇ ਨੇ ਵੈਸੇ ਪਾਇਆ ਸੀ ਉਹਦੀ ਸਾਰੀ ਪ੍ਰੋਪਰਟੀ ਵੀ ਕਿੰਨੀ ਪ੍ਰੋਪਰਟੀ ਆ, ਪਰ ਬਾਅਦ ਦੇ ਵਿੱਚ ਇਹ ਵੀ ਪਤਾ ਲੱਗਾ ਵੀ ਉਹ ਜੀ ਉਹ ਵਿਕ ਗਈ ਆ ਸਾਰੀ, ਉਹ ਵਿਕੀ ਕਿੱਦਾਂ ਆ ਇਹ ਵੀ ਕਿਸੇ ਨੂੰ ਬਹੁਤਾ ਨਹੀਂ ਪਤਾ ਹੈਗਾ। ਸੋ ਇਸ ਕਰਕੇ ਮਤਲਬ ਇਹ ਜਿਹੜਾ ਬਹੁਤਾ ਕੁਛ ਨਹੀਂ ਕਹਿਣਾ ਚਾਹੁੰਦੇ, ਪਰ ਜੇ ਮੰਗਣਾ ਆ ਬਾਬਿਆਂ ਨੇ ਫਿਰ ਕਿੱਦਾਂ ਉਹਨੂੰ ਤਕੜੇ ਕਰਨਾ, ਇਹ ਤਾਂ ਆਪਾਂ ਨੂੰ ਚਾਹੀਦਾ ਵੀ ਜੇ ਮਟੀਰੀਅਲ ਮੰਗਣੇ ਆ ਜਾਂ ਹੋਰ ਮੰਗਣੀਆਂ, ਫਿਰ ਤਾਂ ਮੰਗਣ ਵਾਲੀਆਂ ਚੀਜ਼ਾਂ ਹੈ ਹੀ ਨਹੀਂ, ਹੈ ਨਾ। ਉਹ ਤਾਂ ਪਰਮਾਤਮਾ ਦੇ ਕੋਲੋਂ ਸੁੱਖ, ਸ਼ਾਂਤੀ, ਤੰਦਰੁਸਤੀ ਮੰਗਣੀ ਆ, ਉਹ ਸਹੀ ਆ ਤਾਂ ਸਾਰਾ ਕੁਝ ਸਹੀ ਹੋਣ ਲੱਗ ਜਾਣਾ। ਸੋ ਇੰਦਰਜੀਤ ਨਿੱਕੂ ਬਾਰੇ ਮੈਨੂੰ ਬਹੁਤਾ ਡਿਟੇਲ ਦਾ ਨਹੀਂ ਪਤਾ, ਵੱਖਰੇ ਵੱਖਰੀਆਂ ਹੁਣ ਇਹਦੇ ਦਾ ਵਿਰੋਧ ਵੀ ਹੋ ਰਿਹਾ, ਮੈਨੂੰ ਲੱਗਦਾ 70% ਵਿਰੋਧ ਹੋ ਰਿਹਾ ਅਤੇ 30% ਉਹਦੀ ਸਪੋਰਟ ਦੇ ਵਿੱਚ ਵੀ ਨੇ ਲੋਕ। ਪਰ ਜੇ ਉਹ ਬਾਬੇ ਦੇ ਗਿਆ ਸੀ ਮੰਗ ਲੈਂਦਾ, ਫਿਰ ਉਹਨੂੰ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਵੀ ਕੀ ਲੋੜ ਪਈ ਸੀ, ਹੈ ਨਾ, ਪਬਲਿਸਿਟੀ ਕਰਨ ਦੀ।
ਅਮਨਦੀਪ, ਜਿਹੜੇ ਬਾਬੇ 'ਤੇ ਜਾਣਾ ਜਾਂ ਤੁਸੀਂ ਕਿਸੇ ਧਰਮ ਨੂੰ ਮੰਨਦੇ ਆ ਜਾਂ ਤੁਸੀਂ ਕੋਈ ਮੰਨਤ ਮੰਨਦੇ ਆ, ਤਾਂ ਉਹ ਤੁਹਾਡੇ ਪਰਸਨਲ ਇਸ਼ੂਜ਼ ਆ, ਉਹ ਤੁਸੀਂ ਜਾ ਸਕਦੇ ਆ ਨਹੀਂ ਜਾ ਸਕਦੇ ਆ, ਉਹਨੂੰ ਪਬਲਿਸਾਈਜ਼ ਕਰਨ ਦੀ ਕੀ ਜ਼ਰੂਰਤ ਆ ਜਾਂ ਉਹਦੇ ਬਾਰੇ ਗੱਲ ਕਰਨ ਦੀ ਕੀ ਜ਼ਰੂਰਤ ਆ, ਇਹ ਤਾਂ ਚਾਹੀਦਾ ਹੀ ਨਹੀਂ ਹੈ। ਹਰੇਕ ਜਾਂਦਾ ਆ, ਹਰੇਕ ਦੀ ਆਸਥਾ ਹੁੰਦੀ ਆ, ਤਾਂ ਵੱਡੇ ਵੱਡੇ ਲੀਡਰ ਆ, ਵੱਡੇ ਵੱਡੇ ਭਗਤ ਆ, ਇੱਕ ਦੂਜੇ ਕੋਲ ਜਾਂਦੇ ਆ, ਅਤੇ ਉਹ ਤਾਂ ਗੱਲਾਂ ਨੋਰਮਲ ਗੱਲਾਂ ਆ, ਉਹਦੇ ਉਹ ਕੋਈ ਡਿਸਕਸ਼ਨ ਦੀ ਗੱਲ ਹੈ ਨਹੀਂ ਹੈ, ਤੁਹਾਨੂੰ ਨਹੀਂ ਲੱਗਦਾ ਇੱਦਾਂ
ਭਾਜੀ? ਤੁਸੀਂ ਮੈਂ ਬਸ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਉਂ ਚੈੱਕ ਇਨ ਕਰੀ ਜਾਣਾ, ਮਤਲਬ ਠੀਕ ਆ ਅਗਰ ਕਿਸੇ ਨੂੰ ਮੋਟੀਵੇਟ ਕਰਨਾ ਉਹ ਵੱਖਰੀ ਗੱਲ ਹੈ, ਠੀਕ ਆ। ਅਤੇ ਚਲੋ ਐਨੀਵੇ, ਕਹਾਣੀਆਂ ਜਿਹੜੀਆਂ ਨਿਕਲਦੀਆਂ ਪਤਾ ਨਹੀਂ ਕਿੱਦਾਂ ਨਿਕਲਦੀਆਂ ਨੇ ਮੁੜ ਕੇ। ਭਾਜੀ ਹੁਣ ਆਪਾਂ ਲੈਂਦੇ ਹਾਂ ਇਜਾਜ਼ਤ, ਅੱਜ ਨਾ ਮਾਫ਼ੀ ਚਾਹੁੰਦੇ ਹਾਂ, ਅੱਜ ਗੁਰਪ੍ਰੀਤ ਬਡਵਾਲ ਹੁਣਾਂ ਨਾਲ ਨਹੀਂ ਗੱਲ ਹੋ ਪਾਈ ਕੈਨਬਰਾ ਤੋਂ, ਅਤੇ ਅੱਜ ਆਪਾਂ ਬਲਕਾਰ ਅਨਕੀਲੇ ਨਾਲ ਵੀ ਗੱਲ ਕਰਨੀ ਸੀ ਪਰ ਫੋਨ ਸਿਸਟਮ ਨਾ ਚੱਲਣ ਕਰਕੇ ਆਪਾਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕੇ, ਸੋ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ। ਅਤੇ ਗੁਰਪ੍ਰੀਤ ਗਿੱਲ ਦਾ ਪ੍ਰੋਗਰਾਮ ਨਜ਼ਰੀਆ ਆ ਰਿਹਾ ਹੈ, ਅਤੇ ਪੰਜਾਬੀ ਬੋਲੀ ਅਤੇ ਪੰਜਾਬੀ ਸਿੰਗਰਾਂ ਦੇ ਬਾਰੇ ਬੜਾ ਜ਼ਬਰਦਸਤ ਪ੍ਰੋਗਰਾਮ ਹੈ, ਥੋੜ੍ਹਾ ਸੀਟ ਬੈਲਟਾਂ ਲਾ ਕੇ ਸੁਣਨ ਵਾਲਾ ਪ੍ਰੋਗਰਾਮ ਹੈ, ਅਤੇ ਆਪਣਾ ਤੁਸੀਂ ਨਜ਼ਰੀਆ ਇਹ ਉਹਨਾਂ ਦਾ ਆ, ਤੁਸੀਂ ਵੀ ਆਪਣਾ ਦੇ ਸਕਦੇ ਹੋ ਨਜ਼ਰੀਆ, ਸਾਨੂੰ ਵੀ ਈਮੇਲ ਭੇਜ ਸਕਦੇ ਹੋ, ਉਹਨਾਂ ਨੇ ਉੱਥੇ ਨੰਬਰ ਵੀ ਦਿੱਤਾ, ਉਹਨਾਂ ਦੇ ਨੰਬਰ 'ਤੇ ਕਾਲ ਕਰਕੇ ਵੀ ਉਹਨਾਂ ਨਾਲ ਡਿਸਕਸ਼ਨ ਕਰ ਸਕਦੇ ਹੋ। ਸੋ ਇਸ ਪ੍ਰੋਗਰਾਮ ਤੋਂ ਬਾਅਦ ਗੁਰਪ੍ਰੀਤ ਗਿੱਲ ਪ੍ਰੋਗਰਾਮ ਪੇਸ਼ ਕਰਨਗੇ। ਸੋ ਭਾਅ ਜੀ ਆਪਾਂ ਵੀ ਲਈਏ ਇਜਾਜ਼ਤ ਹੁਣ
ਜੀ। ਅਮਨਦੀਪ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਫਿਰ। ਸੋ ਪਿਆਰਿਓ, ਪ੍ਰੋਗਰਾਮ ਕੱਲ੍ਹ ਨੂੰ ਫਿਰ ਦਿਲ ਵਾਲੀ ਗੱਲ ਚੱਲੇਗਾ ਅਤੇ ਆਪਾਂ ਉਸਦੇ ਵਿੱਚ ਸ਼ਾਮਿਲ ਹੋਵਾਂਗੇ। ਸੋ ਕੋਸ਼ਿਸ਼ ਕਰਦੇ ਹਾਂ ਕਿ ਕੱਲ੍ਹ ਨੂੰ ਜਿਹੜੇ ਗੱਲਬਾਤ ਰਹਿ ਗਈ ਅਤੇ ਆਪਾਂ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਅਤੇ ਆਪਣਾ ਤੁਸੀਂ ਰੱਖਿਓ ਖਿਆਲ, ਅਤੇ ਗੁਰਪ੍ਰੀਤ ਗਿੱਲ ਦਾ ਪ੍ਰੋਗਰਾਮ ਆਉਣ ਵਾਲਾ ਪੋਡਕਾਸਟ, ਬੜੀ ਛੇਤੀ ਇਹ ਪ੍ਰੋਗਰਾਮ ਦੋਨੋਂ ਹੀ ਚੜ੍ਹ ਜਾਣਗੇ, ਮੇਰਾ ਵੀ ਅਤੇ ਗੁਰਪ੍ਰੀਤ ਗਿੱਲ ਦਾ ਵੀ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ, ਰੱਬ ਰਾਖਾ।